ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ। ਹਰ ਜਸ ਕਿੰਨੇ ਕਰਨਾ ਜੀ? ਸਿੱਖ ਕੌਣ ਹੁੰਦਾ ਜੀ? ਸਰੀਰ ਹੁੰਦਾ ਕਿ ਮਨ? ਬੋਲੋ ਜੀ। ਤੇ ਕਿੰਨੇ ਕਰਨਾ? ਮਨ। ਹਰ ਜਸ ਏਦਾਂ ਜੀਵ ਨਾਲ ਨਹੀਂ, ਇਹ ਤੇ ਕਰਦੇ ਹੀ ਆ ਸਾਰੇ ਠੀਕ, ਪਰ ਜੇ ਮਨ ਕਰੇਗਾ ਫਿਰ ਗੱਲ ਬਣੇਗੀ। ਜੇ ਮਨ ਗਾਏਗਾ ਫਿਰ ਅਸਲ ਵਿੱਚ ਪਤਾ ਲੱਗਣਾ। ਸੋ ਸਾਡਾ ਮਨ, ਸਾਡੀ ਸੁਰਤ ਹਮੇਸ਼ਾ ਮਾਲਕ ਜੀ ਦੀ, ਰੱਬ ਜੀ ਦੀ ਸਿਫਤ ਸਲਾਹ ਕਰਦੀ ਰਵੇ। ਇਹੀ ਸਾਡਾ ਸੰਗੀ ਹੈ, ਸਾਡਾ ਸਾਥੀ ਹੈ। ਪਹਿਰੇਦਾਰ ਅੱਧ ਤੋਂ ਪਿੱਛੇ ਜੇ ਬੈਠੋ ਜਾ ਕੇ ਫਿਰ ਸੰਗਤ ਟਿਕਾਅ ਬਣ ਜਾਏਗਾ। ਪਹਿਰੇਦਾਰ ਵੀਰੋ ਜਰਾ ਕੁ ਪਿੱਛੇ ਚਲੇ ਜਾਓ, ਉੱਥੇ ਹਾਂ ਕੁਛ ਉੱਥੇ ਟਿਕਾ ਦਿਓ, ਕੁਛ ਇੱਥੇ ਅੱਗੇ ਬਹਿ ਜਾਣ, ਬਸ ਕਿਰਪਾ ਕਰਕੇ ਸਾਰੇ ਬਹਿ ਜਾਈਏ। ਹਰ ਜਸ ਕਰਨਾ ਹੈ ਜੀ ਮਨ ਦੇ ਤਲ ਤੇ। ਜੀਵ ਨਾਲ ਤੇ ਹਰ ਜਸ ਬੜੀ ਦੁਨੀਆ ਕਰਦੀ ਹੈ ਜੀ, ਸਾਡੇ ਵਰਗੇ ਢਿੱਡ ਪਿੱਛੇ ਹੀ ਸਾਰੀ ਜ਼ਿੰਦਗੀ ਕਰਦੇ ਰਹਿੰਦੇ ਆ। ਇੱਕ ਦਿਨ ਵਿੱਚ ਪੰਜ ਪੰਜ ਜਗ੍ਹਾ ਕੀਰਤਨ ਵੀ ਕਰਦੇ ਆ, ਇੱਕ ਦਿਨ ਵਿੱਚ ਸੱਤ ਸੱਤ ਜਗ੍ਹਾ ਕੀਰਤਨ ਵੀ ਕਰਦੇ ਆ। ਉਹ ਮਨ ਵਿੱਚ ਇਹ ਨਹੀਂ ਹੁੰਦਾ ਵੀ ਮਾਲਕ ਦਾ ਜਸ ਗਾ ਰਹੇ ਹਾਂ, ਵਿਰਲਿਆਂ ਦੇ ਹੁੰਦਾ, ਬਹੁਤੇ ਬਹੁਤੇ ਵਿਰਲਿਆਂ ਨੂੰ ਛੱਡ ਕੇ ਬਹੁਤੇ ਜਿਹੜੇ ਆ ਉਹ ਬਸ ਇਹੀ ਆਪਣੇ ਢਿੱਡ ਵਾਸਤੇ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ। ਪਰ ਮਨ ਦੇ ਤਲ ਤੇ ਹਰ ਜਸ ਤੁਸੀਂ ਸਾਰੇ ਕਰ ਸਕਦੇ ਹੋ। ਆ ਸਾਜ ਹਰੇਕ ਨੂੰ ਨਹੀਂ ਆਉਣੇ, ਹਰੇਕ ਬੰਦਾ ਸਾਜ ਨਹੀਂ ਵਜਾ ਕੇ ਇੱਦਾਂ ਸਟੇਜ ਤੇ ਬਹਿ ਕੇ ਕੀਰਤਨ ਨਹੀਂ ਕਰ ਸਕਦਾ, ਪਰ ਜਿਹੜਾ ਮਨ ਵਾਲਾ ਕੀਰਤਨ ਹੈ, ਮਨ ਵਾਲਾ ਰੱਬ ਦੇ ਗੁਣ ਗਾਉਣੇ ਹੈ, ਉਹ ਤੇ ਸਦਾ ਹੀ ਗਾਉਂਦੇ ਰਹਿਣਾ। ਰੱਬ ਦੇ ਗੁਣਾਂ ਨੂੰ ਜਿਉਣਾ ਹੈ, ਆਪਣੀ ਜ਼ਿੰਦਗੀ ਵਿੱਚ ਰੱਬ ਜੀ ਦੇ ਗੁਣਾਂ ਨੂੰ ਲਾਗੂ ਕਰਨਾ ਹੈ। ਇਸ ਕਰਕੇ ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਲਓ ਇੱਕ ਵਾਰ ਇਹ ਸ਼ਬਦ ਸੁਣੋ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੇ, ਅਵਸਰ ਬੀਤਿਓ ਜਾਤ। ਵੇਲਾ ਲੰਘ ਰਿਹਾ ਭਾਈ, ਲੰਘਿਆ ਵੇਲਾ ਹੱਥ ਨਹੀਂ ਆਉਣਾ।
ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ।
ਇਹ ਸਾਡਾ ਸਾਥੀ ਹੈ, ਸੰਗੀ ਹੈ ਜੀ, ਸਾਡੀ ਜਿੰਦ ਦਾ ਸਦਾ ਸਹਾਰਾ ਬਣਿਆ ਰਹੇ। ਜਿਹੜਾ ਹਰ ਜਸ ਕਰੇਗਾ ਡਰੇਗਾ ਥੋੜਾ, ਮਨ ਦੇ ਤਲ ਤੇ ਰੱਬ ਦਾ ਹੀ ਜਸ ਗਾਉਂਦਾ, ਜਿਹੜਾ ਜਿਹਦੀ ਜ਼ਿੰਦਗੀ ਇੰਨੀ ਸੋਹਣੀ ਬਣੀ ਪਈ ਹੈ ਉਹਨੂੰ ਕਾਹਦੀਆਂ ਪਰੇਸ਼ਾਨੀਆਂ, ਹਮੇਸ਼ਾ ਚੜ੍ਹਦੀ ਕਲਾ ਚੱਲੀ। ਹਾਂਜੀ
ਅਵਸਰ ਵੀ ਕਹੇ ਓ ਮਾਨ ਲੈ ਮੇਰੋ, ਕਹੇ ਓ ਮਾਨ ਲੈ ਮੇਰੋ, ਹਰ ਜਸ ਰੇ ਮਨ ਗਏ ਲੈ ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਤੇਰੋ।
ਹਮੇਸ਼ਾ ਰੱਬ ਜੀ ਦੇ ਗੁਣਾਂ ਨੂੰ ਗਾਉਂਦੇ ਰਹੀ। ਆਪਾਂ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ, ਮੈਂ ਕੱਲ ਵੀ ਕਿਹਾ ਸੀ, ਰੱਬ ਦੇ ਗੁਣਾਂ ਗੁਣ ਗਾਉਣੇ ਮਤਲਬ ਗੁਣ ਜਿਉਣੇ ਹੈ। ਜੇ ਆਪਾਂ ਰੱਬ ਦੇ ਗੁਣਾਂ ਨੂੰ ਜਿਉਂਦੇ ਨਹੀਂ ਭਾਈ ਫਿਰ ਆਪਾਂ ਗੁਣ ਗਾਉਂਦੇ ਵੀ ਨਹੀਂ ਪਰਮਾਤਮਾ ਦੇ ਗੁਣਾਂ ਨੂੰ ਸਮਝੀਏ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਜਿੱਦਾਂ ਹੁਣ ਇੱਕ ਵੇਖੋ ਪਰਮਾਤਮਾ ਦਾ ਸਿਸਟਮ ਟਾਈਮ ਦਾ ਕਿੱਡਾ ਪੱਕਾ ਹੈ ਪਰਮਾਤਮਾ ਦਾ ਸਿਸਟਮ ਕਿੱਡਾ ਵਧੀਆ ਆਪਾਂ ਇਹ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਜਿਹੜੇ ਰੱਬੀ ਗੁਣ ਨੇ ਅਸੀਂ ਵੀ ਟਾਈਮ ਦੇ ਪਾਬੰਦ ਹੋਈਏ ਇਹ ਰੱਬ ਦੇ ਗੁਣ ਨੇ ਰੱਬ ਦਾ ਗੁਣ ਹੀ ਹੈ ਵੀ ਹਰ ਚੀਜ਼ ਐ ਪਰਫੈਕਟ ਹੈ ਜਦੋਂ ਬਸੰਤ ਆਉਂਦੀ ਹੈ ਉਦੋਂ ਹੀ ਆਉਂਦੀ ਹੈ ਜਦੋਂ ਪਤਝੜ ਆਉਂਦੀ ਹੈ ਉਦੋਂ ਹੀ ਆਉਂਦੀ ਹੈ ਹਰੇਕ ਚੀਜ਼ ਦਾ ਇੱਕ ਸਿਸਟਮ ਬਣਾਇਆ ਜਿੰਨੇ ਵਜੇ ਸੂਰਜ ਚੜ੍ਹਦਾ ਉਨੇ ਵਜੇ ਹੀ ਚੜ੍ਹਦਾ ਜਿਸ ਟਾਈਮ ਛਿਪਦਾ ਉਸੇ ਟਾਈਮ ਹੀ ਛਿਪਣਾ ਉਹਨੇ ਪਰਮਾਤਮਾ ਦੇ ਨਿਯਮਾਂ ਨੂੰ ਫੋਲੋ ਕਰਨਾ ਪਰਮਾਤਮਾ ਦੇ ਗੁਣ ਗਾਉਣਾ ਹੈ ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਜਿਉਣਾ ਗੁਣ ਗਾਉਣਾ ਮਨ ਦੇ ਤਲ ਤੇ ਸਦਾ ਤੇ ਜਿਹੜਾ ਰੱਬ ਦੇ ਗੁਣਾਂ ਨੂੰ ਜਿਉਂਦਾ ਫਿਰ ਬੜਾ ਪਰਫੈਕਟ ਹੁੰਦਾ ਸਹੀ ਕੰਮ ਕਰਦਾ ਜਿਹੜਾ ਹਰ ਵੇਲੇ ਦੀ ਉਹਦੀ ਸਮਾਧੀ ਲੱਗੀ ਰਹਿੰਦੀ ਹੈ ਜੀ ਉਹਦਾ ਮਨ ਆਨੰਦ 'ਚ ਰਹਿੰਦਾ ਹੈ ਜ਼ਿੰਮੇਵਾਰੀਆਂ ਹੀ ਬਹੁਤ ਵਧੀਆ ਨਿਭਾਉਂਦਾ ਖਿੜਿਆ ਖਿੜਿਆ ਰਹਿੰਦਾ ਕੱਲ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਵੀ ਏਦਾਂ ਚੌਂਕੜਾ ਮਾਰ ਕੇ ਬਹਿ ਕੇ ਸਿਮਰਨ ਕਰਨਾ ਚਾਹੀਦਾ ਏਦਾਂ ਵਾਹਿਗੁਰੂ 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 ਕਰਨਾ ਇਹੋ ਹੀ ਸਿਮਰਨ ਹੈ ਇੱਕ ਗੱਲ ਤੇ ਪੱਕੀ ਦਿਮਾਗ 'ਚ ਰੱਖੋ ਵੀ ਸੁਰਤ ਦਾ ਸਿਮਰਨ ਕਰਨਾ ਅਸਲ ਸਿਮਰਨ ਹੈ ਮਨ ਰੱਬ ਨੂੰ ਯਾਦ ਰੱਖੇ ਯਾਦ ਕਹਿ ਲਓ ਚੇਤਾ ਕਹਿ ਲਓ ਪੰਜਾਬੀ 'ਚ ਚੇਤਾ ਹਿੰਦੀ 'ਚ ਯਾਦ ਕਹਿ ਦਿੰਦੇ ਆ ਭਾਵੇਂ ਸਿਮਰਨ ਕਹਿ ਲਓ ਮਨ ਹਰ ਵੇਲੇ ਰੱਬ ਨੂੰ ਜਿਹਦਾ ਜਿਸ ਬੰਦੇ ਦਾ ਮਨ ਰੱਬ ਨੂੰ ਹਰ ਵੇਲੇ ਯਾਦ ਰੱਖਦਾ ਇਹਦਾ ਮਤਲਬ ਉਹ ਹਰ ਵੇਲੇ ਸਿਮਰਨ ਕਰਦਾ ਹੁਣ ਮਨ ਜੇ ਕਰੇ ਨਾ ਤੇ ਕੱਲਾ ਜੀਭ ਨਾਲ ਜੇ ਕਰਦੇ ਰਹੀਏ ਵਾਹਿਗੁਰੂ 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 ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀਭ ਨਾਲ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਜੇ ਮਨ ਨੇ ਨਾ ਕੀਤਾ ਮੇਰੀ ਤੇ ਗੱਲ ਇੰਨੀ ਕੀ ਕੱਟ ਲੈਂਦੇ ਆ ਨਾ ਜੀ ਇਹ ਕਹਿੰਦੇ ਆ ਜੀ ਸਿਮਰਨ ਕਰਨ ਦਾ ਕੋਈ ਫਾਇਦਾ ਇੰਨੀ ਕੀ ਕੱਟ ਲੈਂਦੇ ਆ ਪੂਰੀ ਗੱਲ ਤੇ ਸਮਝੋ ਧਿਆਨ ਨਾਲ ਸੁਣਿਓ ਮਨ ਦੇ ਤਲ ਦੇ ਉੱਤੇ ਰੱਬ ਦਾ ਸਿਮਰਨ ਕੋਈ ਕੋਈ ਕਰਦਾ ਆਪਾਂ ਜਿਹੜਾ ਗੁਰੂ ਜੀ ਦਾ ਬਚਨ ਪੜ੍ਹਦੇ ਆ ਹੁਣ ਵੇਖਿਓ ਐ ਪਕੜ ਜਾਊ ਗੱਲ ਧਿਆਨ ਨਾਲ ਸੁਣਿਓ ਪੂਰੇ ਇੰਟਰਸਟ ਨਾਲ ਸੁਣਿਓ ਭਾਈ ਵੇਖੋ ਗੁਰੂ ਸਾਹਿਬ ਦਾ ਬਚਨ ਹੈ ਪੰਚਮ ਪਾਤਸ਼ਾਹ ਦਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਤੇ ਮੈਂ ਕੀ ਕਰਦਾ ਜੀ ਮੈਂ ਨਾ ਲੋਕਾਂ ਏਦਾਂ ਲੋਕੀ ਰਾਮ ਰਾਮ ਕੋਈ ਜਪਦਾ ਕੋਈ ਹਰੀ ਹਰੀ ਜਪਦਾ ਮੈਂ ਵੀ ਲੱਗ ਪਿਆ ਕਰਨ ਵਾਹਿਗੁਰੂ ਵਾਹਿਗੁਰੂ ਹਰੀ 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 ਜੀਭ ਤੋਂ ਕੱਲਾ ਜੀਭ ਤੋਂ ਜਪਣ ਲੱਗ ਪਿਆ ਮੈਂ ਜਦੋਂ ਮੈਂ ਸਿਰਫ ਜੀਭ ਤੋਂ ਹੀ ਜਪੀ ਗਿਆ ਤੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਵੀ ਮੈਂ ਤੇ ਬਹੁਤ ਵੱਡਾ ਭਗਤ ਹਾਂ ਹਰ ਅਰਾਧਨਾ ਜਾਣਾ ਰੇ ਮਨ ਦੇ ਤਲ ਦੇ ਉੱਤੇ ਤੇ ਮੈਨੂੰ ਰੱਬ ਨੂੰ ਯਾਦ ਕਰਨਾ ਆਉਂਦਾ ਨਹੀਂ ਮੈਂ ਜੀਭ ਤੋਂ ਕਰਨ ਲੱਗ ਪਿਆ ਲੋਕਾਂ ਦੇ ਮਗਰ ਲੱਗ ਕੇ ਹਰੀ ਹਰੀ ਗੁਰੂ ਗੁਰੂ ਤੇ ਦੁਨੀਆ ਵਿੱਚ ਮੇਰਾ ਨਾਮ ਇਹ ਪ੍ਰਚਲਿਤ ਹੋ ਗਿਆ ਵੀ ਬਾਹਲਾ ਵੱਡਾ ਭਗਤ ਹੈ ਹਰ ਜੀਓ ਨਾਮ ਪਰਿਓ ਰਾਮ ਦਾਸ ਨਾਮ ਮੇਰਾ ਇਹ ਪੈ ਗਿਆ ਵੀ ਕਿੱਦਾਂ ਪਾ ਹੁਣ ਇਦਾਂ ਪਏਗਾ ਹੀ ਪਏਗਾ ਕਿਵੇਂ ਭਲਾ ਆ ਜਿੰਨੇ ਤੁਸੀਂ ਬੈਠੇ ਦੱਸਿਓ ਜਰਾ ਜੇ ਮੈਂ ਸ਼ਬਦ ਪੜ੍ਹਾਂ ਤੇ ਸਿਮਰਨ ਹੀ ਕਰੀ ਚੱਲਾਂ ਅੱਧੇ ਘੰਟੇ ਬਾਅਦ ਸ਼ਬਦ ਹੋਰ ਪੜ੍ਹਨਾ ਫਿਰ ਵਿੱਚ ਸਿਮਰਨ ਹੀ ਕਰਾਈ ਚੱਲਾਂ ਫਿਰ ਇੱਕ ਸ਼ਬਦ ਹੋਰ ਪੜ੍ਹਾਂ ਫਿਰ ਸਿਮਰਨ ਕਰਾਈ ਚੱਲਾਂ ਦੋ ਘੰਟੇ ਸਿਮਰਨ ਹੀ ਹੋਈ ਜਾਵੇ ਭਲਾ ਤੁਸੀਂ ਸਾਰੇ ਕਹੋਗੇ ਨਹੀਂ ਕਿ ਬਾਬਾ ਜੀ ਤੇ ਬਾਹਲਾ ਭਜਨ ਕਰਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੈ ਗਿਆ ਨਾ ਨਾਮ ਚੱਲ ਪਈਆਂ ਨਾ ਗੱਲਾਂ ਸਾਰੇ ਬੰਦਿਆਂ ਨੇ ਕਹਿਣਾ ਯਾਰ ਸਿਮਰਨ ਹੀ ਕਰਾਈ ਜਾਂਦੇ ਆ ਕਿਸੇ ਦੀ ਨਾ ਮਾੜੀ ਨਾ ਕਿਸੇ ਦੀ ਇਦਾਂ ਹੀ ਕਹਿਣਗੇ ਸਾਰੇ ਵੀ ਬੱਲੇ ਬੱਲੇ ਬਹੁਤ ਹੋਊ ਦੂਰ ਤੱਕ ਜਾ ਕੇ ਕਹੋਗੇ ਵੀ ਯਾਰ ਸਿਮਰਨ ਬਹੁਤ ਕਰਾਉਂਦੇ ਆ ਭਾਈ ਬਾਹਲਾ ਨਾਮ ਜਪਿਆ ਬਾਹਲਾ ਨਾਮ ਜਪਿਆ ਏਦਾਂ ਨਾਮ ਪੈ ਜਾਂਦਾ ਅਗਲੇ ਦਾ ਵੀ ਇਹ ਤੇ ਦੋ ਘੰਟੇ ਬੈਠ ਕੇ ਜਪਦਾ ਜੀ ਇਹ ਚਾਰ ਘੰਟੇ ਜਪਦਾ ਤੇ ਗੁਰੂ ਸਾਹਿਬ ਕਹਿ ਰਹੇ ਆ ਕਹਿੰਦੇ ਹਰ ਅਰਾਧਨਾ ਜਾਣਾ ਰੇ ਮਨ ਦੇ ਤਲ ਤੇ ਰੱਬ ਨੂੰ ਕਿਵੇਂ ਯਾਦ ਰੱਖਣਾ ਇਹ ਤੇ ਮੈਨੂੰ ਕੱਖ ਨਹੀਂ ਪਤਾ ਤੇ ਮੈਂ ਲੋਕਾਂ ਮਗਰ ਲੱਗ ਕੇ ਹਰੀ ਹਰੀ ਗੁਰੂ ਗੁਰੂ ਕਰਨ ਲੱਗ ਪਿਆ ਹਰ ਹਰ ਗੁਰ ਗੁਰ ਕਰਤਾ ਰੇ ਤੇ ਮੇਰਾ ਨਾਮ ਪੈ ਗਿਆ ਹਰ ਜੀਓ ਨਾਮ ਪਰਿਓ ਰਾਮਦਾਸ ਲੈ ਨਾਮ ਮੇਰਾ ਪੈ ਗਿਆ ਵੀ ਭਗਤ ਬਹੁਤ ਵੱਡਾ ਇਹ ਤੇ ਰੱਬ ਦਾ ਦਾਸ ਹੈ ਜੀ ਰਾਮਦਾਸ ਮਤਲਬ ਰੱਬ ਦਾ ਦਾਸ ਰਾਮ ਰਮਿਆ ਹੋਇਆ ਪਰਮਾਤਮਾ ਦਾਸ ਰੱਬ ਦਾ ਵੀ ਮੇਰੀ ਤੇ ਬੱਲੇ ਬੱਲੇ ਬਹੁਤ ਹੋ ਗਈ ਸਾਰੇ ਪਾਸੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਿਆ ਤੇ ਕਰੋੜਾਂ ਬ੍ਰਹਿਮੰਡਾਂ ਦਾ ਤੂੰ ਮਾਲਕ ਹੈ ਤੇਰੇ ਗੁਣਾਂ ਨੂੰ ਤੇ ਮੈਂ ਜਾਣਿਆ ਹੀ ਨਹੀਂ ਤੇਰੇ ਗੁਣਾਂ ਨੂੰ ਤੇ ਮੈਂ ਸਮਝਿਆ ਹੀ ਨਹੀਂ ਵੀ ਮੇਰਿਆ ਰੱਬਾ ਤੂੰ ਤੇ ਟਾਈਮ ਦਾ ਬੜਾ ਪੱਕਾ ਹੈ ਮੈਂ ਕਦੇ ਘੜੀ ਵੇਖਦਾ ਹੀ ਨਹੀਂ ਵੀ ਮੈਂ ਇੰਨਾ ਨਿਕੰਮਾ ਆ ਮੇਰਾ ਟੱਕੂ ਕੋਈ ਕੰਮ ਟਾਈਮ ਤੇ ਨਹੀਂ ਹੁੰਦਾ ਇਹ ਗੁਣ ਮੈਂ ਵੇਖਿਆ ਹੀ ਨਹੀਂ ਤੇਰਾ ਤੂੰ ਪੱਕਾ ਹੈ ਤੇਰੇ ਸਾਰੇ ਬੰਦੇ ਡਿਊਟੀ ਕਰਦੇ ਐ ਮੈਂ ਵਿਹਲੜਾ ਤੂੰ ਸਾਰਿਆਂ ਤੇ ਦਇਆ ਕਰਦਾ ਮੈਂ ਤੇ ਦਇਆ ਕੀਤੀ ਨਹੀਂ ਕਿਸੇ ਤੇ ਮੇਰੇ ਅੰਦਰ ਤੇ ਗੁਣ ਹੈ ਹੀ ਹੋਈ ਮੇਰਿਆ ਰੱਬਾ ਤੂੰ ਖਿਮਾ ਕਰਦਾ ਸਾਰਿਆਂ ਨੂੰ ਮੈਂ ਤੇ ਕਦੇ ਨਹੀਂ ਕਰ ਸਕਦਾ ਮੈਂ ਤੇ ਨਹੀਂ ਇਦਾਂ ਕਰ ਸਕਦਾ ਤੂੰ ਸਜ਼ਾ ਵੀ ਦਿੰਦਾ ਝਿੜਕਦਾ ਵੀ ਹੈ ਜਦੋਂ ਬੰਦਾ ਕੁਛ ਗਲਤ ਕਰਦਾ ਹੈ ਸਜ਼ਾ ਵੀ ਮਿਲਦੀ ਹੈ ਮੇਰੇ 'ਚ ਇੰਨੀ ਹਿੰਮਤ ਨਹੀਂ ਭਾਵ ਤੇਰੇ ਵਾਲੇ ਗੁਣ ਤੇ ਮੇਰੀ ਜ਼ਿੰਦਗੀ 'ਚ ਆਏ ਨਹੀਂ ਜੀਭ ਤੋਂ ਲੱਗ ਪਿਆ ਕਰਨ ਵਾਹਿਗੁਰੂ 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 ਲੋਕੀ ਕਹੀ ਜਾਂਦੇ ਆ ਭਗਤ ਬੜਾ ਹੈ ਪਤਾ ਮੈਨੂੰ ਕੱਖ ਵੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਫੇਰ ਬੇਨਤੀ ਕਰਦਾ ਪਿਆਰਿਓ ਇਹ ਸ਼ਬਦ ਨੂੰ ਬਹੁਤ ਧਿਆਨ ਨਾਲ ਆਪ ਜੀ ਨੇ ਸਮਝਣਾ ਹੈ ਇਸ ਗੱਲ ਨੂੰ ਧਿਆਨ ਨਾਲ ਸਮਝਿਓ ਪਹਿਲਾਂ ਆਪਾਂ ਇਹ ਗੱਲ ਪੂਰੀ ਕਰ ਲਈਏ ਵੀ ਮਨ ਦੇ ਤਲ ਤੇ ਰੱਬ ਦੇ ਗੁਣਾਂ ਨੂੰ ਜਿਉਣਾ ਹੈ ਅਗਲੀ ਗੱਲ ਫੇਰ ਕਰਦੇ ਆਂ ਵੀ ਇਦਾਂ ਬਹਿ ਕੇ ਵਾਹਿਗੁਰੂ ਕਰਨਾ ਚਾਹੀਦਾ ਕਿੰਨਾ ਚਿਰ ਇਹ ਆਪਾਂ ਗੱਲ ਬਾਅਦ ਚ ਕਰਦੇ ਆਂ ਪਹਿਲਾਂ ਆਹ ਗੱਲ ਸਮਝੋ ਵੀ ਮਨ ਦੇ ਤਲ ਤੇ ਰੱਬ ਦੇ ਗੁਣਾਂ ਨੂੰ ਜਿਉਣਾ ਹੈ ਫਿਰ ਭਾਈ ਜਦੋਂ ਕਦੇ ਐ ਜਿਉਂਦੇ ਆਂ ਆਪਾਂ ਰੱਬ ਦੇ ਗੁਣਾਂ ਨੂੰ ਫਿਰ ਤੇ ਧੱਕੇ ਨਾਲ ਹੀ ਹੋਈ ਜਾਂਦਾ ਵਾਹ ਰੱਬ ਮੇਰਿਆ ਰੱਬਾ ਵਾਹ ਵਾਹਿਗੁਰੂ ਵਾਹ ਆਪੇ ਹੀ ਹੋਈ ਜਾਂਦਾ ਫਿਰ ਟਾਈਮ ਤੇ ਜਿਹੜੇ ਬੰਦੇ ਕੰਮ ਕਰਦੇ ਸਾਰੇ ਤੁਹਾਡੇ ਚ ਜਿਹੜੇ ਬੰਦੇ ਜ਼ਿੰਮੇਵਾਰੀਆਂ ਨਿਭਾ ਕੇ ਆਏ ਆ ਇੱਥੇ ਵਿੱਚ ਬੈਠੇ ਅੱਜ ਸਾਰਾ ਦਿਨ ਕੰਮ ਕੀਤਾ ਆਟਾ ਭਿਆਉਣ ਵਾਲਾ ਸੀ ਉਹ ਵੀ ਭਿਆ ਕੇ ਆਏ ਆ ਗਰੋਸਰੀ ਲਿਆਉਣ ਵਾਲੀ ਸੀ ਉਹ ਵੀ ਲੈ ਕੇ ਆਏ ਸਮਾਨ ਘਰਦਿਆਂ ਨੇ ਕਿਹਾ ਸੀ ਆਹ ਕੰਮ ਵੀ ਕਰੀ ਉਹ ਵੀ ਕਰਕੇ ਆਇਆ ਮੈਂ ਸਾਨੂੰ ਕੱਖ ਪਾ ਕੇ ਆਇਆ ਅੰਦਰ ਬੰਨ ਕੇ ਆਇਆ ਧਾਰਾਂ ਕੱਢ ਕੇ ਆਇਆ ਸਾਰੇ ਕੰਮ ਪੂਰੇ ਕਰਕੇ ਆਇਆ ਉਹ ਇੱਥੇ ਬਹਿ ਕੇ ਜੀ ਉਹਦਾ ਹੀ ਲੱਗਣਾ ਭਾਈ ਜਿਹਦੀ ਮੱਝ ਮੁੱਝ ਬਾਹਰ ਵੱਜੀ ਰਹਿ ਗਈ ਜਾਂ ਧਾਰਾਂ ਕੱਢ ਕੇ ਨਹੀਂ ਆਇਆ ਲੱਖ ਸਿਮਰਨ ਕਰਾਈ ਜਾਵਾਂ ਉਹਦਾ ਮਨ ਹੀ ਨਹੀਂ ਲੱਗਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹਨੇ ਡਿਊਟੀ ਨਹੀਂ ਕੀਤੀ ਆਪਣੀ ਜਿਹਨੇ ਪਰਫੈਕਟ ਆਪਣਾ ਕੰਮ ਨਹੀਂ ਕੀਤਾ ਪਰਮਾਤਮਾ ਬੜਾ ਕਮਾਲ ਦਾ ਹੈ ਜੀ ਰੱਬ ਦਾ ਰੱਬ ਨਹੀਂ ਡਿਊਟੀ ਛੱਡਦਾ ਆਪਣੀ ਉਹ ਜੋ ਪ੍ਰਬੰਧ ਕਰ ਰਿਹਾ ਉਹਦੀ ਅੰਸ ਹੈ ਤੂੰ ਉਹਦੇ ਵਾਲੇ ਗੁਣ ਜਿਉਣੇ ਪੈਣਗੇ ਜ਼ਿੰਦਗੀ 'ਚ ਲਿਆਉਣੇ ਪੈਣਗੇ ਤਾਂ ਗੱਲ ਬਣੂ ਜਦੋਂ ਸਮਝ ਆ ਜਾਂਦੀ ਹੈ ਨਾ ਫਿਰ ਇਹ ਨੁਕਤਾ ਕਲਿੱਕ ਕਰੀਏ ਵੇਖਿਓ ਮੈਂ ਇਹ ਗੱਲ ਪਹਿਲਾਂ ਵੀ ਦੋ ਵਾਰ ਸਟੇਜ ਤੇ ਕਰ ਚੁੱਕਿਆ ਪਰ ਜੇ ਅੱਜ ਫੇਰ ਕਰੀਏ ਤੇ ਸਮਝ ਆ ਜਾਂਦੀ ਗੱਲ ਕਲੀਅਰ ਹੋ ਜੂ ਨਾ ਚੰਗੀ ਤਰ੍ਹਾਂ ਵੇਖਿਓ ਵੀ ਹੁਣ ਸਿੰਘੋ ਧਿਆਨ ਨਾਲ ਸੁਣਿਓ ਕਿਸੇ ਬੰਦੇ ਨੇ ਭਾਈ ਧਿਆਨ ਨਾਲ ਸੁਣਿਓ ਕਿਸੇ ਬੰਦੇ ਨੇ ਟ੍ਰੇਨ ਫੜਨੀ ਹੈ ਜਾਂ ਫਲਾਈਟ ਫੜਨੀ ਹੈ ਫਲਾਈਟ ਕਿੰਨੇ ਵਜੇ ਹੈ ਸਵੇਰੇ 9 ਵਜੇ ਟ੍ਰੇਨ ਕਿੰਨੇ ਵਜੇ ਹੈ ਸਵੇਰੇ 9 ਵਜੇ ਏਅਰਪੋਰਟ ਨੂੰ ਜਾਣ ਦਾ ਸਫ਼ਰ 2 ਘੰਟੇ ਹੁਣ ਇਹ ਪਤਾ ਹੈ ਵੀ 2 ਘੰਟੇ ਪਹਿਲਾਂ ਵੀ ਪਹੁੰਚਣਾ ਪੈਣਾ ਆਪੇ ਗੱਲ ਬਣੀ ਨਾ ਹੁਣ ਧਿਆਨ ਨਾਲ ਸੁਣਿਓ ਘੰਟਾ ਪਹਿਲਾਂ ਜਾਣਾ ਪੈਣਾ 3 ਘੰਟੇ ਚਾਹੀਦੇ ਆ 2 ਘੰਟੇ ਦਾ ਸਫ਼ਰ ਹੈ ਬੰਦਾ ਨਾ ਜੀ ਸਵੇਰੇ ਇੱਕ ਬੰਦਾ ਉਹ ਹੈ ਜਿਹੜਾ ਸਵੇਰੇ 4 ਵਜੇ ਉੱਠਿਆ 4 ਵਜੇ ਸਹੀ 4 ਵਜੇ ਉੱਠਿਆ ਪਰ ਜੇ 4 ਵਜੇ ਉੱਠਣਾ ਚਾਹੁੰਦਾ ਪਿਆਰਿਆ ਫਿਰ ਰਾਤ ਨੂੰ 9 ਵਜੇ ਸੌਣਾ ਪਏਗਾ ਜਿਹੜਾ ਬੰਦਾ 4 ਵਜੇ ਉੱਠਣਾ ਚਾਹੁੰਦਾ 9 ਵਜੇ ਸੌਣਾ ਪਏਗਾ ਕਿਉਂਕਿ ਪਰਮਾਤਮਾ ਦਾ ਨਿਯਮ ਨੇ ਨਾ ਜਿਹੜੇ ਰੱਬ ਦੇ ਉਹ ਤੇਰੇ ਬਾਡੀ ਦਾ ਸੈੱਲ ਸੈੱਲ ਚਾਰਜ ਕਰਦੇ ਆ ਪਰਮਾਤਮਾ ਦੀ ਡਿਊਟੀ ਹੈ ਜੀ ਇਹ ਪਰਮਾਤਮਾ ਦਾ ਸਿਸਟਮ ਇਦਾਂ ਦਾ ਬਣਾਇਆ ਹੈ ਜਦੋਂ ਆਪਾਂ ਆਰਾਮ ਕਰਦੇ ਆ ਨਾ ਜਿਹੜਾ ਬੰਦਾ ਕੰਮਕਾਰ ਕਰਨ ਵਾਲਾ ਹੈ ਉਹਨੂੰ 7 ਘੰਟੇ ਨੀਂਦ ਚਾਹੀਦੀ ਹੈ ਜਿਹੜਾ ਹਾਰਡ ਵਰਕ ਕਰਦਾ ਫਿਜ਼ੀਕਲੀ ਜਿਹੜਾ ਪੂਰਾ ਹਾਰਡ ਵਰਕ ਕਰਦਾ ਜਿਹੜਾ ਬੰਦਾ ਘੱਟ ਕੰਮ ਕਰਦਾ ਥੋੜਾ ਬਹੁਤ ਉਹ 6 ਘੰਟੇ ਵੀ ਸੌਂ ਲੈ ਕੋਈ ਗੱਲ ਨਹੀਂ ਕਈਆਂ ਦੀ ਨੀਂਦ 5 ਘੰਟੇ 'ਚ ਵੀ ਪੂਰੀ ਹੋ ਜਾਂਦੀ ਹੈ ਪਰ ਆਮ ਨਾਰਮਲ ਜਿਹੜੇ ਬੰਦੇ ਆ ਉਹਨਾਂ ਨੂੰ 7-8 ਘੰਟੇ ਦੀ ਨੀਂਦ ਚਾਹੀਦੀ ਹੈ। ਹੁਣ ਬੰਦਾ ਸਮਝਦਾਰ ਹੈ, ਉਹਨੂੰ ਪਤਾ ਵੀ ਸਾਰਾ ਦਿਨ ਐਵੇਂ ਡਿੱਗੂ-ਡਿੱਗੂ ਕਰਦਾ ਫਿਰੂ, ਸਫ਼ਰ ਕਰਨਾ ਹੈ। ਹੁਣ ਜਿਹੜੇ ਬੰਦੇ ਨੇ 4 ਵਜੇ ਉੱਠਣਾ ਹੈ, ਉਹ ਕੀ ਕੀਤਾ ਜੀ, ਉਹ 9 ਵਜਦੇ ਨੂੰ ਸੌਂ ਗਿਆ, 4 ਵਜੇ ਉੱਠਿਆ, 7 ਘੰਟੇ ਨੀਂਦ ਪੂਰੀ ਹੋ ਗਈ, ਡ੍ਰੀਮਲੈਸ ਸਲੀਪ, ਕੋਈ ਸੁਪਨਾ ਨਹੀਂ, ਸਾਰੀ ਰਾਤ ਐਨ ਜਦੋਂ ਸਵੇਰੇ ਉੱਠਿਆ ਛਾਲ ਮਾਰੀ, ਉਹਨੇ ਛਾਲ ਮਾਰੀ, ਅਲਾਰਮ ਲਾਇਆ ਹੋਇਆ 4 ਵਜੇ, ਐ ਅੱਖ ਖੁੱਲੀ, ਫਟਾਫਟ ਉੱਠਿਆ। ਪਹਿਲਾਂ ਤੇ ਐਦਾਂ ਬਹਿ ਕੇ ਬੈੱਡ ਤੇ ਕਹਿੰਦਾ ਹੈ, ਮਾਲਕਾ ਬੜੀ ਦੁਨੀਆ ਫੁੱਟਪਾਥਾਂ ਤੇ ਪਈ ਹੈ, ਤੈਂ ਕਿੱਡੀ ਕਿਰਪਾ ਕੀਤੀ ਹੈ, ਜਹ ਪ੍ਰਸਾਦ ਸੁਖ ਸੇਜ ਸੋਈ, ਆ ਕਿੱਡਾ ਸੋਹਣਾ ਬਿਸਤਰਾ ਦਿੱਤਾ ਮੈਨੂੰ ਮੇਰਿਆ ਰੱਬਾ, ਕਿੰਨਾ ਸੋਹਣਾ ਬਿਸਤਰਾ ਹੈ। ਬਾਕੀ ਦੁਨੀਆ ਕਈ ਫੁੱਟਪਾਥਾਂ ਤੇ ਪਈ ਹੈ, ਵੇਖੋ ਜੀ ਸਿਮਰਨ ਰੱਬ ਨੂੰ ਯਾਦ ਕਰਦਾ ਜਿਹੜਾ, ਵੀ ਨੀਂਦ ਵੀ ਕਿੰਨੀ ਵਧੀਆ, ਮਾਲਕਾ ਆਈ ਅੱਖ ਖੁੱਲ ਗਈ, ਦਿਨ ਚੜ ਗਿਆ, ਇਹਦਾ ਮਤਲਬ ਅੱਜ ਇੱਕ ਦਿਨ ਹੋਰ ਮਿਲ ਗਿਆ ਜ਼ਿੰਦਗੀ ਦਾ, ਕੀ ਪਤਾ ਉੱਠਦੇ ਹੀ ਨਾ, ਕਈ ਸੁੱਤੇ ਹੀ ਰਹਿ ਜਾਂਦੇ ਨਾ ਕਈ, ਵੀ ਇਹਦਾ ਮਤਲਬ ਜਾਗ ਪਏ, ਠੀਕ ਹੈ। ਵੇਖਿਓ ਉਹ 5 ਕੁ ਮਿੰਟ ਤੇ ਬੈੱਡ ਤੇ ਬੈਠਾ ਰਿਹਾ, ਐਨ ਆਨੰਦ ਜੇ ਚ ਬੈਠਾ ਰਿਹਾ, ਫਿਰ ਉਦੋਂ ਬਾਅਦ ਉਹ ਉੱਠਦਾ, ਉੱਠ ਕੇ ਆਰਾਮ ਨਾਲ ਬ੍ਰਸ਼ ਕਰਦਾ ਹੈ, ਫਰੈਸ਼ ਹੋ ਜਾਂਦਾ ਹੈ, ਫਿਰ ਸਟ੍ਰੈਚ ਕਰਦਾ ਹੈ ਜੀ, 5-4 ਡੰਡ ਲਾ ਲਏ, ਬੈਠਕਾਂ ਮਾਰ ਲਈਆਂ, ਖੋਲ ਲਿਆ ਸਰੀਰ, ਸਟ੍ਰੈਚ ਕਰਦਾ ਹੈ, ਉਹਨੇ 10 ਕੁ ਮਿੰਟ ਇੱਦਾਂ ਜ਼ੋਰ ਜ਼ਾਰ ਲਾ ਲਿਆ, ਥੋੜ੍ਹਾ ਜਿਹਾ ਖੋਲ ਲਿਆ ਆਪਣੇ ਆਪ ਨੂੰ, ਲਾ ਲਏ 10 ਮਿੰਟ, ਫਿਰ 5-7 ਮਿੰਟ ਲੈ ਕੇ ਤੇਲ ਲੈ ਕੇ ਚੰਗੀ ਤਰ੍ਹਾਂ ਮਾਲਿਸ਼ ਕਰਦਾ ਵੀ ਸਫ਼ਰ ਕਰਨਾ ਭਾਈ, ਲੱਗਿਆ 15 ਮਿੰਟ ਇਹਦੇ ਤੇ ਲਾਏ, ਫਿਰ ਵਧੀਆ ਟੌਰ ਨਾਲ ਉਹਨੇ 15-20 ਮਿੰਟ ਨਹਾਉਣ ਤੇ ਲਾਏ, ਐ ਖੁੱਲ ਗਿਆ ਸਰੀਰ ਉਹਦਾ। ਉਦੋਂ ਬਾਅਦ ਉਹ ਜਦੋਂ ਨਿਤ ਆਇਆ ਬਾਹਰ, ਉਹਨੇ 15-20 ਮਿੰਟ ਅੱਧਾ ਘੰਟਾ ਨਿਤਨੇਮ ਕਰਨ ਤੇ ਲਾਇਆ। ਹੁਣ ਵੱਜ ਗਏ 5:30, 5:30 ਵਜੇ ਆਪਣੀ ਮਾਂ ਦੇ ਕੋਲ ਬਹਿ ਗਿਆ ਜਾ ਕੇ ਬਿਸਤਰੇ 'ਚ, ਬੇਬੇ ਕਿਵੇਂ ਆ, ਤੇ ਦਵਾਈ ਟਾਈਮ ਤੇ ਲੈਣੀ, ਲੈ ਮਾਂ ਵੀ ਖੁਸ਼ ਹੈ, ਮਾਂ ਨਾਲ ਵੀ ਗੱਲਾਂ ਕੀਤੀਆਂ। ਫਿਰ ਘਰ ਵਾਲੀ ਨੂੰ ਕਹਿੰਦਾ, ਉਹ ਘਰ ਵਾਲੀ ਨੇ ਵੀ ਸਵੇਰ ਲਈ ਰੋਟੀ ਪਰੌਂਠੇ ਪਰੂੰਠੇ ਬਣਾ ਕੇ ਰੱਖੇ ਆ, ਵੀ ਦਹੀਂ ਪਰੌਂਠੇ, ਉਹਦੇ ਨਾਲ ਵੀ ਗੱਲਾਂ ਬਾਤਾਂ ਕਰਦਾ, ਬੱਚਿਆਂ ਦਾ ਪੁੱਛਦਾ, ਬੱਚਿਓ ਆ ਜਾਓ ਗੱਲ ਸੁਣੋ, ਪੜ੍ਹਦੇ ਕਿਵੇਂ ਹੋ, ਪੜ੍ਹਾਈ ਤੁਹਾਡੀ ਕਿਵੇਂ, ਲਓ ਚੈੱਕ ਕਰਾਓ ਭਾਈ ਕਿੱਦਾਂ, ਕਿੰਨੇ ਨੰਬਰ ਆਏ, ਅੱਧਾ ਘੰਟਾ ਨਿਆਣਿਆਂ ਨਾਲ ਵੀ ਲਾ ਲਿਆ, ਬੱਚਿਆਂ ਨਾਲ ਵੀ ਗੱਲਬਾਤ ਕੀਤੀ, ਆਰਾਮ ਨਾਲ ਬਹਿ ਕੇ ਰੋਟੀ ਖਾਧੀ, ਘਰ ਵਾਲੀ ਨੂੰ ਵੀ ਕਿਹਾ ਵੀ ਹਾਂ, ਉਹ ਵੀ ਹੁਣ ਚਾਹੁੰਦੀ ਹੈ ਵੀ ਸਵੇਰ ਦੀ ਉੱਠੀ ਐਂ ਕਹਿ ਮਾੜਾ ਜਿਹਾ ਵੀ ਵਧੀਆ ਸਬਜ਼ੀ ਬਣੀ ਹੈ, ਉਹਨੂੰ ਵੀ ਕਹਿ ਦਿੱਤਾ ਵੀ ਤੇਰੇ ਵਰਗੇ ਪਰੌਂਠੇ ਨਹੀਂ ਕਿਤੋਂ ਮਿਲਦੇ, ਉਹ ਵੀ ਖੁਸ਼ ਹੋ ਗਈ ਵੀ ਵਧੀਆ, ਵੀ ਮੈਂ ਬੜੀ ਖੁਸ਼ ਹੈ, ਉਹ ਵੀ ਧਿਆਨ ਨਾਲ ਸੁਣਿਓ, ਘਰ ਵਾਲੀ ਵੀ ਖੁਸ਼ ਹੈ, ਬੱਚੇ ਵੀ ਖੁਸ਼ ਨੇ, ਮਾਂ ਵੀ ਖੁਸ਼ ਹੈ, ਸਰੀਰ ਵੀ ਫਰੈਸ਼ ਹੈ, ਨੀਂਦ ਵੀ ਪੂਰੀ ਹੋਈ ਹੈ, ਬਾਡੀ ਸਟ੍ਰੈਚ ਵੀ ਕੀਤੀ ਹੈ, ਨਹਾਤਾ ਵੀ ਬਹੁਤ ਵਧੀਆ ਹੈ। ਹੁਣ ਚੱਲਿਆ ਕੰਮ ਦੇ ਉੱਤੇ, ਏਅਰਪੋਰਟ ਨੂੰ ਜਾਣਾ ਹੈ ਜਾਂ ਜਾਂ ਟ੍ਰੇਨ ਤੇ ਜਾਣਾ ਹੈ, ਆਰਾਮ ਨਾਲ ਗੱਡੀ ਸਟਾਰਟ ਕੀਤੀ, ਬਾਣੀ ਦੀ ਟੇਪ ਲਾ ਲਈ, ਐ ਹੌਲੀ ਹੌਲੀ ਆਰਾਮ ਨਾਲ ਤੁਰਿਆ ਜਾਂਦਾ, ਲਓ ਜੀ ਏਅਰਪੋਰਟ ਪਹੁੰਚ ਗਿਆ, ਉੱਥੇ ਵੀ 15 ਮਿੰਟ ਪਹਿਲਾਂ ਹੀ ਪਹੁੰਚ ਗਿਆ, ਘੰਟਾ ਪਹਿਲਾਂ, 1.25 ਘੰਟਾ ਪਹੁੰਚ ਗਿਆ, ਉੱਥੇ ਵੀ ਜਾ ਕੇ ਕਹਿੰਦਾ ਯਾਰ ਕੌਫੀ ਪੀਏ, ਚਾਹ ਪੀਏ, ਟਾਈਮ ਬਥੇਰਾ, ਆਰਾਮ ਨਾਲ ਬਹਿ ਗਿਆ ਜਹਾਜ਼ ਦੇ ਵਿੱਚ ਜਾਂ ਟ੍ਰੇਨ 'ਚ ਬਹਿ ਗਿਆ, ਆਰਾਮ ਨਾਲ ਉੱਥੇ ਬੈਠਾ, ਕੋਈ ਕਿਤਾਬ ਪੜ੍ਹਦਾ, ਕੋਈ ਪੋਥੀ ਲੈ ਗਿਆ, ਕੁਝ ਨਾ ਕੁਝ ਰਿਲੈਕਸ ਹੈ ਪੂਰਾ। ਹੁਣ ਅਗਲੀ ਗੱਲ ਸੁਣਿਓ, ਇਹ ਹੈ ਜੀ ਪਰਫੈਕਟ ਰੱਬ ਦਾ ਗੁਣ ਹੈ, ਟਾਈਮ ਤੇ ਇਹ ਵੀ ਬੰਦੇ ਨੇ ਸਾਰਾ ਕੁਝ ਸਹੀ ਕੀਤਾ, ਕਿੰਨਾ ਸ਼ਾਂਤ ਹੈ, ਗੁਣ ਨੂੰ ਜਿਉਂ ਰਿਹਾ ਹੈ, ਗੁਣ ਨੂੰ ਜਿਉਂ, ਅਕਲ ਆ ਗਈ, ਸਮਝ ਆ ਗਈ ਵੀ ਯਾਰ ਸਹੀ ਟਾਈਮ ਤੇ ਸਾਰਾ ਕੁਝ ਕਰਨਾ। ਹੁਣ ਇੱਕ ਮੇਰੇ ਵਰਗਾ ਇਦਾਂ ਦਾ ਪਿਆਰਿਓ, ਉਹਨੇ ਉੱਠਣਾ ਸੀ 4 ਵਜੇ, ਪਰ ਕੀ ਹੋਇਆ, ਫੇਸਬੁੱਕ ਤੇ ਐਸਾ ਚੱਕਰ ਪਿਆ, ਉਹਦੇ ਤੇ ਕਈ ਕੁਝ, ਆਹ ਦੇਖ ਲਓ, ਆਹ ਦੇਖ ਲਓ, ਕਰਦਿਆਂ ਕਰਦਿਆਂ ਵੱਜ ਗਿਆ 12 ਵੱਜ ਗਏ। ਹੁਣ 12 ਵੱਜ ਗਏ, ਕਮਲਿਆਂ ਵਾਂਗੂ ਜਦੋਂ ਰੋਟੀ ਖਾਣ ਲੱਗਾ, ਬਾਹਲੀ ਵੀ ਖਾ ਗਿਆ, 5-7 ਸਵਾਦ ਸਵਾਦ ਵਿੱਚ ਹੀ, ਵੀ ਪਤਾ ਹੀ ਨਹੀਂ ਲੱਗਿਆ, ਢਿੱਡ ਬਾਹਲਾ ਭਰ ਗਿਆ, ਉਹ ਜਦੋਂ ਸੌਂ ਗਿਆ 12:01 ਵੱਜ ਗਿਆ ਰਾਤ ਦਾ, ਵੀ 4 ਵਜੇ ਅਲਾਰਮ ਤੇ ਲਾਇਆ ਸੀ, ਅਲਾਰਮ ਬੋਲਿਆ, ਉਹ ਬੰਦ ਕਰਤਾ ਵੀ ਚੱਲ ਚੱਕੋ ਹੀ ਨਹੀਂ, ਅੱਧਾ ਘੰਟਾ ਹੋਰ ਪੈ ਜੀ, ਮੁੜ ਕੇ ਪਤਾ ਹੀ ਨਹੀਂ ਲੱਗਿਆ, 6 ਵਜੇ ਜਾਗ ਆਈ, ਹੁਣ ਅੱਖ ਖੁੱਲੀ 6 ਵਜੇ, ਫਿਰ ਉੱਥੇ ਫਿਰ ਐਂ ਕਹੂ ਵੀ ਜਹਿ ਪ੍ਰਸਾਦ ਸੁਖ ਸੇਜ, ਏਦਾਂ ਕਹੂ ਕਿਤੇ ਉੱਠ ਕੇ, ਉਹਨੇ ਕੀ ਕਰਨਾ, ਮਾਰੀ ਛਾਲ ਭਗਾ ਕੇ ਮਾਰਿਆ ਕੰਬਲ ਜਿਹਾ ਫਟਾਫਟ, ਐਂ ਫਟਾਫਟ ਐਂ ਕੁਰਲੀ ਜੀ ਕਰਕੇ ਨਹਾਉਣ ਨੂੰ ਕਹਿੰਦਾ, ਰਹਿਣ ਹੀ ਦਿਓ ਐਵੇਂ, 15 ਮਿੰਟ ਲੱਗ ਗਿਆ, ਛੱਡ ਛੱਡ, ਨਾ ਹੁਣ ਨਾ ਤੇ ਸਟ੍ਰੈਚ ਕੀਤਾ, ਨਾ ਸਰੀਰ ਨੂੰ ਖੋਲਿਆ, ਨਾ ਕੋਈ ਬੈਠਕਾਂ ਲਾਈਆਂ, ਨਾ ਮਾਲਿਸ਼ ਕੀਤੀ, ਨਾ ਨਹਾਤਾ। ਕਈ ਬੰਦੇ ਕਹਿਣਗੇ ਵੀ ਆਹ ਗੱਲਾਂ ਗੁਰਮਤ ਦੀਆਂ ਨਹੀਂ, ਭਾਈ ਗੁਰਮਤ ਐਂ ਸਮਝਣੀ ਪੈਣੀ, ਗੁਰਬਾਣੀ ਦੀ ਕਥਾ ਨੂੰ ਐ ਸਮਝਣਾ ਪਊ ਵੀ ਗੁਣਾਂ ਨੂੰ ਜਿਉਂਿਆ ਕਿੱਦਾਂ ਜਾਂਦਾ ਹੈ। ਆਹ ਗੱਲਾਂ ਕਰਨੀਆਂ ਪੈਣਗੀਆਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਗੱਲਾਂ ਆ। ਬਾਕੀ ਜਿਹੜੀਆਂ ਡੂੰਘੀਆਂ ਫੇ ਜੀ ਐਦਾਂ ਮੈਂ ਕਹਿ ਕੇ ਲੰਘ ਜਾ ਕਲੀਅਰ ਨਹੀਂ ਹੁੰਦੀ ਗੱਲ, ਗੁਣਾਂ ਨੂੰ ਜਿਉਣਾ ਕਿੱਦਾਂ ਹੁੰਦਾ ਹੈ ਇਹਨੂੰ ਸਮਝਿਓ ਕਿਰਪਾ ਕਰਕੇ। ਹੁਣ ਉਹ ਬੰਦਾ ਨਾ ਨਾਤਾ, ਹੁਣ ਪਹਿਲੀ ਗੱਲ 50% ਉਹਦਾ ਸਰੀਰ ਡੈਡ ਹੈ, ਦਿਮਾਗ ਕਿਉਂਕਿ ਨਾਤਾ ਨਹੀਂ, ਸਰੀਰ ਨਾ ਨਾ ਇਸ਼ਨਾਨ ਨਹੀਂ ਕੀਤਾ, ਫਰੈਸ਼ ਨਹੀਂ ਹੋਇਆ। ਹੁਣ ਨਾ ਤੇ ਬੇਬੇ ਨੂੰ ਪੁੱਛਿਆ ਹਾਲ ਚਾਲ, ਉਹ ਕਰੀ ਪੁੱਤ ਗੱਲ ਤੇ ਸੁਣ ਜਾ, ਖੜ ਜਾ ਬੇਬੇ ਲੇਟ ਹੋਇਆ ਪਿਆ। ਘਰ ਵਾਲੀ ਕਹਿੰਦੀ ਮੈਂ ਜੀ ਪਰੌਂਠੇ ਬਣਾਏ ਆ, ਦਹੀਂ ਆ ਜੋ ਬਹਿ ਜੋ ਖਾ ਲਓ, ਉਹ ਤੂੰ ਪਰੇ ਕਰ ਤੂੰ ਮੈਂ ਆਪੇ ਖਾ ਲੂ, ਸਿੱਟ ਗਿਆ ਉੱਥੇ ਹੀ। ਨਾ ਉਹਦੀ ਘਰ ਵਾਲੀ ਦੀ ਗੱਲ ਸੁਣੀ, ਉਹਦਾ ਇੱਦਾਂ ਮੂੰਹ ਸੁੱਜ ਗਿਆ ਵੀ ਮੈਂ ਸਵੇਰ ਦੀ 3 ਵਜੇ ਦੀ ਉੱਠ ਕੇ ਇਹਦੇ ਲਈ ਲੱਗੀ ਆ ਕਰਨ, ਵੀ ਬੰਦਾ ਕਹਿ ਵੀ ਮਾੜਾ ਜਿਹਾ ਪ੍ਰਸ਼ਾਦਾ ਛਕ ਜਾ, 2 ਮਿੰਟ ਬਹਿ ਕੇ ਖਾਧਾ ਨਹੀਂ ਜਾਂਦਾ ਤੇਰੇ ਤੋਂ, 2 ਮਿੰਟ ਗੱਲ ਤੇ ਸੁਣ ਜਾ ਮੇਰੀ, ਮੈਨੂੰ ਪੁੱਛ ਤੇ ਲੈ ਹਾਲ ਚਾਲ, ਬਾਅਦ ਚ ਕਿਵੇਂ ਕਰਨਾ ਹੈ, ਦੋਧੀ ਦੇ ਪੈਸੇ ਦੇਣੇ ਨੇ, ਫਲਾਣਾ ਬੰਦਾ ਵੀ ਆਊਗਾ ਉਹਦੇ ਨਾਲ ਗੱਲ ਕੀ ਕਰਨੀ ਹੈ, ਭੱਜ ਗਿਆ ਬਸ। ਤੇ ਲਓ ਜੀ ਗੱਡੀ ਚ ਬਹਿ ਗਿਆ, ਲੇਟ ਹੋਇਆ ਪਿਆ ਸੀ, ਗੱਡੀ ਦੀ ਸਪੀਡ ਬਾਹਲੀ, ਹੁਣ ਨਾ ਬਾਣੀ ਦਾ ਜੀ ਕਰਨਾ ਵਿੱਚ, ਉਹ ਤੇ ਅੱਗ ਤੇ ਲੱਗੀ ਵੀ ਛੇਤੀ ਚੱਲੀ ਕਿਤੇ ਲੰਘ ਨਾ ਜਾਵੇ ਜਾਂਦਿਆਂ ਨੂੰ, ਉਹ ਹੁਣ ਨਾ ਬਾਣੀ ਦੀ ਟੇਪ ਲਾਣੀ ਹੈ, ਫਿਰ ਤੇ ਐਂ ਹੁੰਦਾ ਭੱਜ ਲਓ ਛੇਤੀ ਬਸ। ਤੇ ਲਓ ਜੀ ਭਜਾਈ ਲਿਜਾਂਦਾ ਸਪੀਡ ਨਾਲ ਗੱਡੀ ਅੱਗੇ, ਉਹ ਗਾਂ ਖੜੇ ਸੀ ਪੁਲਿਸ ਵਾਲੇ, ਉਹਨਾਂ ਨੇ ਚਲਾਨ ਕੱਟਤਾ, ਉਹ ਫਿਰ 1500-2000 ਉੱਤੇ ਪੈ ਗਿਆ। ਤੇ ਉਹ ਜਦੋਂ ਉੱਥੇ ਪਹੁੰਚਿਆ ਜਾਂਦਿਆਂ ਨੂੰ ਫਲਾਈਟ ਉੱਡ ਗਈ, ਹੁਣ ਉੱਥੇ ਬੈਠਾ ਨਵੀਂ ਟਿਕਟ ਲਈ, 3 ਘੰਟਿਆਂ ਬਾਅਦ ਫਲਾਈਟ ਜਾਊ, ਏਅਰਪੋਰਟ ਤੇ ਬੈਠਾ ਹੈ। ਲਓ ਜੀ ਹੁਣ ਉਹ ਬੰਦਾ ਕਵੇ ਵੀ ਮੈਂ ਤੇ ਜੀ ਵਾਹਿਗੁਰੂ ਵਾਹਿਗੁਰੂ ਕਰ ਲਾਂ 1/2 ਘੰਟਾ ਬਹਿ ਕੇ, ਵਾਹਿਗੁਰੂ ਵਾਹਿਗੁਰੂ, ਦੱਸੋ ਭਲਾ ਉਹਦਾ ਮਨ ਲੱਗ ਜੂ? ਕਰਤੂਤ ਨਹੀਂ ਨਾ ਜਿੰਨਾ ਚਿਰ ਸਹੀ ਸਾਡੀ, ਸਾਰਾ ਕੁਝ ਖਰਾਬ ਕਰਦਾ ਆ ਰਿਹਾ, ਸਰੀਰ ਵੀ ਔਖਾ ਹੈ, ਦਿਮਾਗ ਸੁੱਤਾ ਨਹੀਂ ਚੰਗੀ ਤਰ੍ਹਾਂ, ਨਹਾਤਾ ਇਹ ਨਹੀਂ, ਘਰ ਵਾਲੀ ਦਾ ਵੀ ਮੂੰਹ ਸੁੱਜ ਗਿਆ, ਟਿਕਟ ਵੀ ਮਿਲ ਗਈ, ਬੇਬੇ ਵੀ ਨਾਰਾਜ਼ ਹੈ, ਨਿਆਣੇ ਕਹਿੰਦੇ ਭਾਪਾ ਮਿਲ ਕੇ ਨਹੀਂ ਗਿਆ, ਸਾਰਾ ਕੁਝ ਖਰਾਬ ਕਰ ਲਿਆ। ਲੈ ਹੁਣ ਕੀ ਕਰਦਾ ਜੀ? ਉੱਥੇ ਬੈਠਾ ਕਹਿੰਦਾ ਨਿਤਨੇਮ ਕਰ ਲਈਏ, ਜਪਜੀ ਸਾਹਿਬ ਪੜ੍ਹਦਾ ਹੈ, ਹੁਣ ਕਿੱਥੇ ਮਨ ਲੱਗਣਾ ਜਪਜੀ ਵਿੱਚ? ਪਿਆਰਿਆ ਹੁਣ ਤੈਨੂੰ ਸੁਖਮਨੀ ਸਾਹਿਬ ਚੋਂ ਰਸ ਨਹੀਂ ਆ ਸਕਦਾ। ਜਿਸ ਬੰਦੇ ਦੀ ਪ੍ਰੈਕਟੀਕਲਟੀ ਨਹੀਂ ਕੋਈ, ਉਹ ਕਿਹੜੇ ਨਿਤਨੇਮ ਕਰਦਾ, ਫਿਰ ਕਿਹੜਾ ਰਸ ਭਾਲਦਾ ਬਾਣੀ ਵਿੱਚੋਂ? ਅੱਗੇ ਗੱਲ ਸੁਣਿਓ, ਉਹ ਬੰਦਾ ਜਿਹੜਾ ਪਹਿਲਾਂ ਗਿਆ
ਸੀ, ਜਿਹਨੇ ਸਵੇਰੇ ਵੀ ਉੱਠਿਆ ਵਾਹਿਗੁਰੂ ਵਾਹਿਗੁਰੂ, ਜਦੋਂ ਨਹਾਤਾ ਤਾਂ ਵੀ ਉਹਨੂੰ ਕੋਈ ਬੰਦਾ ਕਹਿੰਦਾ ਆ ਜਾਓ ਭਾਈ ਸਾਹਿਬ ਤੁਹਾਨੂੰ ਸਿਮਰਨ ਕਰਾਈਏ, ਆ ਜਾਓ ਬਹਿ ਜਾਓ, ਆ ਜਾਓ ਟ੍ਰੇਨ 'ਚ ਆਪਾਂ ਇਕੱਠੇ ਬਹਿ ਕੇ ਸਿਮਰਨ ਕਰੀਏ, ਉਹ ਪਤਾ ਕੀ ਕਹਿੰਦਾ? ਕਹਿੰਦਾ ਯਾਰ ਤੂੰ ਕਹਿੰਦਾ ਰੱਬ ਨੂੰ ਯਾਦ ਕਰੀਏ, ਮੈਨੂੰ ਤੇ ਰੱਬ ਭੁੱਲਿਆ ਹੀ ਨਹੀਂ, ਜਦੋਂ ਮੈਂ ਸਵੇਰੇ ਬੈਠਾ ਸੀ ਉੱਠਿਆ ਸੀ ਉਦੋਂ ਵੀ ਆਨੰਦੀ ਸੀ, ਜਦੋਂ ਨਹਾ ਰਿਹਾ ਸੀ ਉਦੋਂ ਵੀ ਆਨੰਦੀ ਸੀ, ਜਦੋਂ ਰੋਟੀ ਖਾ ਰਿਹਾ ਸੀ ਉਦੋਂ ਵੀ ਆਨੰਦੀ ਸੀ, ਬੱਚਿਆਂ ਨਾਲ ਮੈਂ ਬੱਚਿਆਂ ਦੇ ਚਿਹਰਿਆਂ ਕੰਨੀ ਵੇਖਦਾ ਸੀ ਵੀ ਰੱਬਾ ਤੇਰਾ ਹੀ ਰੂਪ ਹੈ ਸਾਰਾ, ਆ ਵੇਖ ਕਿਵੇਂ ਆ ਤੇਰਾ ਹੀ ਰੰਗ ਹੈ ਨਾ ਸਾਰਾ, ਅਤ ਸੁੰਦਰ ਮਨਮੋਹਨ ਪਿਆਰੇ ਸਭੂ ਮਦ ਨਿਰਾਰੇ, ਤੂੰ ਸਾਰਿਆਂ ਦੇ ਵਿੱਚ ਹੈ, ਨਿਆਰਾ ਵੀ ਹੈ ਤੇ ਸਾਰਿਆਂ ਦੇ ਵਿੱਚ ਵੀ ਹੈ। ਜਦੋਂ ਮੈਂ ਆਪਣੇ ਨਿਆਣਿਆਂ ਨੂੰ ਵੇਖਦਾ ਸੀ ਉਦੋਂ ਵੀ ਮੈਂ ਆਨੰਦ 'ਚ ਸੀ, ਫਿਰ ਜਦੋਂ ਮੈਂ ਗੱਡੀ 'ਚ ਬਹਿ ਕੇ ਆਇਆ ਆਪਾਂ ਉਦੋਂ ਵੀ ਸਿਮਰ ਯਾਦ 'ਚ ਸੀ ਰੱਬ ਦੀ ਯਾਦ, ਰੱਬਾ ਗੱਡੀ ਤਾਂ ਐਂ ਦਿੱਤੀ, ਕਿੱਡੀ ਮਿਹਰ ਕੀਤੀ ਸਟੇਅਰਿੰਗ ਤੇ ਬੈਠੇ ਆ, ਕਿੰਨੀ ਨਹੀਂ ਤੇ ਲੋਕੀ ਠੰਡ 'ਚ ਮਰਦੇ ਜਾਂਦੇ ਮੋਟਰ, ਮੈਂ ਤਾਂ ਗੱਡੀ ਦਿੱਤੀ ਰੱਬ ਨੇ, ਮੈਨੂੰ ਤੇ ਰੱਬ ਭੁੱਲਿਆ ਹੀ ਨਹੀਂ ਬਾਬਾ, ਤੂੰ ਕਹਿੰਦਾ ਆ ਜਾ ਸਿਮਰਨ ਕਰਾਈਏ, ਮੈਨੂੰ ਤੇ ਯਾਦ ਹੀ ਹੈ, ਆਖੋ ਸਤਨਾਮ ਯਾਦ ਹੀ ਹੈ। ਉਹ ਬੰਦਾ ਜੇ ਐਂ ਬਹਿ ਵੀ ਜਾਊ ਨਾ ਪਿਆਰਿਓ, ਐਂ ਬਹਿ ਜੂ ਉਹਦਾ ਮਨ ਲੱਗ ਜਾਣਾ, ਅੱਖਾਂ ਬੰਦ ਕਰਕੇ 1/2 ਘੰਟਾ ਭਾਈ ਇਹਨੂੰ ਮੈਡੀਸਨ ਵਾਂਗੂ, ਮੈਡੀਟੇਸ਼ਨ ਹੈ ਨਾ ਜਿਹੜਾ, ਇਹਨੂੰ ਮੈਡੀਸਨ ਵਾਂਗੂ ਵਰਤੋ। ਮੈਡੀਟੇਸ਼ਨ ਕਈ ਤਰ੍ਹਾਂ ਦਾ ਹੁੰਦਾ ਹੈ, ਥੌਟ ਮੈਡੀਟੇਸ਼ਨ, ਲਾਈਟ ਮੈਡੀਟੇਸ਼ਨ, ਸਾਊਂਡ ਮੈਡੀਟੇਸ਼ਨ, ਮਿਊਜ਼ਿਕ ਮੈਡੀਟੇਸ਼ਨ, ਬੜੇ ਤਰ੍ਹਾਂ ਦਾ ਮੈਡੀਟੇਸ਼ਨ ਲੋਕ ਕਰਾਉਂਦੇ ਆ, ਇਹਨੂੰ ਤੁਸੀਂ ਇਹਦੇ ਲਈ ਵਰਤੋ ਵੀ ਬ੍ਰੇਨ ਹੈ ਜਿਹੜਾ ਇਹਨੂੰ ਰਿਲੈਕਸ ਕਰਨਾ ਹੈ। ਜਿਵੇਂ ਸਾਡੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ, ਇਦਾਂ ਸਾਡੇ ਮਾਈਂਡ ਦੀ ਐਕਸਰਸਾਈਜ਼ ਹੈ ਮੈਡੀਟੇਸ਼ਨ। ਜਿਵੇਂ ਸਾਡਾ ਸਰੀਰ ਨੂੰ, ਸਾਡਾ ਸਰੀਰ ਐਕਸਰਸਾਈਜ਼ ਕਰਦਾ ਖੁੱਲ ਜਾਂਦਾ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਮਾਲਿਸ਼ ਕਰਦੇ ਆ ਜਿਹੜਾ ਬੰਦਾ ਬਹਿ ਕੇ ਮੈਡੀਟੇਸ਼ਨ ਕਰਦਾ ਹੈ ਅੱਧਾ ਘੰਟਾ ਲਾਉਂਦਾ ਹੈ ਬਹੁਤ ਚੰਗਾ ਹੈ ਕਰ ਲਿਆ ਕਰੋ ਜਿੱਦਾਂ ਹੁਣ ਸਾਨੂੰ ਉਹ ਥੌਟ ਜਿਹੜੇ ਬੰਦੇ ਮੈਡੀਟੇਸ਼ਨ ਵਾਲੇ ਉਹ ਕਹਿੰਦੇ ਉਹ ਥੌਟ ਯਾਦ ਕਰੋ ਇੱਕ ਇੱਕ ਇਦਾਂ ਦਾ ਥੌਟ ਮਾਈਂਡ 'ਚ ਲਿਆਓ ਜਿਹਦੀ ਕੋਈ ਪਿਕਚਰ ਨਾ ਬਣੇ ਕੋਈ ਵੀ ਨਾਮ ਇਦਾਂ ਦਾ ਪਰ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਇਹਦੀ ਤੇ ਕੋਈ ਪਿਕਚਰ ਬਣਦੀ ਨਹੀਂ ਜਦੋਂ ਤੁਸੀਂ ਇਦਾਂ ਬਹਿ ਕੇ ਵਾਹਿਗੁਰੂ 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 ਇਦਾਂ ਕਰੋਗੇ ਅੱਧਾ ਘੰਟਾ ਲਾ ਲਓ ਇੱਕ ਥੌਟ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਇਹਦੇ ਵਿੱਚ ਬਾਕੀ ਦੇ ਜਿਹੜੇ ਵਿਚਾਰ ਨੇ ਘਟਦੇ ਜਾਣਗੇ ਜਿਹੜੇ ਬਾਕੀ ਦੇ ਥੌਟਸ ਨੇ ਸਾਡੇ ਮਾਈਂਡ ਵਿੱਚ ਉਹ ਘਟਦੇ ਜਾਣਗੇ ਇੱਕ ਵੱਡਾ ਹੋਈ ਜਾਣਾ ਹੈ ਬਾਕੀ ਦੇ ਇਹਦੇ ਵਿੱਚ ਸਮਾਈ ਜਾਣਗੇ ਅੱਧਾ ਘੰਟਾ ਲਾ ਲੇਗਾ ਘੰਟਾ ਵੀ ਲਾ ਸਕਦਾ ਭਾਈ ਇਹ ਰਿਲੈਕਸ ਹੋ ਜਾਏਗਾ ਬਹੁਤ ਚੰਗਾ ਹੈ ਇਹ ਚੰਗਾ ਹੈ ਪਰ ਅਸਲ ਸਿਮਰਨ ਮਨ ਨੇ ਕਰਨਾ ਇਹ ਨਾ ਭੁੱਲਿਓ ਆਖੋ ਸਤਨਾਮ ਜੇ ਮਨ ਨੇ ਸਿਮਰਨ ਨਾ ਕੀਤਾ ਤੇ ਕੋਈ ਫਾਇਦਾ ਨਹੀਂ ਹੋਣਾ ਜੇ ਮਨ ਨੂੰ ਮਨ ਨੇ ਰੱਬ ਦੇ ਗੁਣਾਂ ਨੂੰ ਨਾ ਸਮਝਿਆ ਗੁਣਾਂ ਨੂੰ ਨਾ ਜਿਉਂਿਆ ਜਿਹੜਾ ਬੰਦਾ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਰੱਬ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਪੈਣਾ ਜਿਉਣਾ ਪੈਣਾ ਭਾਈ ਤਾਂ ਜਾ ਕੇ ਆਨੰਦ ਆਉਣਾ ਹੈ ਫਿਰ ਬੇਨਤੀ ਨੂੰ ਸੁਣੋ ਆ ਸ਼ਬਦ ਜਿਹੜਾ ਚੱਲਦਾ ਲਓ ਹੁਣ ਵੇਖੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ
ਦਾਤਾ ਰੇ
ਪਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ
ਜਾਤਾ
ਮੈਂ ਮੇਰਿਆ ਰੱਬਾ ਤੇਰੇ ਇੱਕ ਗੁਣ ਨੂੰ ਨਹੀਂ ਜਾਣਿਆ ਤੂੰ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਸਾਰਿਆਂ ਦੀ ਸੰਭਾਲ ਕਰਦਾ ਹੈ ਮੈਂ ਤੇਰੇ ਇੱਕ ਗੁਣ ਨੂੰ ਵੀ ਨਹੀਂ ਜਾਣਿਆ ਜੀਵ ਤੋਂ ਵਾਹਿਗੁਰੂ 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 ਕਰਦਾ ਹਰ ਅਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਨਾਮ ਮੇਰਾ ਕੀ ਪੈ ਗਿਆ ਹਰ ਜੀਓ ਨਾਮ ਪਰਿਓ ਰਾਮਦਾਸ ਲੋਕੀ ਤੇ ਕਹਿਣ ਲੱਗ ਗਏ ਵੀ ਬੰਦਾ ਹੀ ਬਹੁਤ ਵਧੀਆ ਲੋਕੀ ਤੇ ਮੇਰੇ ਗੁਣ ਬਹੁਤ ਗਾਉਣ ਲੱਗ ਪਏ ਵੀ ਬੰਦਾ ਨਾਮ ਬਹੁਤ ਜਪਦਾ ਪਰ ਮੈਂ ਤੇ ਗੁਣਾਂ ਨੂੰ ਜਿਉਂਿਆ ਹੀ ਪੱਕੀ ਇਹ ਗੱਲ ਪੱਲੇ ਬੰਨੋ ਜ਼ਿੰਮੇਵਾਰੀਆਂ ਨਿਭਾਉਣੀਆਂ ਸਿਮਰਨ ਹੈ ਆਪਣੀ ਡਿਊਟੀ ਨੂੰ ਡਿਊਟੀ ਸਮਝੋ ਆਪਣੇ ਫਰਜ਼ਾਂ ਨੂੰ ਫਰਜ਼ ਸਮਝੋ ਜਿਹੜੇ ਕੰਮ ਤੇਰੇ ਮੋਢਿਆਂ ਤੇ ਨੇ ਨਵੇੜ ਉਹਨਾਂ ਨੂੰ ਉਹ ਕੰਮ ਕਰ ਹਰੇਕ ਫਰਜ਼ ਜਿਹੜੀ ਸਹੀ ਟਾਈਮ ਤੇ ਜ਼ਿੰਮੇਵਾਰੀ ਨਿਭਾ ਲੈਣੀ ਹੈ ਪੈਂਡਿੰਗ ਪਾਈ ਜਾਓ ਪੈਂਡਿੰਗ ਪਾਈ ਜਾਓ ਵੀ ਕੱਲ ਨੂੰ ਕਰ ਲਾਂਗੇ ਪਰਸੋਂ ਕਰ ਲਾਂਗੇ 15 ਦਿਨਾਂ ਨੂੰ ਕਰ ਲਾਂਗੇ ਉਹ ਬੰਦਾ ਇੰਨਾ ਸਟ੍ਰੈਸ ਜਿਹਦਾ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਕੋਈ ਡੱਕਾ ਤੋੜ ਕੇ ਰਾਜੀ ਨਹੀਂ ਕੰਮ ਕਰਕੇ ਰਾਜੀ ਨਹੀਂ ਮੈਂ ਤੁਹਾਨੂੰ ਪਹਿਲੇ ਦੀਵਾਨ ਵਿੱਚ ਵੀ ਕਿਹਾ ਸੀ ਵੀ ਜਿਹੜਾ ਬੰਦਾ 8-10 ਘੰਟੇ ਕੰਮ ਕਰਕੇ ਰੋਜ਼ ਆਉਂਦਾ ਹੈ 35-40 ਹਜ਼ਾਰ ਰੁਪਈਆ ਕਮਾ ਕੇ ਲਿਆਉਂਦਾ ਹੈ ਉਹ ਬੰਦੇ ਦਾ ਤੇਜ ਹੈ ਜਿਹੜਾ ਨਾ ਤੇਜ ਜਦੋਂ ਰੋਭ ਤੇਜ ਮਤਲਬ ਰੋਭ 40,000 ਰੁਪਈਆ ਦਿੰਦਾ ਸਾਰੇ ਟੱਬਰ ਦਾ ਢਿੱਡ ਭਰਦਾ ਹੈ ਵਿਹਲੜ ਜਿਹਾ ਘਰ ਦਾ ਜਿਹੜਾ ਨਿਆਣਾ ਜਿਹਾ ਹੋਵੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਕੀ ਝਾਕ ਲੂ ਆਖੋ ਸਤਨਾਮ
ਸ੍ਰੀ ਵਾਹ
ਜ਼ਿੰਮੇਵਾਰੀਆਂ ਨਿਭਾਓ ਫਰਜ਼ ਨਿਭਾਓ ਆ ਜਿਹੜੀ ਆਪਾਂ ਧਾਰਨਾ ਪੜ੍ਹਦੇ ਹਾਂ ਨਾ ਇਹਦਾ ਅਰਥ ਇਦਾਂ ਕਰਨਾ ਮੈਂ ਪਹਿਲੇ ਦੀਵਾਨ 'ਚ ਵੀ ਕਿਹਾ ਸੀ ਵੀ ਤੇਜ ਇਦਾਂ ਨਹੀਂ ਹੁੰਦਾ ਵੀ ਚਿਹਰਾ ਬੜਾ ਦਗ ਦਗ ਕਰਦਾ ਹੈ ਨਾ ਜੀ ਨਾ ਅਸਲ ਵਿੱਚ ਉਹ ਰੋਭ ਹੈ ਜਿਹੜਾ ਉਹ ਤੇਰੇ ਫਰਜ਼ਾਂ ਫਰਜ਼ ਨਿਭਾਉਣ ਕਰਕੇ ਤੇਰੇ 'ਚ ਆਉਣਾ ਜਿਹੜਾ ਐਂ ਪਰਫੈਕਟ ਆਪਣਾ ਕੰਮ ਕਰਦਾ ਫਰਜ਼ ਨਿਭਾਉਂਦਾ ਉਹਦਾ ਰੋਭ ਵੇਖੋ ਬੰਦੇ ਦਾ ਜਿਹਨੇ ਸਾਰੀ ਡਿਊਟੀ ਸਹੀ ਕੀਤੀ ਹੋਵੇ ਪੈਸੇ ਦਾ ਪੈਸੇ ਪੈਸੇ ਦਾ ਹਿਸਾਬ ਹੋਵੇ ਕਦੇ ਦੋ ਨੰਬਰ ਦਾ ਕੰਮ ਨਾ ਕੀਤਾ ਹੋਵੇ ਆਪਣੇ ਫਰਜ਼ ਪੂਰੇ ਨਿਭਾਉਂਦਾ ਹੋਵੇ ਬੰਦੇ ਦਾ ਰੋਗ ਵੇਖੋ ਉਹਦਾ ਜਲਾਲ ਵੇਖੋ ਤੁਸੀਂ ਉਹ ਕਹਿੰਦਾ ਮੈਨੂੰ ਐਵੇਂ ਕਿਵੇਂ ਕੋਈ ਹੱਥ ਪਾ ਲੂ ਯਾਰ ਕੱਲੀ ਕੱਲੀ ਚੀਜ਼ ਦਾ ਹਿਸਾਬ ਹੈ ਮੇਰੇ ਕੋਲ ਕੱਲੀ ਕੱਲੀ ਗੱਲ ਦਾ ਜਵਾਬ ਹੈ ਮੇਰੇ ਕੋਲ ਉਹ ਬੰਦਿਆਂ ਦਾ ਰੋਗ ਹੈ ਅਸਲ ਵਿੱਚ ਰੋਗ ਹੈ ਜੀ ਰੋਗ ਹੈ ਫਰਜ਼ ਨਿਭਾਉਣ ਵਾਲਿਆਂ ਦਾ ਜਿਹੜੇ ਬੰਦੇ ਨੇ ਫਰਜ਼ ਨਹੀਂ ਨਿਭਾਉਣੇ ਉਹ ਤੇ ਨਖੱਟੂ ਬਣ ਜਾਣਾ ਵਿਹਲੜ ਹੋ ਜਾਣਾ ਉਹ ਕੀ ਰੋਹਬ ਪਾ ਲੂ ਬਈ ਸਾਰਾ ਦਿਨ ਤੂੰ ਵੀ ਮੈਂ ਤੇ ਜੀ ਭਜਨ ਕਰਦਾ ਮੈਂ ਜੀ ਨਾਮ ਜਪਦਾ ਐ ਨਹੀਂ ਬੱਚੇ ਪਾਲਣੇ ਜ਼ਿੰਮੇਵਾਰੀ ਨਿਭਾਉਣੀ ਉਹ ਭਗਤੀ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾ ਹੱਥ ਪਾਉ ਕਰ ਕਾਮ ਸਭ ਚੀਤ ਇਹ ਹੈ ਜੀ ਸਿਧਾਂਤ ਸਾਡਾ ਹੱਥ ਪਾਉ ਕਰ ਕਾਮ ਸਭ
ਚੀਤ ਨਿਰੰਜਨ ਚਿੱਤ ਰੱਬ ਨਾਲ ਜੋੜ ਕੇ ਰੱਖ ਵਾ ਫਰਜ਼ ਨਿਭਾਏ ਨਹੀਂ ਫਰਜ਼ਾਂ ਦੇ ਉਹ ਅਸਲ ਵਿੱਚ ਸਾਨੂੰ ਫਰਜ਼ ਨਿਭਾਉਣੇ ਦੱਸੇ ਨਹੀਂ ਫਰਜ਼ ਕੀ ਨਿਭਾਣੇ ਨੇ ਇਹ ਦੱਸਿਆ ਥੋੜਾ ਆ ਪਰਸੋਂ ਚੌਥੇ ਕਿੱਥੇ ਨੈਟ ਦੇ ਉੱਤੇ ਵਟਸਐਪ ਦੇ ਉੱਤੇ ਫੋਟੋ ਆਈ ਮੈਂ ਵੇਖੀ ਉਹਦੇ ਤੇ ਟੀਚਰ ਜਿਹੜੀਆਂ ਨੇ ਨਾ ਬੀਬੀਆਂ ਉਹ ਅੱਗੇ ਤੁਰੀਆਂ ਉਹ ਪਿੱਛੇ ਤੁਰੀਆਂ ਆਉਂਦੀਆਂ ਤੇ ਜਿਹੜੀਆਂ ਪੜਨ ਵਾਲੀਆਂ ਬੱਚੀਆਂ ਨਿੱਕੀਆਂ ਨਿੱਕੀਆਂ ਪਹਾੜੀ ਦਾ ਰਸਤਾ ਹੈ ਤੇ ਪੜਨ ਵਾਲੀਆਂ ਜਿਹੜੀਆਂ ਇੱਕ ਤਾਂ ਨਿੱਕੀਆਂ ਨਿੱਕੀਆਂ ਲੜਕੀਆਂ ਮੇਰੇ ਖਿਆਲ 7-7 8-8 ਸਾਲਾਂ ਦੀਆਂ ਬੱਚੀਆਂ ਇੱਕ ਤੇ ਉਹਨਾਂ ਨੇ ਵਿਚਾਰੀਆਂ ਨੇ ਆਪਣੇ ਬੈਗ ਕਿਤਾਬਾਂ ਲੈ ਚੁੱਕੇ ਹੋਏ ਐ ਤੇ ਬੀਬੀਆਂ ਨੇ ਮਾਸਟਰਨੀਆਂ ਨੇ ਆਪਣੇ ਪਰਸ ਵੀ ਉਹਨਾਂ ਨੂੰ ਚੁਕਾਏ ਹੋਏ ਆ ਵੀ ਚੁੱਕ ਕੇ ਤੁਰੋ ਉਹ ਪਹਾੜੀ ਚੜਦੀਆਂ ਨਿਆਣੀਆਂ ਬੱਚੀਆਂ ਛੋਟੀਆਂ ਛੋਟੀਆਂ ਨਾਲੇ ਤੇ ਵਿਚਾਰੀਆਂ ਆਪਣੇ ਬੈਗ ਚੱਕੀ ਫਿਰਦੀਆਂ ਤੇ ਨਾਲੇ ਉਹਨਾਂ ਦੇ ਪਰਸ ਵੀ ਉਹਦੇ ਚ ਮੇਕਅਪ ਦਾ ਹੀ ਸਮਾਨ ਹੋਣਾ ਉਹ ਵੀ ਨਹੀਂ ਚੁੱਕ ਸਕੀਆਂ ਉਹ ਵੀ ਉਹਨਾਂ ਨੂੰ ਚੁਕਾਤਾ ਵੀ ਚੱਕ ਲਓ ਤੁਸੀਂ ਹੁਣ ਐਦਾਂ ਅਸੀਂ ਜਦੋਂ ਵੱਡੇ ਫਰਜ਼ ਨਹੀਂ ਨਿਭਾਉਂਦੇ ਛੋਟੇ ਕੀ ਫਰਜ਼ ਨਿਭਾਉਣਗੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਮੇਰਾ ਖਿਆਲ ਹੈ ਮਾਸਟਰ ਨੇ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸਾਡੇ ਢੱਡਰੀਆਂ ਪਿੰਡ ਦੇ ਨੇੜੇ ਇੱਕ ਪਿੰਡ ਹੈ ਰੱਤੋਕੇ ਤੇ ਆ ਪਿੱਛੇ ਬੋਲਦਾ ਵੀ ਕੋਈ ਇਹਨਾਂ ਨੂੰ ਚੁੱਪ ਕਰਾਓ ਪਿੱਛੇ ਬੋਲਣ ਦੀ ਆਵਾਜ਼ ਆਉਂਦੀ ਹੈ ਵੀ ਇਹਨਾਂ ਨੂੰ ਚੁੱਪ ਕਰਾ ਦਿਓ ਮਾੜਾ ਜਿਹਾ ਇੱਧਰ ਸੁਣੋ ਬਈ ਇੱਧਰ ਸੁਣੋ ਉਹ ਸਾਡੇ ਨੇੜੇ ਨੇ ਉਹ ਟੀਚਰ ਨੇ ਜਿਹੜੇ ਨਾ ਉਹ ਸਰਕਾਰੀ ਸਕੂਲ ਵਿੱਚ ਦੋਵੇਂ ਜਣੇ ਆਏ ਐ ਸਰਕਾਰੀ ਸਕੂਲ ਵੇ ਬਣਿਆ ਹੋਇਆ ਪ੍ਰਾਇਮਰੀ ਸਕੂਲ ਉੱਥੇ ਉਹ ਪੜਾਉਣ ਆ ਗਏ ਦੋਵੇਂ ਜਣੇ ਤੇ ਕਮਾਲ ਦੀ ਗੱਲ ਇਹ ਹੈ ਸਾਡੇ ਸਾਰੇ ਢੱਡਰੀਆਂ ਦੇ ਉਸ ਇਲਾਕੇ ਦੇ ਨੇੜੇ ਦੇ 10 ਕਿਲੋਮੀਟਰ ਵਿੱਚ ਸਭ ਤੋਂ ਵੱਧ ਉਹ ਪ੍ਰਾਇਮਰੀ ਸਕੂਲ ਚੱਲਦਾ ਹੈ ਕਿਉਂ ਭਲਾ 10 ਰੁਪਏ ਫੀਸ ਹੈ ਪਰ ਪੜ੍ਹਾਈ ਪ੍ਰਾਈਵੇਟ ਤੋਂ ਵੀ ਵਧੀਆ ਹੈ ਉਹ ਦੋਵੇਂ ਪਤੀ ਪਤਨੀ ਰਾਤ ਦੇ 6-6 ਵਜੇ ਤੱਕ 7-7 ਵਜੇ ਤੱਕ ਪੜ੍ਹਾਈ ਜਾਂਦੇ ਹੈ ਪਿੰਡ 'ਚ ਕਮਰਾ ਲੈ ਕੇ ਰਹਿੰਦੇ ਹੈ ਐਤਵਾਰ ਨੂੰ ਵੀ ਛੁੱਟੀ ਨਹੀਂ ਕਰਦੇ ਤੇ ਉੱਥੇ ਬੱਚੇ ਜਿਹੜੇ ਪੜ੍ਹ ਰਹੇ ਹੈ ਉਹ ਪ੍ਰਾਈਵੇਟ ਸਕੂਲਾਂ ਦੀਆਂ 15-15 ਹਜ਼ਾਰ ਦਾਖਲਾ ਫੀਸਾਂ ਐਡਮਿਸ਼ਨ ਫੀਸਾਂ ਹਰ ਮਹੀਨੇ 3-3 ਹਜ਼ਾਰ ਦੀ ਫੀਸ ਭਰਨੀ ਪੈਂਦੀ ਹੈ ਕਿੱਥੇ ਨਿਆਣਾ 40 ਹਜ਼ਾਰ ਇੱਕ ਸਾਲ ਦਾ ਲੱਗਦਾ ਹੈ ਉੱਥੇ ਰੁਪਈਏ ਹੀ 10 ਲੱਗਦੇ ਹੈ 10 ਰੁਪਈਏ ਤੇ ਪੜ੍ਹਾਈ ਉਦੋਂ ਵਧੀਆ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਇਦਾਂ ਕਿਉਂ ਕਹਿੰਦੇ 40 ਹਜ਼ਾਰ ਸਾਨੂੰ ਸਰਕਾਰ ਤਨਖਾਹ ਦਿੰਦੀ ਹੈ 40 ਮੇਰੇ ਘਰ ਵਾਲੀ ਨੂੰ ਮਿਲਦੀ ਹੈ 80 ਹਜ਼ਾਰ ਰੁਪਈਆ ਤਨਖਾਹ ਲੈਂਦੇ ਹਾਂ ਤੇ ਆਪਣੇ ਫਰਜ਼ ਤੇ ਨਿਭਾਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਰਕਾਰੀ ਟੀਚਰ ਨੇ ਤੇ ਉਸ ਸਕੂਲ ਦੇ ਵਿੱਚ ਦੂਰ ਦੂਰ ਤੋਂ ਲੋਕਾਂ ਨੇ ਆਪੋ ਆਪਣੇ 3 ਵੀਲਰ ਲਾਏ ਐ ਸਰਕਾਰੀ ਸਕੂਲ ਵਿੱਚ ਆਪੋ ਆਪਣੇ ਪਿੰਡਾਂ 'ਚੋਂ ਬੱਚੇ ਪੜ੍ਹਨ ਭੇਜਦੇ ਆ ਉਸ ਪਿੰਡ 'ਚ ਸਰਕਾਰੀ ਸਕੂਲ 'ਚ ਆ ਜਿਹੜੇ ਸਕੂਲਾਂ 'ਚ ਅੱਜ ਕੱਲ ਕੋਈ ਨਿਆਣਾ ਨਹੀਂ ਪੜ੍ਹਦਾ ਖਾਲੀ ਪਏ ਐ ਸਕੂਲ ਉੱਥੇ ਲੋਕੀ ਆਪੋ ਆਪਣੀਆਂ ਗੱਡੀਆਂ ਤੇ ਛੱਡਣ ਆਉਂਦੇ ਆ ਬੱਚੇ ਇੱਥੇ ਸਾਡੇ ਬੱਚੇ ਪੜ੍ਹਨ ਜੇ ਕਿਤੇ ਸਾਰੇ ਟੀਚਰ ਇਦਾਂ ਫਰਜ਼ ਨਿਭਾਉਣ ਜਿੰਨੇ ਟੀਚਰ ਨੇ ਲੋ ਅੱਜ ਇੰਨੀ ਗੱਲ ਮੰਨ ਲਓ ਵੀ ਪੰਜਾਬ ਦੇ ਸਾਰੇ ਟੀਚਰ ਕਹਿਣ ਵੀ ਪੂਰਾ ਯਾਰ ਸਵੇਰੇ 9 ਵਜੇ ਜਾਇਆ ਕਰਾਂਗੇ 3 ਵਜੇ ਤੱਕ ਪੂਰਾ ਜ਼ੋਰ ਲਾ ਕੇ ਬੱਚਿਆਂ ਨੂੰ ਪੜਾਉਣਾ ਕੋਈ ਸਵੈਟਰ ਨਹੀਂ ਬੁਣਨੇ ਉੱਥੇ ਜਾ ਕੇ ਕੋਈ ਬੱਚਿਆਂ ਤੋਂ ਇਹ ਨਹੀਂ ਕਹਿਣਾ ਵੀ ਆਂਡੇ ਲੈ ਆਇਓ ਜੀ ਸਾਗ ਲੈ ਆਇਓ ਜੀ ਮੁਰਗਾ ਲੈ ਆਇਓ ਇਹ ਵੀ ਕਰਦੇ ਨਾ ਟੀਚਰ ਉਹ ਨਿੱਕੇ ਹੁੰਦੇ ਅਸੀਂ ਦਿੰਦੇ ਰਹੇ ਆਂਡੇ ਦੇ ਆਓ ਜੀ ਘਰ ਹੁੰਦੇ ਪਹਿਲਾਂ ਸਾਡੇ ਘਰ ਵੀ ਖਾਣ ਪੀਣ ਵਾਲੇ ਸੀ ਇਦਾਂ ਹੁੰਦਾ ਸੀ 5-7 ਅੰਡੇ ਦੇ ਕੇ ਪਾਸ ਹੋ ਜਾਂਦੇ ਸੀ ਕਈ ਇਦਾਂ ਹੀ ਹੁੰਦਾ ਪੁਰਾਣੇ ਵੇਲੇਆਂ ਤੁਹਾਨੂੰ ਪਤਾ ਹੀ ਹੈ ਪੀਣ ਪੂਣ ਵਾਲਾ ਮਾਸਟਰ ਉਹਨੂੰ ਬੋਤਲ ਦੇ ਆਉਂਦੇ ਵੀ ਬੋਤਲ ਲੈ ਲੈ ਘਰ ਦੀ ਕੱਢੀ ਹੈ ਜੀ ਉਹ ਇਹਨੇ ਨਾਲ ਹੀ ਖੁਸ਼ ਹੋ ਜਾਂਦਾ ਕਰਤਾ ਪਾਸ ਤੇ ਐਂ ਚੱਲਦਾ ਸੀ ਪਹਿਲਾਂ ਇਦਾਂ ਹੀ ਸੀ ਜੀ ਪਿਆਰਿਓ ਜੇ ਹੁਣ ਸਾਰੇ ਟੀਚਰ ਅੱਜ ਪੰਜਾਬ ਦੇ ਸਾਰੇ ਟੀਚਰ ਕਹਿਣ ਵੀ ਲੈ ਬਈ ਅੱਜ ਤੋਂ ਬਾਅਦ ਫਰਜ਼ ਨਿਭਾਵਾਂਗੇ ਆਪਣੇ ਤੇ ਦੱਸੋ ਫਿਰ ਆ ਜਿੰਨੇ ਪ੍ਰਾਈਵੇਟ ਸਕੂਲ ਖੁੱਲੇ ਹੈ ਰਹਿ ਜੂ ਕੋਈ ਕਿਤੇ ਹਰ ਇੱਕ ਬੱਚਾ ਕਿਤੇ ਦੀ ਕਿਤੇ ਪਹੁੰਚ ਜੂ ਫਿਊਚਰ ਬਣ ਜਾਣਾ ਤੇ ਤੁਹਾਡਾ 40-40 ਹਜ਼ਾਰ ਜਿਹੜਾ ਪ੍ਰਾਈਵੇਟ ਸਕੂਲਾਂ 'ਚ ਲੱਗਦਾ ਸਭ ਖਤਮ ਕਿੱਡਾ ਬਜਟ ਕੱਖ ਨਹੀਂ ਕੋਈ ਫਰਜ਼ ਨਹੀਂ ਨਿਭਾਉਂਦਾ ਆਪਣੇ ਕੋਈ ਆਪਣੀ ਡਿਊਟੀ ਨੂੰ ਡਿਊਟੀ ਅਗਲਾ ਤਾਂ ਹੀ ਤੇ ਸਰਕਾਰੀ ਨੌਕਰੀ ਪਿੱਛੇ ਤਾਂ ਅਗਲਾ ਧਰਨੇ ਲਾਉਂਦਾ ਕਦੇ ਕੁਝ ਕਹਿੰਦੇ ਸਰਕਾਰੀ ਨੌਕਰੀ ਮਿਲਦੀ ਔਖੀ ਹੈ ਪਰ ਕਰਨੀ ਬਹੁਤ ਸੌਖੀ ਹੈ ਤਾਂ ਸੌਖੀ ਹੈ ਕਹਿੰਦੇ ਕਰਨੀ ਮਾਫ ਕਰਨਾ ਸਾਰੇ ਇਦਾਂ ਦੇ ਨਹੀਂ ਪਰ ਬਹੁਤ ਬੰਦੇ ਇਦਾਂ ਦੇ ਆ ਉਹ ਕਹਿੰਦੇ ਬਸ ਇੱਕ ਵਾਰੀ ਨੌਕਰੀ ਮਿਲ ਗਈ ਮੌਜ ਮੁੜ ਕੇ ਕਿਹੜਾ ਪੁੱਛਦਾ ਇਦਾਂ ਇਦਾਂ ਦੀ ਸੋਚ ਰੱਖਦੇ ਨੇ ਕਈ ਤਾਂ ਕਰਕੇ ਅਸੀਂ ਸਾਰੇ ਬੰਦੇ ਆਪਣੀ ਡਿਊਟੀ ਨਿਭਾਵਾਂਗੇ ਚੇਤਾ ਰੱਖਿਓ ਜੀ ਮਨ ਸ਼ਾਂਤ ਹੁੰਦਾ ਤੁਰਿਆ ਜਾਣਾ ਜਿਹੜਾ ਅਸੀਂ ਕਹਿੰਦੇ ਆ ਨਾ ਹੁਣ ਮੈਂ ਮੰਨ ਲਓ ਇੱਥੇ ਅੱਜ 8 ਵਜੇ ਆਇਆ 10 ਮਿੰਟ ਰਹਿੰਦੇ ਸੀ 8 ਵਜਣ 'ਚ ਮੈਂ ਸਟੇਜ 'ਤੇ ਆਇਆ
ਭਲਾ ਜੇ ਮੈਂ ਮੰਨ ਲਓ ਉੱਥੇ ਹੀ ਢੀਚਕ-ਢੀਚਕ ਜਿਹਾ ਕਰਦਾ ਤੁਰਿਆ ਫਿਰਦਾ ਰਹਿੰਦਾ ਵੀ ਚੱਲਦੇ ਆ ਯਾਰ ਕੋਈ ਨਹੀਂ ਉਹ ਚੱਲਦੇ ਆ ਯਾਰ ਖੜ ਜਾਓ ਰਾਜ ਕਿਤੇ ਢਾਬੇ ਤੇ ਖੜ ਜਾਓ ਚਾਹ ਪੀਓ ਯਾਰ ਖੜੋ ਠਹਿਰ ਉਹ ਰਾਜ ਕਿਤੇ ਹੋ ਠੰਡੇ ਪੀਓ ਯਾਰ ਖੜ ਜਾਓ ਤੁਸੀਂ ਖੜ ਫਿਰ ਚੱਲਦੇ ਆਉਂਦੇ ਆਉਂਦਿਆਂ ਨੂੰ 10 ਵਜਾ ਦਿੰਦਾ ਮੈਂ ਇੱਥੇ ਤੇ ਜੇ ਮੈਂ 10 ਵਜੇ ਪਹੁੰਚਾਂ ਮੰਨ ਲਓ 9:30-10 ਵਜੇ ਆਵਣਾ ਤੇ ਮੈਂ ਫਿਰ ਸ਼ਬਦ ਪੜੂ ਤੇ ਵਾਹਿਗੁਰੂ ਮਨ ਲੱਗੂ ਮੇਰਾ ਫਿਰ ਉੱਥੇ ਕੀ ਮਨ ਲੱਗਣਾ ਫਿਰ ਜਦੋਂ ਸਾਰਾ ਕੁਝ ਹੀ ਉਲਟ ਪੁਲਟ ਕਰ ਲਿਆ ਆਪਾਂ ਇਸ ਕਰਕੇ ਮੇਰੀ ਇਹ ਬੇਨਤੀ ਹੈ ਸਾਰੇ ਵੀਰਾਂ ਭਰਾਵਾਂ ਭੈਣਾਂ ਦੇ ਸਭ ਦੇ ਚਰਨਾਂ ਵਿੱਚ ਹੀ ਬੇਨਤੀ ਹੈ ਵੀ ਜ਼ਿੰਮੇਵਾਰੀ ਨਿਭਾਉਣੀ ਸਿੱਖੋ ਆਪਾਂ ਸਾਰੇ ਭੈਣ ਭਰਾ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਜਾਚ ਆਦਤ ਪਾਓ ਫਿਰ ਵੇਖਿਓ ਜੀ ਪਿਆਰਿਓ ਫਿਰ ਕਦਰ ਪੈਂਦੀ ਵੇਖਿਓ ਕਦਰ ਪੈਂਦੀ ਵੇਖਿਓ ਰਾਸ਼ਟਰਪਤੀ ਨੇ ਸੱਦ ਲਿਆ ਉਹ ਸਾਡੇ ਪਿੰਡਾਂ ਵਾਲਿਆਂ ਨੂੰ ਉਹ ਦੋਨੇ ਪਿਓ ਪੁੱਤ ਦੋਨੇ ਪਤੀ ਪਤਨੀ ਨੂੰ ਮੇਰੇ ਹੁਣ ਇਹ ਚੇਤਾ ਭੁੱਲ ਗਿਆ ਵੀ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਉਹਨਾਂ ਨੂੰ ਕਿ ਹੋਰ ਕੋਈ ਮੇਰੇ ਹੁਣ ਇਹ ਦਿਮਾਗ 'ਚ ਨਹੀਂ ਪਰ ਉਹਨਾਂ ਨੂੰ ਦੇਖ ਲਓ ਪ੍ਰਧਾਨ ਮੰਤਰੀ ਨੇ ਆਵਾਜ਼ ਮਾਰ ਲਈ ਕਹਿੰਦੇ ਆਹ ਦੋਨੇ ਤੇ ਮੇਰੇ ਕੋਲ ਲਿਆਓ ਇਹਨਾਂ ਦਾ ਸਤਿਕਾਰ ਕਰੀਏ ਕਿੱਥੇ ਤੱਕ ਜਾਂਦੇ ਨੇ ਫਰਜ਼ ਨਿਭਾਉਣਾ ਜ਼ਿੰਮੇਵਾਰੀਆਂ ਨਿਭਾਉਣਾ ਜਿਹੜਾ ਇਹਦਾ ਅਰਥ ਆਪਾਂ ਪੜ੍ਹਦੇ ਹਾਂ ਨਾ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੁ ਨਾਨਕ ਬਾਂਹ ਲੜਾਈਐ ਕਹਿੰਦੇ ਜਿਹੜਾ ਬੰਦਾ ਦੁਨੀਆ ਵਿੱਚ ਸੇਵਾ ਕਰਦਾ ਸੇਵਾ ਮਤਲਬ ਸਰਵਿਸ ਸੇਵਾ ਮਤਲਬ ਸਰਵਿਸ ਕਰਨੀ ਸੇਵਾ ਕਰਦਾ ਜਿਹੜਾ ਬੰਦਾ ਕਹਿੰਦੇ ਉਹ ਤੇ ਦਰਗਾਹ 'ਚ ਹੀ ਰਹਿੰਦਾ ਹੈ ਜਿਹੜਾ ਫਰਜ਼ ਨਿਭਾਉਂਦਾ ਹੈ ਉਹਦੀ ਤੇ ਹਰੇਕ ਨੂੰ ਹੀ ਲੋੜ ਹੈ ਤਰਲੇ ਕਰਦੇ ਨੇ ਲੋਕ ਵੀ ਤੂੰ ਆ ਸਾਡੇ ਆ ਜਾ ਤੇਰੇ ਵਰਗਾ ਬੰਦਾ ਨਹੀਂ ਲੱਭਣਾ ਵੇਖੋ ਜਿਹੜਾ ਇਹਦਾ ਅਰਥ ਆਪਾਂ ਇਹਦਾ ਤੇ ਹੁਣ ਇਦਾਂ ਹੀ ਅਰਥ ਸਾਨੂੰ ਸਿਖਾਇਆ ਜਾਂਦਾ ਵੀ ਭਾਂਡੇ ਮਾਂਜੋ ਗੁਰਦੁਆਰੇ ਝਾੜੂ ਲਾਓ ਗੁਰਦੁਆਰੇ ਦਰੀਆਂ ਸਾਫ਼ ਕਰੋ ਗੁਰਦੁਆਰੇ ਦੀਆਂ ਇਹੀ ਸੇਵਾ ਹੈ ਹੁਣ ਇੰਨੇ ਆਪਾਂ ਬੰਦੇ ਆ ਵੇਖੋ ਵੀ ਜੇ ਸਾਨੂੰ ਬੰਦਾ ਝਾੜ ਭਾਂਡੇ ਮਾਂਜਣ ਨੂੰ ਕਵੇ ਤੇ ਇੰਨਿਆਂ ਦੀ ਤੇ ਲੋੜ ਹੀ ਨਹੀਂ ਪੈਂਦੀ ਝਾੜੂ ਕਿੰਨਾ ਕੁ ਲਾ ਲਓਗੇ 10-10 ਵਾਰੀ ਉਹ ਸਾਡੇ ਹੁਣ ਆਮ ਜੋੜੇ ਝਾੜੋ ਇੱਕ ਬੰਦੇ ਨੇ ਝਾੜ ਤੇ ਬਸ ਸਾਫ਼ ਤੇ ਹੋ ਗਏ ਜਿਹੜਾ ਆਉਂਦਾ ਸਾਫ਼ ਕੀਤਿਆਂ ਨੂੰ ਫਿਰ ਸਾਫ਼ ਕਰ ਦਿੰਦਾ ਤੀਜਾ ਆ ਕੇ ਉਹਨੂੰ ਵੀ ਸਾਫ਼ ਕਹਿੰਦੇ ਜੀ ਜੋੜੇ ਝਾੜਨ ਦੀ ਡਿਊਟੀ ਲੱਗੀ ਹੈ ਸਾਡੀ ਬਾਣੀ 'ਚ ਲਿਖਿਆ ਵੀ ਸੇਵਾ ਕਰੋ ਸੇਵਾ ਕਰਨੀ ਹੈ ਜੋੜੇ ਝਾੜਨੇ ਹੈ ਦਰੀਆਂ ਝਾੜ ਲਓ ਸਫਾਈ ਕਰ ਲਓ ਜਦੋਂ ਇੱਕ ਵਾਰੀ ਦਰੀਆਂ ਝਾੜਤੀਆਂ ਬਾਰ ਬਾਰ ਨਹੀਂ ਝਾੜੀਆਂ ਦਰੀਆਂ ਨੂੰ ਨਹੀਂ ਝਾੜੀ ਜਾਈਦਾ ਝਾੜੇ ਹੋਏ ਜੋੜਿਆਂ ਨੂੰ ਨਹੀਂ ਝਾੜੀ ਜਾਣਾ ਇਹਦਾ ਅਰਥ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਵੀ ਤੂੰ ਜਿੱਥੇ ਵੀ ਦੁਨੀਆ 'ਚ ਰਹਿੰਦਾ ਹੈ ਉੱਥੇ ਸੇਵਕ ਬਣ ਕੇ ਰਹੀ ਸੇਵਾ ਕਰਾਉਣ ਵਾਲਾ ਨਾ ਬਣੀ ਕਦੇ ਤੂੰ ਆਪਣੇ ਫਰਜ਼ ਨਿਭਾਉਣ ਵਾਲਾ ਬਣੀ ਤੂੰ ਕਦੇ ਵੀ ਸੇਵਾ ਨਾ ਕਰ ਤੂੰ ਜੰਮਿਆ ਸੇਵਾ ਕਰਾਉਣ ਲਈ ਨਹੀਂ ਤੂੰ ਵਲੰਟੀਅਰ ਬਣ ਕੇ ਰਹਿ ਭਾਵੇਂ ਦਫ਼ਤਰ ਵਿੱਚ ਰਹਿ ਭਾਵੇਂ ਘਰ 'ਚ ਰਹਿ ਤੂੰ ਸੇਵਾ ਕਰਾਉਣੀ ਨਹੀਂ ਤੂੰ ਸੇਵਾ ਕਰਨੀ ਹੈ ਹੁਣ ਵੇਖਿਓ ਜੇ ਬੱਚਾ ਹੋਵੇ ਬੱਚਾ ਉਹ ਸਕੂਲ ਤੋਂ ਆਵੇ ਬੈਗ ਰੱਖ ਦੇਵੇ ਬੂਟ ਆਪਣੇ ਸਹੀ ਜਗ੍ਹਾ ਰੱਖ ਦੇਵੇ ਕੱਪੜੇ ਲਾ ਕੇ ਸਹੀ ਟਿਕਾਣੇ ਤੇ ਤਹਿ ਲਾ ਕੇ ਬਦਲ ਲਵੇ ਆਪ ਹੀ ਬੇਬੇ ਕੀ ਕਰਦੀ ਹੈ ਬੇਬੇ ਅੱਜ ਉਹ ਲੱਗੀ ਪਈ ਹੈ ਪਰੇ ਬਾਹਰ ਕੰਮ ਕਰਦੀ ਹੈ ਬੇਬੇ ਤੇ ਕੰਮ ਲੱਗੀ ਪਈ ਹੈ ਉਹ ਰਸੋਈ 'ਚ ਆਪ ਵੜ ਜੇ ਰਸੋਈ 'ਚ ਵੜ ਕੇ ਪਾਣੀ ਪੀ ਕੇ ਚਾਹ ਥੋੜ੍ਹੀ ਜਿਹੀ ਸਿਲੰਡਰ ਤੇ ਗੈਸ ਤੇ ਰੱਖ ਕੇ ਨਾਲੇ ਤੇ ਆਪ ਚਾਹ ਪੀ ਲੇ ਨਾਲੇ ਬੇਬੇ ਨੂੰ ਲੈ ਜੇ ਵੀ ਬੇਬੇ ਸਵੇਰ ਦੀ ਲੱਗੀ ਆ ਲੈ ਕੱਪ ਚਾਹ ਪੀ ਲੈ ਮੈਂ ਬਣਾ ਲਈ ਬੇਬੇ ਨੇ ਕਹਿਣਾ ਹੀ ਆ ਵੀ ਪੁੱਤ ਤੇਰੇ ਵਰਗੇ ਪੁੱਤ ਤੇ ਹਰੇਕ ਜਨਮ ਵਿੱਚ ਮਿਲਣ ਏਦਾਂ ਹੀ ਕਹੂ ਬੇਬੇ ਫਿਰ ਏਦਾਂ ਹੀ ਕਹੂ ਜੇ ਘਰ ਵਾਲਾ ਆਇਆ ਕੰਮ ਤੋਂ ਉਹ ਵੇਖੇ ਵੀ ਇਹ ਤੇ ਸਵੇਰ ਦੀ ਲੱਗੀ ਪਈ ਹੈ ਉਹ ਚਾਹ ਬਣਾ ਲਿਆ ਨਾਲੇ ਉਹਨੂੰ ਪਿਆਤੀ ਨਾਲੇ ਆਪ ਪੀ ਲਈ ਵੇਖਿਓ ਉਹ ਵੀ ਕਹੂ ਤੇਰੇ ਵਰਗਾ ਤੇ ਹਰੇਕ ਜਨਮ 'ਚ ਮਿਲੇ ਹੁਣ ਹੁੰਦਾ ਪਤਾ ਕੀ ਹੈ ਘਰ ਵਾਲਾ ਕੰਮ ਤੋਂ ਆ ਗਿਆ ਬੱਚਾ ਸਕੂਲੋਂ ਆ ਗਿਆ ਉਹ ਸਵੇਰ ਦੀ ਲੱਗੀ ਹੈ ਨਿਆਣਾ ਕਹਿੰਦਾ ਪਾਣੀ ਲਿਆ ਦੇ ਉਹ ਕਹਿੰਦਾ ਚਾਹ ਲਿਆ ਦੇ ਉਹ ਕਹਿੰਦਾ ਮੈਨੂੰ ਆ ਉਹ ਬੀਬੀ ਐ ਹੱਥ ਹਾਏ ਓਏ ਰੱਬਾ ਕਿੱਥੇ ਫਸ ਗਈ ਤੁਹਾਡੇ ਏਦਾਂ ਕਰਦੀਆਂ ਨਾ ਭੈਣਾਂ ਫਿਰ ਕਿੱਥੇ ਫਸ ਗਈ ਉਹ ਆਪਣਾ ਰਾਗ ਲਾਪੀ ਜਾਂਦਾ ਉਹ ਕਹਿੰਦਾ ਮੈਨੂੰ ਅੱਜ ਮਿੱਠੇ ਚੌਲ ਚਾਹੀਦੇ ਆ ਉਹ ਕਹਿੰਦਾ ਮੇਰੇ ਪਸੰਦ ਦੀ ਸਬਜ਼ੀ ਬਣਾ ਦੇ ਵੀ ਮੈਂ ਕਿੱਥੇ ਕਿੱਥੇ ਹੋਵਾਂ ਚੇਤਾ ਰੱਖਿਓ ਜੇ ਮੰਨ ਲਓ ਪਤੀ ਫਰਜ਼ ਨਿਭਾਵੇ ਪਤਨੀ ਫਰਜ਼ ਨਿਭਾਵੇ ਤੇ ਘਰ ਵਾਲੀ ਨੇ ਕਹਿਣਾ ਤੇਰੇ ਵਰਗਾ ਹਰੇਕ ਜਨਮ ਵਿੱਚ ਮਿਲੇ ਹੁਣ ਤੁਹਾਡੇ 'ਚ ਪਤਾ ਕੀ ਕੀ ਕਹਿਣਗੇ ਵੀ ਲੈ ਹੁਣ ਚਾਹ ਬਣਾਇਆ ਕਰੀਏ ਘਰ ਵਾਲੀ ਵਾਸਤੇ ਲੈ ਆਹ ਸਿੱਖ ਲਓ ਦੀਵਾਨ ਵਿੱਚ ਜਾ ਕੇ ਆਹ ਸਿੱਖ ਲਓ ਕਹਿੰਦੇ ਲੈ ਆਹ ਹੁਣ ਦੇਖੋ ਵੀ ਸਬਜ਼ੀ ਨੂੰ ਤੜਕਾ ਅਸੀਂ ਲਾਈਏ ਇਹਦਾ ਮਤਲਬ ਇਹ ਹੋੜਿਆ ਵੀ ਹਨਾ ਵੀ ਇਹ ਕੰਮ ਕਰੀਏ ਹੁਣ ਉਹ ਨਹੀਂ ਪਿਆਰਿਓ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਆਹ ਸਿਖਾਇਆ ਸਾਨੂੰ ਇਦਾਂ ਗਿਆ ਆ ਬੇੜਾ ਗਰਕ ਸਾਡੇ ਸਮਾਜ ਦਾ ਐਂ ਹੋਇਆ ਅਣਖੀ ਬੰਦੇ ਜਦ ਅਸੀਂ ਰਸੋਈ ਚ ਵੜ ਜਾਈਏ ਅਣਖਾਂ ਸਾਡੀਆਂ ਕਿੱਧਰ ਜਾਣਗੀਆਂ ਲਚੁੱਕੀ ਫਿਰ ਅਣਖਾਂ ਮਰ ਭੁੱਖਾ ਫਿਰ ਜੇ ਕਦੇ ਕੋਈ ਕੁਛ ਹੋ ਗਿਆ ਤੇਰੇ ਘਰ ਵਾਲੀ ਨੂੰ ਮਰੀ ਭੁੱਖਾ ਫਿਰ ਅਣਖਾਂ ਚੁੱਕੀ ਫਿਰਦੇ ਆ ਜੀ ਏਦਾਂ ਨਹੀਂ ਇਹਨੂੰ ਫਰਜ਼ ਕਹਿੰਦੇ ਆ ਇਹਨੂੰ ਡਿਊਟੀ ਕਹਿੰਦੇ ਆ ਤੂੰ ਆਪਣੇ ਘਰ ਵਾਲੀ ਕੰਮ ਕਰਦੀ ਹੈ ਨਾਲ ਲੱਗ ਜਾ ਉਹਨੂੰ ਕਹਿ ਤੂੰ ਆਟਾ ਗੁੰਨ ਲੈ ਕੜਛੀ ਮੈਂ ਮਾਰ ਦੂੰ ਲੂਣ ਮਿਰਚ ਆਪੇ ਪਾ ਦੀ ਮੈਨੂੰ ਤਾਂ ਕੜਛੀ ਵੀ ਮਾਰਨੀ ਮੈਂ ਮਾਰ ਲੈਣਾ ਲੈ ਆਟਾ ਤੂੰ ਗੁੰਨ ਲੈ ਲੈ ਮੈਂ ਕੋਲ ਖੜਦਾ ਤੇਰੇ ਚੋਪੜੀ ਮੈਂ ਜਾਂਦਾ ਆਪਾਂ ਕਮਰ ਵਾਲ ਮਿਲ ਕੇ ਦੋਨੇ ਲੈ ਫਟਾਫਟ ਨਿਬੜ ਜੂ ਘਰ ਦਾ ਕੰਮ ਵੇਖਿਓ ਫਿਰ ਘਰ ਉਹ ਘਰ ਵਾਲੀ ਕਿਵੇਂ ਕਹੂ ਤੈਨੂੰ ਵੀ ਤੇਰੇ ਵਰਗਾ ਕੋ ਕਹੂ ਆ ਤਾਂ ਹੱਦ ਹੋ ਗਈ ਇਦਾਂ ਰਲ ਮਿਲ ਕੇ ਕੰਮ ਕਰ ਲਈਏ ਆਪਾਂ ਜਿੱਥੇ ਜਾਂਦੇ ਹੋ ਵਲੰਟੀਅਰ ਬਣ ਕੇ ਵੇਖੋ ਪਿਆਰਿਓ ਵਲੰਟੀਅਰ ਬਣ ਕੇ ਵੇਖੋ ਕਿਸੇ ਰਿਸ਼ਤੇਦਾਰੀ 'ਚ ਤੈਨੂੰ ਵਿਆਹ ਦਾ ਕਾਰਡ ਆ ਗਿਆ ਜਾਣ ਸਾਰ ਬਸ ਬਦਲ ਕੇ ਕੱਪੜੇ ਕਹਿ ਦੱਸੋ ਮਾਮਾ ਜੀ ਕੰਮ ਕੀ ਕਰਨਾ ਹੈ ਭੂਆ ਦੇ ਵਿਆਹ ਤੇ ਗਿਆ ਭੂਆ ਨੂੰ ਜਾ ਕੇ ਕਹਿ ਦੱਸ ਬੇ ਭੈਣ ਜੀ ਭੂਆ ਨੂੰ ਕਹਿ ਮੇਰੀ ਭੈਣ ਦਾ ਵਿਆਹ ਮੇਰਾ ਸਾਡੇ ਘਰ ਦਾ ਵਿਆਹ ਹੈ ਦੱਸ ਕੀ ਕੰਮ ਕਰੀਏ ਕਮਰ ਕੱਸਾ ਕਰਕੇ ਕਰ ਡਿਊਟੀ 10 ਦਿਨ ਵਿਆਹ ਤੇ ਰਹੇਗਾ ਲਿਬੜਿਆ ਹੀ ਤੁਰਿਆ ਫਿਰ ਵੀ ਕਦੇ ਉਧਰ ਨੂੰ ਜਾ ਕਦੇ ਹਲਵਾਈਆਂ ਨੂੰ ਸਾਂਭ ਤੇਰੀ ਭੂਆ ਕੋ ਮੇਰੇ ਭਤੀਜੇ ਵਰਗਾ ਕੋਈ ਨਹੀਂ ਤੇਰੇ ਮਾਮਿਆਂ ਨੇ ਕਹਿਣਾ ਸਾਡੇ ਭਾਣਜੇ ਵਰਗਾ ਕੋਈ ਨਹੀਂ ਤੇ ਜੇ ਜਾਣ ਸਾਰ ਐ ਪ੍ਰਾਹੁਣਿਆਂ ਵਾਂਗੂ ਬਹਿ ਜਾਏਗਾ ਵੀ ਹਾਂ ਬਈ ਲਿਆਓ ਗੋਲ ਗੱਪੇ ਲਿਆਓ ਰਸਗੁੱਲੇ ਲਿਆਓ ਮਠਿਆਈ ਕਿੱਥੇ ਐ ਜੋ ਕਹੂਗਾ ਮਗਰੋਂ ਲੈ ਤੂੰ ਪ੍ਰਾਹੁਣਾ ਬਣ ਕੇ ਬਹਿ ਗਿਆ ਹੁਣ ਤੈਨੂੰ ਸਾਂਭੀਏ ਅਸੀਂ ਹਾਲ ਸਾਡਾ ਇਹੀ ਐ ਅਸੀਂ ਕਹਿੰਦੇ ਆ ਵੀ ਮੇਰੀ ਸੇਵਾ ਕਰੋ ਸਾਰੇ ਮੈਨੂੰ ਕੋਈ ਪੁੱਛਦਾ ਹੀ ਨਹੀਂ ਜੀ ਮੈਂ ਵਿਆਹ 'ਚ ਗਿਆ ਸੀ ਮੇਰੀ ਕੋਈ ਕਦਰ ਹੀ ਨਹੀਂ ਕਰਦਾ ਉਹ ਅਸਲ ਵਿੱਚ ਕਦਰ ਕਰਾਉਣ ਲਈ ਤੈਨੂੰ ਵਲੰਟੀਅਰ ਬਣਨਾ ਕਰਨਾ ਇਹ ਦਿਮਾਗ 'ਚ ਰੱਖੋ ਜਿਹੜਾ ਬੰਦਾ ਹਰ ਜਗ੍ਹਾ ਵਲੰਟੀਅਰ ਰਹਿਣਾ ਵਿੱਚ ਦੁਨੀਆ ਸੇਵ ਕਮਾਈ ਹੈ ਜਿਹੜਾ ਇਹ ਸੋਚ ਕੇ ਹਰ ਜਗ੍ਹਾ ਵਲੰਟੀਅਰ ਬਣ ਕੇ ਕੰਮ ਕਰਦਾ ਪਿਆ ਰਿਹਾ ਉਹ ਬੰਦੇ ਦੀ ਹਰੇਕ ਨੂੰ ਲੋੜ ਹੈ ਮਾਮੇ ਕਹਿੰਦੇ ਭਾਣਜਿਆ ਮੁੜ ਕੇ ਕਦੋਂ ਆਏਗਾ ਭੂਆ ਕਹਿੰਦੀ ਭਤੀਜਿਆ ਮੁੜ ਕੇ ਕਦੋਂ ਆਏਗਾ ਮੁੜ ਕੇ ਕਦੋਂ ਆਏਗਾ ਉਹ ਯਾਦ ਕਰਦੇ ਐ ਤੇ ਜੇ ਵਿਹਲੜ ਰਿਹਾ ਜਾ ਕੇ ਬਣ ਕੇ ਚੌੜਾ ਹੋ ਕੇ ਮੰਜੀ ਤੇ ਬੈਠਾ ਰਿਹਾ ਫਿਰ ਨਹੀਂ ਕਿਸੇ ਨੇ ਯਾਦ ਕਰਨਾ ਤੂੰ ਤੇ ਸੇਵਾ ਕਰਾਉਣ ਵਾਲਾ ਹੈ ਇਸ ਪੰਕਤੀ ਦਾ ਅਰਥ ਸਮਝੋ ਜਿਹੜਾ ਬੰਦਾ ਇਸ ਦੁਨੀਆ ਦੇ ਵਿੱਚ ਰਹਿ ਕੇ ਸਰਵਿਸ ਕਰਦਾ ਹੈ ਸੇਵਾ ਕਰਦਾ ਹੈ ਵਲੰਟੀਅਰ ਬਣ ਕੇ ਜਿਉਂਦਾ ਹੈ ਉਹ ਕਹਿੰਦੇ ਉਹ ਬੰਦਾ ਤੇ ਦਰਗਾਹ 'ਚ ਹੀ ਰਹਿੰਦਾ ਕਿਉਂਕਿ ਹਰੇਕ ਨੂੰ ਉਹਦੀ ਲੋੜ ਹੈ ਹਰੇਕ ਹੀ ਉਹਨੂੰ ਯਾਦ ਕਰਦਾ ਹਰੇਕ ਹੀ ਉਹਨੂੰ ਪਿਆਰ ਕਰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਰੇਕ ਪਿਆਰ ਕਰਦਾ ਇਹੋ ਜਿਹੇ ਬੰਦੇ ਨੂੰ ਹਰੇਕ ਬੰਦਾ ਪਿਆਰ ਕਰਦਾ ਇਸ ਗੱਲ ਨੂੰ ਦਿਮਾਗ 'ਚ ਰੱਖੋ ਜੇ ਬੰਦਾ ਵਲੰਟੀਅਰ ਬਣ ਕੇ ਰਹਿੰਦਾ ਨਾ ਜੀ ਮੈਂ ਨੋਟ ਕੀਤੀ ਇਹ ਗੱਲ ਜੇ ਕੋਈ ਭੈਣ ਇਦਾਂ ਦੀ ਕੰਮ ਕਰਨ ਵਾਲੀ ਆ ਜਾਏ ਨਾ ਨੂੰ ਕਿਸੇ ਦੇ ਘਰੇ ਇੰਨਾ ਕੰਮ ਕਰੇ ਆਪ ਹੀ ਸਾਰੀ ਜ਼ਿੰਮੇਵਾਰੀ ਚੱਕ ਲਵੇ ਉਹਨਾਂ ਨੂੰ ਆਂਢਣਾ ਗਵਾਂਢਣਾ ਵੀ ਆ ਕੇ ਕਹਿੰਦੀਆਂ ਕੁੜੀਏ ਉਹ ਬੀਬੀ ਤੇਰੀ ਕੋਈ ਭੈਣ ਹੈ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਤੇਰੇ ਵਰਗੀ ਸਾਡੇ ਘਰ ਵੀ ਆ ਜਾ ਏਦਾਂ ਕਹਿੰਦੇ ਲੋਕ ਜਾ ਕੇ ਜਿਹੜਾ ਬੰਦਾ ਚੰਗਾ ਹੋਵੇ ਨਾ ਉਹਨੂੰ ਲੋਕੀ ਪੁੱਛਦੇ ਆ ਜਾ ਕੇ ਤੇਰਾ ਭਰਾ ਕੋਈ ਹੈ ਤੇਰੇ ਵਰਗਾ ਏਦਾਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਲੋਕ ਹੋ ਤੁਸੀਂ ਤੁਹਾਨੂੰ ਸਿਖਾਇਆ ਜਿਹਨੇ ਇਹ ਸਾਰਾ ਕੁਝ ਸਾਨੂੰ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਮੇਰੇ ਗੁਰੂ ਨਾਨਕ ਨੇ ਸਿਖਾਈਆਂ ਸਾਨੂੰ ਇਹ ਫਰਜ਼ ਨਿਭਾਉਣੇ ਸਾਡੇ ਗੁਰੂ ਨੇ ਸਿਖਾਏ ਸਾਨੂੰ ਇਹ ਜ਼ਿੰਮੇਵਾਰੀਆਂ ਮੇਰੇ ਗੁਰੂ ਸਾਹਿਬ ਨੇ ਸਿਖਾਈਆਂ ਹੈ ਤਾਂ ਕਰਕੇ ਪਿਆਰਿਓ ਇਹ ਚੇਤਾ ਰੱਖਿਓ ਬਈ ਜੇ ਜੀਭ ਤੋਂ ਹਰੀ ਹਰੀ ਗੁਰੂ ਗੁਰੂ ਕਰੀ ਚੱਲ ਜੇ ਅੰਦਰ ਕਪਟ ਰੱਖਿਆ ਨਾ ਕਪਟ ਦਫ਼ਤਰ 'ਚ ਜਾਂਦਾ ਉੱਥੇ ਵੀ ਕਪਟ ਰੱਖਦਾ ਹੈ ਰਿਸ਼ਤੇਦਾਰੀ 'ਚ ਜਾਂਦਾ ਉੱਥੇ ਵੀ ਕਪਟ ਰੱਖਦਾ ਹੈ ਜੇ ਕੋਈ ਵੀ ਕੰਮ ਕਰਦਾ ਅੰਦਰ ਜੇ ਕਪਟ ਰੱਖਦਾ ਕੰਮ ਨਹੀਂ ਕਰਨਾ ਚਾਹੁੰਦਾ ਨਿਕੰਮਾ ਹੈ ਤੇ ਕੋਈ ਫਾਇਦਾ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਹਰ ਹਰ ਕਰਹਿ ਨਿਤ ਕਪਟ ਕਮਾਵਾਂ ਹਿਰਦਾ ਸ਼ੁੱਧ ਨਾ ਹੋਈ ਕਹਿੰਦੇ ਜੀਭ ਤੋਂ ਤੇ ਹਰੀ 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 ਕਰਦਾ ਹੈ ਪਰ ਅੰਦਰ ਤੇਰੇ ਕਪਟ ਹੈ ਬਹਿ ਕੇ ਸਵੇਰੇ ਘੰਟਾ ਵਾਹਿਗੁਰੂ ਕਰਦਾ ਪਰ ਡੱਕਾ ਤੋੜ ਕੇ ਰਾਜੀ ਨਹੀਂ ਕੰਮ ਕਰਕੇ ਰਾਜੀ ਨਹੀਂ ਜ਼ਿੰਮੇਵਾਰੀਆਂ ਨਿਭਾ ਕੇ ਰਾਜੀ ਨਹੀਂ ਮਨ ਵਿੱਚ ਕਪਟ ਰੱਖਣਾ ਹੈ ਫਿਰ ਤੇਰਾ ਹਿਰਦਾ ਸ਼ੁੱਧ ਇਦਾਂ ਨਹੀਂ ਹੋਣਾ ਲੋ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਇੱਕ ਸ਼ਬਦ ਆਪਣਾ ਚੱਲ ਰਿਹਾ ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਨਾਮ ਤੇ ਮੇਰਾ ਪੈ ਗਿਆ ਰੱਬ ਦਾ ਬੜਾ ਵੱਡਾ ਦਾਸ ਹੈ ਪਰ ਮੇਰੇ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਤੇਰੇ ਗੁਣਾਂ ਦੀ ਸਮਝ ਆਵੇ ਮੈਂ ਵੀ ਗੁਣੀ ਬਣਾ ਗੁਣੀ ਨਿਕੰਮਾ ਮੈਂ ਮੇਰੇ 'ਚ ਕੋਈ ਦਇਆ ਨਹੀਂ ਮੇਰੇ 'ਚ ਕੋਈ ਸੰਤੋਖ ਨਹੀਂ ਮੇਰੇ ਵਿੱਚ ਕੋਈ ਧੀਰਜ ਨਹੀਂ, ਮੇਰੇ ਵਿੱਚ ਕੋਈ ਖਿਮਾ ਦਾ ਗੁਣ ਨਹੀਂ, ਉੱਤਮ ਵਾਲਾ ਗੁਣ ਨਹੀਂ, ਆਲਸੀ ਆ ਮੈਂ, ਸਿਰੇ ਦਾ ਆਲਸੀ। ਅੱਜ ਵਾਲਾ ਕੱਲ ਤੇ ਪਾ ਦੇਣਾ, ਕੱਲ ਵਾਲਾ ਪਰਸੋਂ ਤੇ ਪਾ ਦੇਣਾ, ਪਰਸੋਂ ਵਾਲਾ ਚੌਥ ਤੇ, ਐਦਾਂ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨੇ ਕੁ ਕੰਮ ਮੇਰੇ ਪੈਂਡਿੰਗ ਪਏ ਐ। ਨਿਕੰਮਾ ਮੈਂ ਸਿਰੇ ਦਾ, ਜਿਹੜਾ 2 ਮਿੰਟ ਵਿੱਚ ਕੰਮ ਹੋ ਜਾਣਾ ਹੁੰਦਾ, 2 ਮਿੰਟ ਵਿੱਚ 2-2 ਸਾਲ ਪਿਆ ਰਹਿੰਦਾ, ਕੀਤਾ ਹੀ ਨਹੀਂ। ਕਈ ਘਰਾਂ ਦੇ ਵਿੱਚ ਜਾਈਦਾ, ਵਾਸ਼ਫੇਸ਼ਨ ਤੇ ਹੱਥ ਧੋਣ ਲੱਗੇ ਆ, ਉਹ ਟੂਟੀ ਢਿੱਲੀ ਹੋ ਗਈ, ਮੰਨ ਲਓ ਉਹ ਹਿੱਲੀ ਜਾਂਦੀ ਹੈ, ਉਹ ਹਿੱਲਦੀ ਨੂੰ ਸਾਲ ਹੋ ਜਾਂਦਾ, ਇਹ ਨਹੀਂ ਵੀ ਉਹ ਤਾਂ ਮਾੜਾ ਜਿਹਾ ਨੱਟ ਜਾ ਰਿਹਾ, 1 ਮਿੰਟ ਦਾ ਕੰਮ ਹੈ, ਉਹ ਹਿੱਲੀ ਜਾਊ, ਪਰ ਇਹ 1 ਮਿੰਟ ਦਾ ਕੰਮ ਨਹੀਂ। ਆਲਸੀ ਇੰਨੇ ਆ ਅਸੀਂ, ਇੰਨੇ ਨਿਕੰਮੇ ਆ। ਆ ਗੁਣ ਸਾਡੇ ਵਿੱਚ ਹੋਣ, ਤੇਰੇ ਗੁਣਾਂ ਨੂੰ ਮੈਂ ਜਾਣਿਆ ਨਹੀਂ, ਤੇਰੇ ਗੁਣਾਂ ਨੂੰ ਮੈਂ ਜਿਉਂਿਆ ਨਹੀਂ, ਮੇਰੇ ਰੱਬ ਜੀ ਸਾਡੇ ਤੇ ਕਿਰਪਾ ਕਰੋ। ਤੇ ਜਿਹੜਾ ਬੰਦਾ ਜੀਭ ਤੋਂ ਕੱਲਾ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ, ਚੌਥੇ ਪਾਤਸ਼ਾਹ ਕਹਿੰਦੇ ਹਰ ਹਰ ਕਰਹਿ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ। ਕਹਿੰਦੇ ਹਿਰਦਾ ਤੇਰਾ ਸਾਫ਼ ਇਦਾਂ ਨਹੀਂ ਹੋ ਜਾਣਾ, ਇਦਾਂ ਤੇਰਾ ਹਿਰਦਾ, ਤੇਰਾ ਮਨ, ਤੇਰਾ ਅੰਦਰ ਸ਼ੁੱਧ ਨਹੀਂ ਹੋ ਜਾਣਾ ਭਾਈ, ਤੈਨੂੰ ਉੱਦਮ ਕਰਨਾ ਪੈਣਾ, ਤੈਨੂੰ ਮਿਹਨਤ ਕਰਨੀ ਪੈਣੀ ਹੈ। ਲਓ ਸੁਣੋ, ਬਹੁਤ ਧੰਨਵਾਦ ਹੈ ਜੀ ਤੁਹਾਡਾ ਇੱਥੇ ਤੱਕ ਤੁਸੀਂ ਟਿਕਾ ਨਾਲ ਸੁਣ ਰਹੇ ਹੋ, ਕਿਉਂਕਿ ਇਦਾਂ ਦੀ ਵਿਚਾਰ ਸੁਣਨੀ ਬਹੁਤ ਔਖੀ ਹੁੰਦੀ ਹੈ, ਇਤਿਹਾਸ ਸੁਣਨਾ ਤੇ ਬਹੁਤ ਸੌਖਾ ਹੈ। ਇਦਾਂ ਦੀਆਂ ਗੱਲਾਂ ਸਾਨੂੰ ਸਾਡੀ ਜ਼ਿੰਦਗੀ 'ਚ ਲਾਗੂ ਕਰਨੀਆਂ ਪੈਣਗੀਆਂ। ਅਸਲ ਧਰਮ ਫਿਰ ਸਮਝ ਆਉਣਾ ਹੈ, ਧਰਮ ਕੋਈ ਸਾਡੀ ਜ਼ਿੰਦਗੀ ਤੋਂ ਵੱਖਰਾ ਨਹੀਂ, ਸਾਡੀ ਜ਼ਿੰਦਗੀ ਬੰਦਗੀ ਬਣਨੀ ਹੈ ਭਾਈ, ਤੇਰੀ ਜ਼ਿੰਦਗੀ ਹੀ ਬੰਦਗੀ ਬਣ ਜਾਣੀ ਹੈ। ਜਦੋਂ ਮਾਲਕ ਦੇ ਹੁਕਮ ਵਿੱਚ ਬੰਦ ਹੋਏਗਾ, ਸੂਰਜ ਰੱਬ ਦੇ ਹੁਕਮ 'ਚ ਬੰਦ ਹੈ, ਰੱਬ ਦੀ ਬੰਦਗੀ ਕਰ ਰਿਹਾ ਹੈ, ਉਲਟ ਨਹੀਂ ਚੱਲਦਾ, ਡਿਊਟੀ ਨਿਭਾਉਂਦਾ ਹੈ ਆਪਣੀ। ਸਾਰੇ ਜੀਵ ਰੱਬ ਦੇ ਨਿਯਮਾਂ ਵਿੱਚ ਬੰਦ ਨੇ। ਬੰਦਗੀ ਦਾ ਸਿੱਧਾ ਜਿਹਾ ਅਰਥ ਹੈ ਅਧੀਨਗੀ, ਅਧੀਨਗੀ, ਅਧੀਨ ਰਹਿਣਾ, ਤੇ ਰੱਬ ਦੇ ਨਿਯਮਾਂ ਦੇ ਵਿੱਚ ਰਹਿਣਾ ਹੀ ਅਸਲ ਵਿੱਚ ਬੰਦਗੀ ਹੈ ਪਿਆਰਿਓ। ਪਰਮਾਤਮਾ ਦੇ ਨਿਯਮਾਂ ਵਿੱਚ ਰਹਿਣਾ ਬੰਦਗੀ ਹੈ। ਇਹ ਸਮਝ ਆ ਜੂ ਜਿੱਦਣ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਪਿਆਰਿਓ, ਸਵਾਦ ਆ ਜਾਣਾ, ਉਹਦੇ ਨਿਯਮਾਂ ਵਿੱਚ ਰਹਿਣਾ ਸਿੱਖ ਲਈਏ, ਜ਼ਿੰਮੇਵਾਰੀਆਂ ਫਰਜ਼ ਨਿਭਾਉਣੇ ਆਪਣੇ ਸਿੱਖ ਲਈਏ। ਲਓ ਸੁਣੋ, ਮਨ ਵਿੱਚ ਕਪਟ ਨਾ ਰੱਖੀਏ, ਕੱਲਾ ਜੀਵ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਗਏ ਮਨ ਸ਼ੁੱਧ ਨਹੀਂ ਹੋਏਗਾ। ਲਓ ਚੌਥੇ ਪਾਤਸ਼ਾਹ ਜੀ ਦਾ ਬਚਨ,
ਹਰ ਹਰ ਕਰ ਹੈ ਨਿਤ ਕਪਟ ਕਮਾਵੇ ਹੈ, ਹਿਰਦਾ ਸ਼ੁੱਧ ਨਾ ਹੋਈ, ਅਨ ਦਿਨ ਕਰਮ ਕਰੇ ਬੋ ਤੇਰੇ, ਸੁਪਨੇ ਸੁਖ ਨਾ ਹੋਈ।
ਕਹਿੰਦੇ ਬੰਦਾ ਅਨ ਦਿਨ ਕਰਮ ਕਰੇ ਬਹੁਤ ਤੇਰੇ, ਰੱਬ ਨੂੰ ਖੁਸ਼ ਕਰਨ ਲਈ ਬੜੇ ਕਰਮ ਕਰਦਾ। ਵਰਤ ਰੱਖ ਲਓ ਜੀ, ਧੂਣੀਆਂ ਤਾਪ ਲਓ ਜੀ, ਤੀਰਥਾਂ ਤੇ ਨਹਾਇਓ ਜੀ। ਤੇ ਕੱਲ ਸੁਣਿਆ ਸੀ ਮਨ ਦੀ ਮੈਲ ਨਹੀਂ ਜਾਂਦੀ, ਨਹਾਵਣ ਚੱਲੇ ਤੀਰਥੀ ਮਨ ਖੋਟੇ
ਤਨ ਚੋਰ,
ਤਨ ਚੋਰ ਇੱਕ ਭਉ ਲੱਥੀ ਨਹਾਤੇ ਆ ਦੋਏ ਪਾਚੜੀ ਇਸ ਹੋਰ। ਗੁਰੂ ਦਾ ਬਚਨ ਮੰਨਣਾ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ
ਗੁਰ ਕੀ ਸੇਵਾ।
ਇੱਕ ਰੱਬ ਨੂੰ ਪੂਜੋ, ਧਿਆਨ ਚ ਰੱਖੋ। ਇੱਥੇ ਜਿੱਥੇ ਰਾਮ ਸਿੰਘ ਬੈਠੇ ਆ, ਇੱਥੇ ਨੂੰ ਅੱਗੇ ਨੂੰ ਥੋੜਾ ਜਿਹਾ ਕਰ ਦਿਓ, ਇੱਥੇ ਹੀ ਬਿਠਾ ਲਓ, ਥੋੜਾ ਜਿਹਾ ਪਿੱਛੇ ਹਟ ਜਾਓ ਰਾਮ ਸਿੰਘ ਜੀ, ਅੱਗੇ ਨੂੰ ਕਰ ਲਓ ਥੋੜਾ ਜਿਹਾ, ਬਾ ਇੱਥੇ ਠੀਕ ਹੈ, ਬਸ ਇੱਥੇ ਇੱਥੇ ਹੀ ਰੱਖ ਲਓ, ਇੱਥੇ। ਲਓ ਹੁਣ ਸੁਣੋ ਬਈ, ਜਿਹੜੀ ਦੁਨੀਆਂ ਵਿੱਚ ਰਹਿ ਕੇ ਸੇਵ ਕਮਾਉਣ ਦੀ ਗੱਲ ਹੈ, ਵਿੱਚ ਦੁਨੀਆਂ ਪ੍ਰੋਬਲਮ ਇੱਥੇ ਪੈਂਦੀ ਹੈ, ਜਦੋਂ ਸਾਡੇ ਵਰਗੇ ਕਹਿੰਦੇ ਆ ਵੀ ਗੁਰਦੁਆਰੇ ਹੀ ਸੇਵਾ ਕਰ। ਮਹਾਰਾਜ ਕਹਿੰਦੇ ਆ ਵਿੱਚ ਦੁਨੀਆ, ਦੁਨੀਆ ਚ ਰਹਿ ਕੇ ਕਰ ਸੇਵਾ। ਹੁਣ ਵੇਖੋ, ਗੁਰਦੁਆਰੇ ਵਿੱਚ ਤੇ ਸੇਵਾ ਆਪਾਂ ਕਰਦੇ ਹੀ ਆ, ਕਰਨੀ ਹੀ ਹੈ, ਗੁਰਦੁਆਰਿਆਂ ਚ ਤੇ ਜਾਂਦੇ ਹੀ ਆ, ਕਰਦੇ ਹੀ ਆ, ਪਰ ਜਿਹੜਾ ਅਸਲ ਕਨਸੈਪਟ ਹੈ ਉਹ ਭੁੱਲ ਗਿਆ। ਹੁਣ ਗੁਰਦੁਆਰੇ ਚ ਤੇ ਬੜੇ ਪਿਆਰ ਨਾਲ ਕਰਦੇ ਆ ਸੇਵਾ। ਹੁਣ ਜਿਵੇਂ ਮੈਂ ਕਈ ਵਾਰੀ ਦੱਸਿਆ ਨਾ ਵੀ ਉਹ ਗੁਰਦੁਆਰੇ ਵਿੱਚ ਜਦੋਂ ਇੱਕ ਬੜਾ ਬੰਦਾ ਐ ਦਾੜੀ ਬੰਨੀ ਪੂਰਾ ਐ ਸੋਹਣੇ ਕੱਪੜੇ ਤੇ ਲਿਆਓ ਲਿਆਓ ਜੀ ਜੋੜਾ, ਵਾਹਿਗੁਰੂ ਜੀ ਮੈਨੂੰ ਫੜਾਓ ਜੋੜਾ, ਏਦਾਂ ਲਿਆਓ ਜੀ ਮੈਨੂੰ ਜੋੜਾ, ਐਦਾਂ ਨਾ ਹੁਣ ਨਾਰਮਲ ਥੋੜਾ ਗੱਲਾਂ ਕਰ ਜੇ ਹੁਣ ਆਪਾਂ ਘਰਾਂ 'ਚ ਗੱਲਾਂ ਕਰਦੇ ਆ ਤਾਂ ਉੱਥੇ ਤਾਂ ਫਿਰ ਬੰਦਾ ਬੋਲੀ ਹੋਈ ਬਦਲ ਲੈਂਦਾ ਨਾ ਸਾਰੀ
ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਵਾਹਿਗੁਰੂ ਐਦਾਂ ਵੀ ਬੰਦਾ ਹੀ ਬਦਲ ਜਾਂਦਾ ਸਾਰੇ
ਐਦਾਂ ਹੁੰਦਾ ਸਾਡਾ ਜੋ ਅਸਲੀ ਆ ਉਦਾਂ ਥੋੜਾ ਦਿਸਦੇ ਆ ਉੱਥੇ ਸਾਡੇ ਵਰਗੇ ਜਿੱਦਾਂ ਘਰਾਂ 'ਚ ਗੱਲਾਂ ਕਰਦੇ ਆ ਸਟੇਜ 'ਤੇ ਉਦਾਂ ਥੋੜਾ ਕਰਦੇ ਸਟੇਜ 'ਤੇ ਆ ਕੇ ਤੇ ਬਾਹਲਾ ਹੀ ਐਂ ਲੱਗਦਾ ਪਤਾ ਨਹੀਂ ਕਿੱਥੋਂ ਆਵਾਜ਼ਾਂ ਕੱਢਦੇ ਢਿੱਡ 'ਚੋਂ ਪਤਾ ਨਹੀਂ ਕਿੱਥੋਂ ਅੰਦਰੋਂ
ਐਂ ਪਿਆਰਿਓ ਬਹੁਤ ਮੇਘ ਵਰਸ ਰਿਹਾ
ਐ ਏਦਾਂ ਪਤਾ ਨਹੀਂ ਗਲਾ ਕਿੱਥੋਂ ਕੱਢ ਲੈਂਦੇ ਇਦਾਂ ਦਾ ਨਾਰਮਲ ਨਹੀਂ ਗੱਲ ਕਰਦੇ ਵੀ ਸਿੱਧੀ ਗੱਲ ਕਰ ਜਿਹੜੀ ਕਰਨੀ ਵੀ ਸਪਸ਼ਟ ਗੱਲ ਕਰਦੇ ਸਿੱਧੀ ਜਿਹੜੀ ਕਰਨੀ ਏਦਾਂ ਕਰਦੇ ਆ ਅਸੀਂ ਉਹ ਹੁਣ ਗੁਰਦੁਆਰੇ ਵਿੱਚ ਕੰਮ ਕਰੇ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜੋੜੇ ਲਿਆਓ ਜੀ ਜੋੜੇ ਫੜਾਓ ਰਕਸ਼ੀ ਵਾਲਾ ਕਹਿੰਦਾ ਯਾਰ ਗਰੀਬ ਬੰਦਾ ਮੈਂ ਮੇਰਾ ਜੋੜਾ ਫੜ ਪਾ ਉਹ ਕਹਿੰਦਾ ਰਕਸ਼ੇ ਵਾਲਾ ਜੋੜਾ ਫੜਾਓ ਵਾਹ ਜੋੜਾ ਵਾਹਿਗੁਰੂ ਕਹਿੰਦਾ ਕਿੱਡਾ ਮਿੱਠਾ ਉਹ ਪਿੱਛੇ ਮਾਰੀ ਗੱਡੀ ਕਿਸੇ ਨੇ ਰਕਸ਼ੇ ਵਾਲੇ ਦੇ ਰਕਸ਼ੇ ਵਾਲਾ ਦਾ ਵਿੱਚ ਗੱਡੀ ਦੇ ਵੱਜ ਗਿਆ ਰਕਸ਼ਾ ਉਹ ਗੱਡੀ ਵਾਲਾ ਉਤਰਿਆ ਪੰਜ ਸੱਤ ਥੱਪੜ ਮਾਰੇ ਉਹਨੇ ਮਸਾਂ ਹੌਲੀ ਹੌਲੀ ਪੱਗ ਜੀ ਠੀਕ ਕਰਕੇ ਫੇਰ ਰੱਖਾਂ ਕਹਿੰਦੇ ਬੰਦਾ ਤੇ ਉਹੀ ਹੈ ਜਿਹੜਾ ਸਵੇਰੇ ਕਹਿੰਦਾ ਸੀ ਜੋੜਾ ਵਾਹਿਗੁਰੂ ਜੀ ਲਿਆ ਮੈਨੂੰ ਫੜਾਓ ਵੀ ਪੰਜ ਸੱਤ ਥੱਪੜ ਲਾ ਕੇ ਫੇਰ ਹੀ ਉਹਨੂੰ ਪਤਾ ਲੱਗਿਆ ਵੀ ਇਹ ਬੰਦਾ ਉਹੀ ਹੈ ਕਹਿੰਦੇ ਜੀ ਤੁਸੀਂ ਉਹੀ ਹੋ ਜਿਹੜੇ ਸਵੇਰੇ ਗੁਰਦੁਆਰੇ ਕਹਿੰਦੇ ਸੀ ਲਿਆਓ ਜੀ ਜੋੜਾ ਮੈਨੂੰ ਫੜਾਓ ਉੱਥੇ ਤੇ ਰਿਕਸ਼ੇ ਵਾਲੇ ਦਾ ਜੋੜਾ ਫੜਦਾ ਸੀ ਮੈਂ ਗੁਰਦੁਆਰੇ ਮੱਥਾ ਟੇਕਣ ਗਿਆ ਇੰਨੀ ਨਿਮਰਤਾ ਆ ਦਿਨੇ ਤੇਰੀ ਨਿਮਰਤਾ ਕਿੱਥੇ ਉੱਡ ਗਈ ਹੁਣ ਕਿੱਥੇ ਗਈ ਤੇਰੀ ਨਿਮਰਤਾ ਵਿੱਚ ਦੁਨੀਆ ਦੇ ਅਸੀਂ ਹੋਰ ਤਰ੍ਹਾਂ ਦੇ ਆ ਗੁਰਦੁਆਰੇ ਅਸੀਂ ਹੋਰ ਤਰ੍ਹਾਂ ਦੇ ਆ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਭਾਈ ਸੰਸਾਰ 'ਚ ਰਹਿ ਕੇ ਇਦਾਂ ਦੇ ਬਣ ਕੇ ਵਿਖਾਓ ਗੁਰਬਾਣੀ ਦੇ ਬਚਨ ਪੜ੍ਹਨੇ ਆ ਜਦੋਂ ਗੁਰੂ ਜੀ ਨੇ ਕਹਿ ਦਿੱਤਾ ਕੋਈ ਦਿਨ ਮਾੜਾ ਨਹੀਂ ਕੋਈ ਦਿਨ ਚੰਗਾ ਨਹੀਂ ਅੱਜ ਤੋਂ ਬਾਅਦ ਸਭ ਭਰਮ ਛੱਡੋ ਇੱਥੇ ਤੇ ਮੈਂ ਵੇਖਿਆ ਜੀ ਜਿਹੜਾ ਤੁਹਾਡਾ ਇਲਾਕਾ ਹੈ ਨਾ ਆਪਣਾ ਘਰਾਂ ਵਿੱਚ ਵੀ ਕਈਆਂ ਨੂੰ ਮਿਲੀਦਾ ਹੈ ਆਹ ਜਿਹੜਾ ਆਪਣੀ ਬੈਲਟ ਹੈ ਅਜੇ ਸਾਰੀ ਇਹ ਬਹੁਤ 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 ਭੋਲੇ ਲੋਕ ਸਿੱਧੇ ਬਿਲਕੁਲ ਬਿਲਕੁਲ ਸਿੱਧੇ ਕੋਈ ਕਪਟ ਨਹੀਂ ਮਨ ਵਿੱਚ ਸਿੱਧੇ ਸਿੱਧੇ ਜੇ ਲੋਕ ਆ ਬਹੁਤ ਤੇ ਗੁਰਮਤ ਤੋਂ ਅਜੇ ਅਸੀਂ ਕਾਫੀ ਦੂਰ ਆ ਮੈਨੂੰ ਮਾਫ ਕਰਨਾ ਗੁਰਮਤ ਦੀ ਅਜੇ ਇਸ ਪਾਸੇ ਜੇ ਆਪਾਂ ਕਹੀਏ ਨਾ ਵੀ ਲਗਨ ਲੱਗ ਗਈ ਚਾਨਣ ਹੋ ਗਿਆ ਨਾ ਬੜੇ ਬੰਦੇ ਏਡੇ ਏਡੇ ਨਗ ਪਾਈ ਫਿਰਦੇ ਕਹਿੰਦੇ ਕੀ ਕਹਿੰਦੇ ਰੱਖਸ਼ਾ ਕਰੂ ਮੇਰੀ ਕੋਈ ਸੱਤ ਗੰਢਾਂ ਵਾਲਾ ਧਾਗਾ ਬੰਨੀ ਫਿਰਦਾ ਵੀ ਆਹ ਮੇਰੀ ਰੱਖਸ਼ਾ ਕਰੂ ਪਰ ਬਾਣੀ 'ਚ ਲਿਖਿਆ ਰਾਖਾ ਏਕ
ਹਮਾਰਾ ਸਵਾ
ਦੱਸਿਓ ਭਲਾ ਜਿਹੜਾ ਬਾਬਾ ਧਾਗੇ ਕਰਕੇ ਦਿੰਦਾ ਉਹਦਾ ਦਿਲ ਕੌਣ ਤੜਕਾਉਂਦਾ ਹੈ ਪਰਮਾਤਮਾ ਉਹਦੇ ਸਾਹ ਕੌਣ ਚਲਾਉਂਦਾ ਜੀ ਆਕਸੀਜਨ ਕੌਣ ਪੈਦਾ ਕਰਦਾ ਹੈ ਸੂਰਜ ਕੌਣ ਚਾੜਦਾ ਹੈ ਆ ਸਪੇਸ ਉਹਦੀ ਕਿਰਪਾ ਨਾਲ ਹੀ ਹੈ ਆਕਾਸ਼ ਸਾਰਾ ਕੁਝ ਕੌਣ ਕਰਦਾ ਹੈ ਜੀ ਫਿਰ ਰੱਖਿਆ ਕੌਣ ਕਰਦਾ ਹੈ ਤੇ ਜਿਹੜਾ ਬਾਬਾ ਧਾਗਾ ਕਰਕੇ ਦਿੰਦਾ ਫਿਰ ਉਹਨੂੰ ਕਹਿਣਾ ਚਾਹੀਦਾ ਵੀ ਰੱਖਿਆ ਕੌਣ ਕਰੂ ਬਾਬਾ ਕਹਿੰਦਾ ਧਾਗਾ ਤੇ ਸਾਨੂੰ ਕਹਿਣਾ ਚਾਹੀਦਾ ਵੀ ਕਮਲਿਆ ਬਾਬਾ ਜੋੜ ਸਾਨੂੰ ਰੱਬ ਨਾਲ ਤੂੰ ਧਾਗਿਆਂ ਨਾਲ ਜੁੜੀ ਜਾਂਦਾ ਆਖੋ ਸਤਨਾਮ
ਸ੍ਰੀ ਵਾਹ
ਸਾਰਾ ਕੁਝ ਕਰਦਾ ਕੌਣ ਹੈ ਭਾਈ ਪਰਮਾਤਮਾ ਸਾਨੂੰ ਧਾਗੇ ਨਾਲ ਹੀ ਜੋੜ ਕੇ ਰੱਖਦਾ ਧਾਗਾ ਜੁੜਨਾ ਸੀ ਰੱਬ ਨਾਲ ਜੁੜ ਗਏ ਧਾਗੇ ਨਾਲ ਧਾਗਾ ਤੇਰੀ ਰੱਖਿਆ ਕਰੂ ਰੱਖਿਆ ਕਰਦਾ ਜੀ ਧਾਗਾ ਫਿਰ ਇਹਨਾਂ ਨੂੰ ਕਹੋ ਬਾਬਿਆਂ ਨੂੰ ਵੀ ਬਾਰਡਰ ਤੇ ਆਪਾਂ ਫਿਰ ਧਾਗੇ ਹੀ ਧਾਗੇ ਬੰਨ ਦਿੰਦੇ ਆ ਉੱਥੇ ਫੌਜਾਂ ਕਾਹਦੇ ਲਈ ਪਾਈਆਂ ਸੀ ਉਹਦੇ ਧਾਗੇ ਬੰਨੋ ਸਾਰੇ ਜਾ ਕੇ ਹੁਣ ਆ ਨਿੰਬੂ ਮਿਰਚਾਂ ਦੀਆਂ ਚੱਕੀ ਵੀ ਸ਼ਨੀਵਾਰ ਨੂੰ ਬੰਨ ਦਿਓ ਜੀ ਨਿੰਬੂ 8 ਕਰੋੜ ਦੇ ਨਿੰਬੂ ਤੇ ਮਿਰਚਾਂ 800 ਕਰੋੜ ਏਦਾਂ ਹੀ ਕਹਿੰਦੇ ਖਰਾਬ ਹੀ ਕਰ ਦਿੰਦੇ ਆ ਜੀ ਬੰਨ ਬੰਨ ਗਈ ਵੀ ਹੁਣ ਗਰਮੀ ਲੰਘੀ ਆ ਸਕੰਜਮੀ ਬਣਾ ਕੇ ਪੀ ਲੈ ਕੋਈ ਫਾਇਦਾ ਤੇ ਕਰੂ ਤੇਰੇ ਮਰਚਾਂ ਸਬਜ਼ੀ 'ਚ ਪਾ ਲਓ ਉਹ ਏਦਾਂ ਲਮਕਦੀਆਂ ਹੁਣ ਨੀ ਕਹਿੰਦੇ ਕੋਈ ਖਤਰਾ ਕਿਉਂਕਿ ਤੋਪ ਬੀੜਤੀ ਨਾ ਤੋਪਾਂ ਰੂਪੀ ਮਰਚਾਂ ਵੀ ਤੋਪ ਬੀੜੀ ਪਈ ਆ ਬਾਹਰ ਏਡਾ ਗੋਲਾ ਬੰਬ ਦਾ ਨਿੰਬੂ ਤੇਰੇ ਨੇੜੇ ਲੱਗੂ ਕਿਤੇ ਕੋਈ ਬਿਮਾਰੀ ਏਡਾ ਬੰਬ ਬੰਨਿਆ ਪਿਆ ਬਾਹਰ ਹੋਰ ਏਦਾਂ ਹੀ ਨੀ ਹੋਰ ਹੈ ਕੀ ਫਿਰ ਨਾ ਗੱਲ ਏਦਾਂ ਹੀ ਹੈ ਏਡੀਆਂ ਏਡੀਆਂ ਤੋਪਾਂ ਬੀੜੀਆਂ ਪਈਆਂ ਮਰਚਾਂ ਵੇਖੋ ਸ਼ਰਮ ਵਾਲੀ ਗੱਲ ਨੀ ਤੇ ਬੰਦਾ ਕਹਿੰਦਾ ਵੀ ਤੇਰੀ ਰੱਖਿਆ ਇਹਦੇ ਨਾਲ ਹੀ ਹੋ ਜੂ ਕਿਤੇ ਫਿਰ ਜੇ ਐਂ ਕੰਮ ਚੱਲਦਾ ਹੋਵੇ ਫਿਰ ਤੇ ਆਪਾਂ 5-7 ਟਰੱਕ ਨਿੰਬੂਆਂ ਦੇ ਭਰ ਕੇ ਮਰਚਾਂ ਦੇ ਬੰਨ ਕੇ ਤੇ ਉੱਥੇ ਬੰਨੋ ਫਿਰ ਉੱਥੇ ਜਾ ਕੇ ਸਰਹੱਦਾਂ ਤੇ ਬੰਨ ਦਿਓ ਚੀਨ ਵਾਲੇ ਪਾਸੇ ਵੀ ਖਤਰਾ ਬਣਿਆ ਪਿਆ ਹੁਣ ਉੱਧਰ ਵੀ ਬੰਨ ਕੇ ਆਈਏ ਵੀ ਤਲ ਜੇ ਸਾਰਾ ਕੁਝ ਕਿਉਂ ਯਾਰ ਅਸੀਂ ਇਹਨਾਂ ਵਹਿਮਾਂ ਗੁਰੂ ਦੇ ਸਿੱਖ ਹੋ ਕੇ
ਗੁਰਬਾਣੀ ਨੂੰ ਮੰਨਣ ਵਾਲੇ ਲੋਕ ਆਪਾਂ ਇਦਾਂ ਦੇ ਵਹਿਮਾਂ ਵਿੱਚ ਪਏ ਆ ਵੀ ਪਤਾ ਨਹੀਂ ਇਹ ਰਿਕਸ਼ਾ ਕਰ ਤੂੰ ਸਾਡੇ ਧਾਗੇ ਰਿਕਸ਼ੇ ਕਰ ਦੇਣਗੇ ਆ ਪੱਥਰ ਪੱਥਰ ਹੀ ਹੈ ਜੀ ਨਗ ਹੋਰ ਕੀ ਹੈ 40-40 ਹਜ਼ਾਰ ਦੇ ਨਗ ਕਈ ਪਾਈ ਫਿਰਦੇ ਵੀ ਆਹ ਮੇਰੀ ਰਕਸ਼ਾ ਕਰੂ ਤੇਰੀ ਕਿਉਂ ਤੂੰ ਇਹਨਾਂ ਚੱਕਰਾਂ ਵਿੱਚ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਜਿਹੜੇ ਪਾਂਡੇ ਟੇਵੇ ਬਣਾਉਂਦੇ ਆ ਜਨਮ ਪੱਤਰੀਆਂ ਬਣਾਉਂਦੇ ਆ ਗੁਰੂ ਨਾਨਕ ਬਾਬਾ ਜੀ ਕਹਿੰਦੇ ਆ ਜਿਨ੍ਹਾਂ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹੋ ਉਹ ਕਹਿੰਦੇ ਸਭ ਝੂਠ ਬੋਲਦੇ ਇਹ ਪਾਂਡੇ ਕੀ ਕਰਦੇ ਆ ਜੀ ਝੂਠ ਬੋਲਦੇ ਆ ਪੰਕਤੀ ਸੁਣਿਓ ਚਾਰ ਕੁ ਪੰਕਤੀਆਂ ਸੁਣੋ ਚੇਤਾ ਰੱਖਿਓ ਸਾਹਾ ਗਣ ਹੈ ਨਾ ਕਰਹਿ ਵਿਚਾਰ ਸਾਹੇ ਉੱਪਰ ਇਹ ਜਿਹੜੇ ਦੀਵਾਨ ਸੁਣਦੇ ਰਹਿੰਦੇ ਉਹਨਾਂ ਨੂੰ ਤੇ ਪਤਾ ਪਰ ਨਵੇਂ ਬੰਦੇ ਬਹੁਤ ਹੈ ਜ਼ਰੂਰੀ ਮੈਂ ਚਾਹੁੰਦਾ ਵੀ ਆ ਗੱਲ ਦਿਮਾਗ 'ਚ ਠਾ ਵੱਜੇ ਇਹ ਬਚਨ ਕਿਹਦਾ ਹੈ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਮੇਰਾ ਨਹੀਂ ਗੁਰੂ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹ ਪਾਂਡੇ ਝੂਠ ਬੋਲ ਕੇ ਲੁੱਟਦੇ ਐ ਜਦੋਂ ਕਹਿੰਦੇ ਆ ਨਾ ਇਹ ਕੁੰਡਲੀਆਂ ਜੀਆਂ ਮਾਰ ਕੇ ਇਹ ਡੱਬੀਆਂ ਜੀਆਂ ਬਣਾ ਦਿੰਦੇ ਆ ਇੱਥੇ ਰਾਹੂ ਬੈਠਾ ਇੱਥੇ ਕੇਤੂ ਬੈਠਾ ਇੱਥੇ ਸ਼ਨੀ ਬੈਠਾ ਕਹਿੰਦੇ ਸਭ ਬਕਵਾਸ ਕਰਦੇ ਆ ਲਓ ਸੁਣੋ
ਸਾਹਾ ਗਣ ਹੈ ਨਾ ਕਰੇ ਵਿਚਾਰ ਸਾਹੇ ਉੱਪਰ ਹੈ ਕੰਕਾ
ਬਣਾਇਆ ਕਿੰਨੇ ਆ ਜੀ ਹਰੇਕ ਦਿਨ ਕਿੰਨੇ ਬਣਾਇਆ ਰੱਬ ਨੇ ਤੇ ਰੱਬ ਦਾ ਬਣਾਇਆ ਮਾੜਾ ਦਿਨ ਹੋ ਨਹੀਂ ਸਕਦਾ ਭਾਈ ਤੂੰ ਕਹਿੰਦਾ ਬੁੱਧ ਕੰਮ ਸ਼ੁੱਧ ਤੇ ਜੇ ਬਾਜ਼ਾਰ 'ਚ ਜਾਂਦਾ ਕਰਤੂਤ ਮਾੜੀ ਕਰੇਗਾ ਤੈਨੂੰ ਬੁੱਧਵਾਰ ਵੀ ਛਿੱਤਰ ਪੈਣਗੇ ਬੁੱਧ ਸ਼ੁੱਧ ਕਿੱਥੇ ਹੋਜੂ ਫਿਰ ਨਾ ਛਿੱਤਰ ਖਾਏਗਾ ਫਿਰ ਤੂੰ ਤਾਂ ਤੇਰੀ ਕਰਤੂਤ ਕਰਕੇ ਛਿੱਤਰ ਪੈਣਗੇ ਦਿਨ ਕੋਈ ਮਾੜਾ ਚੰਗਾ ਨਹੀਂ ਹੁੰਦਾ ਰਾਸ਼ੀ ਦਾ ਕੀ ਹੈ ਯਾਰ ਰਾਸ਼ੀ ਅਗੇ ਜੀ ਰਾਸ਼ੀ ਮੇਰੀ ਰਾਸ਼ੀ 'ਚ ਕੀ ਰਾਸ਼ੀ ਤੁਸੀਂ ਨਾਮ ਬਦਲ ਲਓ ਰਾਸ਼ੀ ਬਦਲ ਗਈ ਨਾਮ ਬਦਲ ਲਓ ਰਾਸ਼ੀ ਬਦਲ ਗਈ ਰਾਮ ਤੇ ਰਾਵਣ ਦੀ ਰਾਸ਼ੀ ਤੇ ਇੱਕ ਹੈ ਕੰਸ ਤੇ ਕ੍ਰਿਸ਼ਨ ਦੀ ਰਾਸ਼ੀ ਤੇ ਇੱਕ ਹੈ ਓਬਾਮੇ ਤੇ ਓਸਾਮੇ ਦੀ ਰਾਸ਼ੀ ਤੇ ਇੱਕ ਸੀ ਰਾਸ਼ੀਆਂ ਦਾ ਕਿਆ ਹੈ ਕਈ ਤੇ ਅਖਬਾਰ ਹੀ ਰਾਸ਼ੀ ਦੀ ਖਰੀਦਦੇ ਵੀ ਅੱਜ ਕੀ ਹੋਊ ਭਲਾ ਪੜ੍ਹ ਲਈਏ ਏਦਾਂ ਨਾ ਫਿਰ ਰੱਬ ਰਿਸ਼ਤੇਦਾਰੀ 'ਚ ਨਾ ਜਾਇਓ ਜੀ ਵਾਂਢੇ ਨਾ ਜਾਇਓ ਤੇਰੇ ਮਿੱਤਰ ਤੇਰੇ ਨਾਲ ਧੋਖਾ ਕਰਨਗੇ ਵਪਾਰ ਵਿੱਚ ਘਾਟਾ ਪਊਗਾ ਅੱਜ ਕੱਲ੍ਹ ਵੈਸੇ ਹੀ ਬਿਜ਼ਨਸ ਘਟੇ ਪਏ ਸਾਰਿਆਂ ਦੇ ਜ਼ਮੀਨਾਂ ਜਮੂਨਾਂ ਵਿਕਦੀਆਂ ਨਹੀਂ ਸਾਰਿਆਂ ਦੀ ਰਾਸ਼ੀ 'ਚ ਘਾਟਾ ਹੀ ਹੈ ਹੁਣ ਤੇ ਇਸ ਹਿਸਾਬ ਨਾਲ ਪ੍ਰਾਪਰਟੀਆਂ ਨੌਕਰੀਆਂ ਨਹੀਂ ਮਿਲਦੀਆਂ ਦੋਸਤੀ ਵਾਲੇ ਪਾਸਿਓ ਵੀ ਕਹਿੰਦੇ ਤੈਨੂੰ ਘਾਟਾ ਹੀ ਪਊਗਾ ਉੱਧਰੋਂ ਵੀ ਅੱਜ ਕੱਲ੍ਹ ਘਾਟਾ ਹੀ ਪੈਂਦੇ ਨੇ ਕੋਈ ਤਾਂ ਕਿਧਰੇ ਹੀ ਨਿਭਦੀ ਹੈ ਕਿਤੇ ਸਾਰੇ ਪਾਸੇ ਘਾਟਾ ਹੀ ਘਾਟਾ ਇੱਕ ਗੱਲ ਹੋਰ ਸੁਣ ਲਓ ਮਗਲੀਕ ਨਿਆਣੇ ਇੰਡੀਆ 'ਚ ਜੰਮਦੇ ਆ ਅਮਰੀਕਾ ਕੈਨੇਡਾ 'ਚ ਜੰਮਦੇ ਹੀ ਨਹੀਂ ਮਗਲੀਕ ਉੱਥੇ ਕੋਈ ਮਗਲੀਕ ਨਿਆਣਾ ਨਹੀਂ ਜੰਮਦਾ ਇਹਦਾ ਮਤਲਬ ਬੇੜਾ ਹੀ ਇਹਨਾਂ ਲੋਕਾਂ ਨੇ ਸਾਡਾ ਪਾਇਆ ਫਿਰ ਉਹਨਾਂ ਦਾ ਤਾਂ ਕੋਈ ਵੀ ਨਹੀਂ ਇੱਦਾਂ ਦਾ ਨਿਆਣਾ ਨਾ ਅਮਰੀਕਾ 'ਚ ਨਾ ਕੈਨੇਡਾ 'ਚ ਨਾ ਇੰਗਲੈਂਡ 'ਚ ਨਾ ਆਸਟ੍ਰੇਲੀਆ 'ਚ ਕਿਸੇ ਨੂੰ ਪੁੱਛ ਲਿਓ ਵੀ ਮਗਲੀਕ ਤੁਹਾਡੇ ਇਲਾਕੇ 'ਚ ਜੰਮਦੇ ਕਹਿੰਦੇ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਤੇ ਸਾਡੇ ਵਾਲੇ ਜਿਹੜੇ ਅਮਰੀਕਾ ਕੈਨੇਡਾ ਇੱਥੋਂ ਵਾਲੇ ਗਏ ਆ ਇੱਥੋਂ ਵਾਲੇ ਉੱਥੇ ਵੀ ਉਹ ਸਮੁੰਦਰਾਂ 'ਚ ਨਾਰੀਅਲ ਤੇਰਦੇ ਫਿਰਦੇ ਆ ਸਮੁੰਦਰਾਂ 'ਚ ਟੂਣੇ ਕਰਦੇ ਫਿਰਦੇ ਆ ਉੱਥੇ ਵੀ ਨਹੀਂ ਹਟਦੇ ਜਾ ਕੇ ਚੌਂਕਾਂ ਦੇ ਵਿੱਚ ਉੱਥੇ ਵੀ ਟੂਣੇ ਕਰਦੇ ਆ ਵੀ ਇੱਥੇ ਆ ਕੇ ਘੋੜੇ ਦੀਆਂ ਖੁਰੀਆਂ ਪੁੱਠੀਆਂ ਕਰਕੇ ਕਹਿੰਦੇ ਜੀ ਇਹ ਕਹਿੰਦੇ ਇਹਦੇ ਨਾਲ ਗੁੱਡ ਲੱਕ ਜਿਹੜੀ ਹੈ ਫਿਰ ਅੰਦਰ ਆਉਂਦੀ ਹੈ ਇਦਾਂ ਕਹਿੰਦੇ ਇਹ ਵਹਿਮ ਸਾਡੇ ਨਹੀਂ ਖਤਮ ਹੋਏ ਆ ਸ਼ਬਦ ਸੁਣੋ ਰੱਬ ਨੇ ਬਣਾਏ ਦਿਨ ਸਾਰੇ ਮਾੜੇ ਨਹੀਂ ਹੋ ਸਕਦੇ ਜਿਹੜਾ ਰੱਬ ਦੇ ਬਣਾਏ ਦਿਨਾਂ ਨੂੰ ਮਾੜਾ ਕਹਿੰਦਾ ਹੈ ਉਹ ਰੱਬ ਦਾ ਨਿੰਦਕ ਹੈ ਪਰਮਾਤਮਾ ਨੇ ਗਲਤ ਨਹੀਂ ਕੀਤਾ ਗਲਤ ਮੇਰੇ ਕਰਮ ਹੋ ਸਕਦੇ ਐ ਮੇਰੀ ਸੋਚ ਹੋ ਸਕਦੀ ਐ ਰੱਬ ਦਿਨ ਮਾੜਾ ਚੰਗਾ ਨਹੀਂ ਬਣਾਉਂਦਾ ਭਾਈ ਪਰਮਾਤਮਾ ਜੋ ਬਣਾਉਂਦਾ ਚੰਗਾ ਬਣਾਉਂਦਾ ਹੈ ਮੇਰੀ ਸੋਚ ਮੇਰੇ ਕਰਮ ਮਾੜੇ ਹੋ ਸਕਦੇ ਐ ਮੈਂ ਰੱਬ ਦਾ ਨਿੰਦਕ ਨਹੀਂ ਬਣਨਾ ਦਿਨ ਨੂੰ ਮਾੜਾ ਕਹਾਂ ਵੀ ਆਹ ਦਿਨ ਮਾੜਾ ਆਹ ਵਾਰ ਮਾੜਾ ਮੈਂ ਨਹੀਂ ਕਹਿਣਾ ਸੁਣੋ ਗੁਰੂ ਨਾਨਕ ਬਾਬਾ ਜੀ ਕੀ ਕਹਿੰਦੇ
ਸਾਹਾ ਗਣ ਹੈ ਨਾ ਕਰਹਿ ਵਿਚਾਰ ਸਾਹੇ ਉੱਪਰ ਵੇ ਕੰਕਾਰ ਜਿਸ ਗੁਰ ਮਿਲੇ ਸੋਈ ਬਿਦ ਜਾਣੇ ਗੁਰਮਤ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਉਮੈ ਜਾਏ ਸ਼ਬਦ ਕਰ ਲਹੀਏ
ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਝੂਠ ਨਾ ਬੋਲਿਆ ਕਰ ਸੱਚ ਦੱਸ ਸੱਚ ਕਹਿੰਦੇ ਗਿਣਤੀਆਂ ਜੀਆਂ ਲੱਗ ਪੈਂਦਾ ਲੱਭੜੋ ਗਣ ਗਣ ਜੋਤਕ ਕਾਂਢੀ ਕਿੰਨੀ ਕਾਂਢੀ ਕਹਿੰਦੇ ਜਨਮ ਪੱਤਰੀ ਬਣਾ ਕੇ ਰੱਖਦੀ ਆ ਫੜਾਤੀ ਲੈ ਆ ਚੱਕੋ ਜੇ ਆ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਿਆ ਹੋਵੇ ਤੇ ਜਾਓਗੇ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਤੇ ਰੋਕਿਆ ਤੇ ਆ ਹੁਣ ਪ੍ਰਭਾਤ ਫੇਰੀਆਂ ਵਿੱਚ ਵੀ ਨਗ ਪਾ ਕੇ ਤੇ ਜਨਮ ਪੱਤਰੀਆਂ ਵਾਲਿਆਂ ਕੋਲ ਜਾਣ ਵਾਲੇ ਜਦੋਂ ਪ੍ਰਭਾਤ ਫੇਰੀਆਂ ਚੱਲ ਪੈਣਗੀਆਂ ਫਿਰ ਸਭ ਤੋਂ ਅੱਗੇ ਹੋਣਗੇ ਪ੍ਰਭਾਤ ਫੇਰੀ ਆਈ ਹੈ ਪ੍ਰਭਾਤ ਫੇਰੀ ਆਈ ਲੈ ਆ ਗਈ ਪ੍ਰਭਾਤ ਫੇਰੀ ਤੇ ਟੱਲੀਆਂ ਜੀਆਂ ਫੜ ਕੇ ਪ੍ਰਭਾਤ ਫੇਰੀ ਆਈ ਹੈ ਲੈ ਆ ਗਈ ਪ੍ਰਭਾਤ ਫੇਰੀ ਸੱਚੀ ਗੱਲ ਹੈ ਨਾ ਇਹਨਾਂ ਵੀ ਅਗਲਾ ਕਹਿੰਦਾ ਤੇਰੀ ਜ਼ਿੰਦਗੀ 'ਚ ਤੇ ਹਨੇਰਾ ਪਿਆ ਪ੍ਰਭਾਤ ਫੇਰੀ ਕਾਹਦੀ ਆਈ ਹੈ ਫਿਰ ਤੂੰ ਕਿਉਂ ਐਵੇਂ ਪਕੌੜੇ ਖਾਂਦਾ ਸਵੇਰੇ ਪੂੜੀਆਂ ਖਾਂਦਾ ਤੁਰਿਆ ਫਿਰਦਾ ਬਦਾਣਾ ਖਾਂਦਾ ਤੁਰਿਆ ਫਿਰਦਾ ਫਿਰ ਵੀ ਮਨ ਤੇ ਲੈ ਗੁਰੂ ਦਾ ਵਚਨ ਗੁਰੂ ਜੀ ਕਹਿੰਦੇ ਕੀ ਹੈ ਮੈਂ ਪਿਛਲੇ ਸਾਲ ਇਹ ਗੱਲ ਕਹਿਤੀ ਆ ਮੇਰੇ ਵਿਰੋਧੀਆਂ ਨੇ ਰੌਲਾ ਪਾਤਾ ਕਹਿੰਦੇ ਪ੍ਰਭਾਤ ਫੇਰੀਆਂ ਦੇ ਵਿਰੁੱਧ ਬੋਲਦਾ ਟੱਡਰਿੰਗ ਮੈਂ ਪਿਆਰਿਓ ਮੈਂ ਕਿਹੜੀ ਗੱਲ ਕਹੀ ਹੈ ਪੂਰੀ ਇਹ ਹੈ ਵੀ ਜੇ ਤੇਰੀ ਜ਼ਿੰਦਗੀ 'ਚ ਪ੍ਰਭਾਤ ਨਹੀਂ ਆਈ ਤੇ ਫਿਰ ਪ੍ਰਭਾਤ ਫੇਰੀਆਂ ਤੇ ਜਾਣ ਦਾ ਕੀ ਫਾਇਦਾ ਮੈਂ ਇਹ ਕਹਿ ਰਿਹਾ ਫਿਰ ਤੇ ਪਕੌੜੇ ਖਾ ਕੇ ਮੁੜਿਆ ਬਦਾਣਾ ਖਾ ਕੇ ਮੁੜਿਆ ਫਿਰ ਕੀ ਫਾਇਦਾ ਹੋਇਆ ਤਾਂ ਕਰਕੇ ਚੇਤਾ ਰੱਖੋ ਪਿਆਰਿਓ ਜ਼ਿੰਦਗੀ ਵਿੱਚ ਪ੍ਰਭਾਤ ਆਵੇ ਗੁਰੂ ਜੀ ਕਹਿੰਦੇ ਐਵੇਂ ਡੱਬੀਆਂ ਜੀਆਂ ਮਾਰ ਕੇ ਬਹਿ ਜਾਣਾ ਲੋ ਸੁਣੋ ਗਣ ਗਣ ਜੋਤ ਕਾਂਢੀ ਕੀ
ਗਣ ਗਣ ਜੋਤ ਕੋ ਕਾਂਢੀ ਕੀ ਨੀ ਪੜੇ ਸੁਣਾਵੇ ਤਤ ਨਾ ਚੀਨੀ ਸਭ ਸੇ ਉਪਰ ਗੁਰ ਸ਼ਬਦ ਵਿਚਾਰ
ਆ ਚੇਤਾ ਰੱਖੋ
ਪੜੋ ਪੜੋ ਪੜੋ
ਹੋਰ ਕਥਨੀ ਬਦੋ ਨਾ ਸਗਨੀ ਸ਼ਾਰ
ਵੇਖਿਓ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਆ ਚੇਤਾ ਰੱਖਿਓ ਕਹਿੰਦੇ ਮੇਰੇ ਲਈ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਕੋਈ ਕੀ ਕਹਿੰਦਾ ਹੈ ਹੋਰ ਕਥਨੀ ਬਦੋ ਨਾ ਮੈਂ ਨਹੀਂ ਬਿਦਦਾ ਕਿਹੜਾ ਕੀ ਕਹਿੰਦਾ ਹੈ ਮੇਰੇ ਵਾਸਤੇ ਤੇ ਸਗਲੀ ਸ਼ਾਰ ਮੇਰੇ ਲਈ ਗੁਰੂ ਦੇ ਗਿਆਨ ਤੋਂ ਬਿਨਾ ਬਾਕੀ ਸਾਰਿਆਂ ਦੀਆਂ ਗੱਲਾਂ ਨਿਰੀ ਸਵਾਹ ਹੈ ਆਖੋ ਸਤਨਾਮ
ਸ੍ਰੀ ਵਾਹ
ਲਓ ਦੱਸੋ ਆ ਕੌਣ ਕਹਿੰਦਾ ਜੀ ਸ਼ਬਦ ਕਿਹਦਾ ਹੈ ਬੋਲੋ ਜੀ ਗੁਰੂ ਨਾਨਕ ਪਾਤਸ਼ਾਹ ਮਹਿੰਤ ਕੁਮਾਰ ਕਹਿੰਦੇ ਸੱਚੇ ਗਿਆਨ ਤੋਂ ਬਿਨਾ ਮੇਰੇ ਲਈ ਸਭ ਕੁਝ ਸਵਾਹ ਮੈਂ ਨਹੀਂ ਮੰਨਦਾ ਤੇ ਜਦੋਂ ਸਾਡਾ ਬਾਬਾ ਨਹੀਂ ਮੰਨਦਾ ਫਿਰ ਅਸੀਂ ਕਿਉਂ ਮੰਨੀਏ ਕਿਉਂ ਪਿਆਰਿਓ ਜਦੋਂ ਸਾਡਾ ਬਾਬਾ ਨਹੀਂ ਮੰਨਦਾ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਹੀਂ ਮੰਨਦਾ ਫਿਰ ਅਸੀਂ ਵੀ ਨਹੀਂ ਮੰਨਦੇ ਫਿਰੀ ਜਾਣੇ ਜਨਮ ਪੱਤਰੀਆਂ ਲੈ ਕੇ ਅਸੀਂ ਨਹੀਂ ਮੰਨਦੇ ਆ ਤੁਹਾਡੇ 'ਚ ਕਈ ਪਤੀ ਪਤਨੀ ਇੱਦਾਂ ਦੇ ਹੈ ਤੁਹਾਡੇ 'ਚ ਕਈ ਹੈ 50-50 ਸਾਲ ਹੋ ਗਏ ਵਿਆਹ ਹੋਏ ਨੂੰ ਅਜੇ ਤੱਕ ਇਕੱਠੇ ਹੀ ਹੈ ਜੇ ਇਹਨਾਂ ਦੀਆਂ ਜਨਮ ਪੱਤਰੀਆਂ ਲੈ ਜਾਓ ਇਹ ਨਹੀਂ ਪਤਾ ਇੱਕ ਮਗਲੀਕ ਹੋਵੇ ਕੋਈ ਪਤਾ ਨਹੀਂ ਜੇ ਤੁਸੀਂ ਪੁਰਾਣਿਆਂ ਦੀਆਂ ਜਨਮ ਪੱਤਰੀਆਂ ਲੈ ਜਾਓ ਵੇਖ ਲਓ ਐਂ ਲੰਘ ਹੀ ਗਈ ਸਾਰੀ ਜ਼ਿੰਦਗੀ ਘੱਟ ਹੀ ਲਈ ਨਾ ਅੱਜ ਕੱਲ੍ਹ ਲੋਕੀ ਜਨਮ ਪੱਤਰੀਆਂ ਮਿਲਾਉਂਦੇ ਵੀ ਜ਼ਿਆਦਾ ਆ ਤਲਾਕ ਵੀ ਵੱਧ ਹੋ ਰਿਹਾ ਅੱਜ ਕੱਲ੍ਹ ਸਾਨੂੰ ਇਹੀ ਹੋ ਰਿਹਾ ਅੱਜ ਕੱਲ੍ਹ ਤਾਂ ਕਰਕੇ ਭਾਈ ਜਿਹੜੇ ਅੰਮ੍ਰਿਤਧਾਰੀ ਬਣ ਗਏ ਸਿੰਘ ਸੱਜ ਕੇ ਕੋਈ ਵਹਿਮ ਭਰਮ ਨਹੀਂ ਕਰਨਾ ਬਸ ਜ਼ਿੰਦਗੀ 'ਚ ਵਲੰਟੀਅਰ ਬਣ ਕੇ ਰਹੋ ਸੇਵਕ ਬਣ ਕੇ ਵਿੱਚ ਦੁਨੀਆ ਸੇਵਕ ਤਾਂ ਦਰਗਾਹ ਬਸ ਉਹ ਗੁਰਦੁਆਰੇ ਜਾ ਕੇ ਸਿਰਫ ਉੱਥੇ ਹੀ ਨਹੀਂ ਵਾਹਿਗੁਰੂ ਕਰਨਾ ਜ਼ਿੰਦਗੀ 'ਚ ਵੀ ਰੱਬ ਨੂੰ ਯਾਦ ਰੱਖਣਾ ਦੁੱਧ ਪਾਉਣ ਵੇਲੇ ਤੈਨੂੰ ਰੱਬ ਦਾ ਚੇਤਾ ਹੀ ਭੁੱਲ ਜਾਂਦਾ ਕੰਮ ਕਰਨ ਵੇਲੇ ਡਿਊਟੀ ਕਰਨ ਵੇਲੇ ਰੱਬ ਦਾ ਚੇਤਾ ਹੀ ਭੁੱਲ ਜਾਂਦਾ ਉਦੋਂ ਵੀ ਰੱਬ ਨੂੰ ਯਾਦ ਰੱਖ ਮਨ ਦੇ ਤਲ ਤੇ ਸਿਮਰਨ ਨਾ ਛੱਡੀ ਹਰ ਹਰ ਕਰਹਿ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਅੱਗੇ ਜੀ
ਅਨ ਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ
ਕਹਿੰਦੇ ਲੋਕੀ ਰੱਬ ਨੂੰ ਪਾਉਣ ਵਾਸਤੇ ਪਤਾ ਨਹੀਂ ਕੀ ਕੀ ਕੰਮ ਕਰਦੇ ਰਹਿੰਦੇ ਐ ਐ ਕਰ ਲਓ ਜੀ ਐ ਕਰ ਲਓ ਜੀ ਐ ਕਰ ਲਓ ਰੱਬ ਖੁਸ਼ ਹੋ ਜੂ ਕਹਿੰਦੇ ਸੁਪਨੇ 'ਚ ਵੀ ਇਹੋ ਜਿਹੇ ਬੰਦੇ ਸੁਖੀ ਨਹੀਂ ਹੋ ਸਕਦੇ ਅੱਗੇ
ਗਿਆਨੀ
ਸਿਆਣਾ ਬਣਿਆ ਫਿਰਦਾ ਆਪਣੇ ਆਪ ਨੂੰ ਓਏ ਗਿਆਨੀ ਬੜਾ ਕੁਝ ਕਰਦਾ ਤੂੰ ਕਹਿੰਦੇ ਵਾਹਿਗੁਰੂ ਵੀ ਬਹਿ ਬਹਿ ਕੇ ਕਰਦਾ ਹਰ ਹਰ ਕਰਦਾ ਇੱਦਾਂ ਨਹੀਂ ਗੱਲ ਬਣਨੀ ਗਿਆਨੀ ਹਾਂਜੀ
ਗਿਆਨੀ ਗੁਰ ਬਿਨ ਭਗਤ ਨਾ ਹੋਈ
ਗੁਰੂ ਬਿਨਾਂ ਅਕਲ ਨਹੀਂ ਆਉਂਦੀ ਸੱਚੇ ਗਿਆਨ ਬਿਨਾਂ ਗੁਰੂ ਦੇ ਦੱਸੇ ਬਿਨਾਂ ਬੰਦੇ ਨੂੰ ਭਗਤੀ ਦਾ ਪਤਾ ਨਹੀਂ ਲੱਗਦਾ ਹਾਂਜੀ
ਕੋਰੇ ਰੰਗ ਕਦੇ ਨਾ ਚੜੇ ਜੇ ਲੋਚੈ ਸਾ ਕੋਈ
ਕੋਰੇ ਕੱਪੜੇ ਤੇ ਰੰਗ ਨਹੀਂ ਚੜਦਾ ਕੋਰੇ ਕੱਪੜੇ ਦੇ ਉੱਤੇ ਪਹਿਲਾਂ ਉਹਨੂੰ ਪੁਰਾਣੇ ਵੇਲੇਆਂ ਵਿੱਚ ਲੋਕੀ ਨਮਕ ਵਾਲੇ ਫੜਕੜੀ ਵਾਲੇ ਪਾਣੀ ਦੇ ਵਿੱਚ ਕੱਪੜੇ ਨੂੰ ਪਾਉਂਦੇ ਫੇਰ ਰੰਗ ਚੜਦਾ ਸੀ ਰੰਗ ਵਾਲੀ ਮਟਕੀ 'ਚ ਬਾਅਦ 'ਚ ਪਾਈਦਾ ਸੀ ਪਹਿਲਾਂ ਉਹਨੂੰ ਫੜਕੜੀ ਪਾ ਕੇ ਲੂਣ ਪਾ ਕੇ ਕੱਪੜੇ ਨੂੰ ਵਿੱਚ ਪਾਉਂਦੇ ਤਾਂ ਰੰਗ ਚੜਦਾ ਜੇ ਕੋਰੇ ਕੱਪੜੇ ਨੂੰ ਰੰਗ 'ਚ ਪਾ ਦਿਓ ਡੱਬ ਪੈ ਜਾਂਦੇ ਰੰਗ ਚੜਦਾ ਨਹੀਂ ਸੀ ਚੜਦਾ ਨਹੀਂ ਗਰਮ ਪਾਣੀ 'ਚ ਪਹਿਲਾਂ ਪਾ ਕੇ ਫੇਰ ਰੰਗ ਚੜਦਾ ਕਹਿੰਦੇ ਜਿਵੇਂ ਕੋਰੇ ਕੱਪੜੇ ਤੇ ਰੰਗ ਨਹੀਂ ਚੜਦਾ ਜਿੰਨਾ ਚਿਰ ਅਕਲ ਨਾ ਲਵੇਂ ਸਮਝ ਨਾ ਲਵੇਂ ਕਹਿੰਦੇ ਤੇਰੇ ਮਨ ਨੂੰ ਰੰਗ ਨਹੀਂ ਚੜ ਸਕਦਾ ਰੰਗ ਨਹੀਂ ਚੜ ਸਕਦਾ ਹਾਂਜੀ
ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ
ਕਹਿੰਦੇ ਮਨਮੁਖ ਦੇ ਅੰਦਰਲੇ ਰੋਗ ਮਨਮੁਖਤਾਈ ਦਾ ਰੋਗ ਨਹੀਂ ਜਾਂਦਾ ਪੂਜਾ ਵੀ ਕਰਦਾ ਹੈ ਵਰਤ ਵੀ ਰੱਖਦਾ ਹੈ ਸੰਜਮ ਵੀ ਪਰਹੇਜ਼ ਵੀ ਬਥੇਰੇ ਰੱਖਦਾ ਹੈ ਕਹਿੰਦੇ ਐਵੇਂ ਪਖੰਡ ਵਿੱਚ ਪਿਆ ਅੰਦਰ ਦਾ ਰੋਗ ਨਹੀਂ ਜਾਂਦਾ ਅੰਦਰ ਤੇ ਰੱਬ ਨੂੰ ਮਨ ਕਰਕੇ ਸਦਾ ਚੇਤੇ ਰੱਖਣਾ ਸੀ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਫਰਜ਼ ਨਿਭਾਉਣੇ ਸੀ ਆਪਣੇ ਕੰਮ ਤੇ ਸੌਖਾ ਜੇ ਹਾਂਜੀ
ਅੰਤਰ ਰੋਗ ਮਹਾ ਅਭਮਾਨਾ ਦੂਜੇ ਭਾਏ ਖੁਆਈ
ਅੰਦਰ ਤੇ ਰੋਗ ਬਹੁਤ ਵੱਡਾ ਲੱਗਿਆ ਜੀ ਇਹ ਤੇ ਸਤਿਗੁਰੂ ਦੀ ਮਿਹਰ ਨਾਲ ਅੰਦਰ ਚਾਨਣ ਹੁੰਦਾ ਹੈ ਅਕਲ ਆ ਜਾਂਦੀ ਹੈ ਜੀ ਚਾਨਣ ਦਾ ਮਤਲਬ ਹੈ ਅਕਲ ਆਉਣੀ ਸਮਝ ਮਿਲ ਜਾਂਦੀ ਹੈ ਜ਼ਿੰਦਗੀ ਜਿਉਣ ਦਾ ਬੰਦਾ ਚੱਜ ਸਿੱਖ ਜਾਂਦਾ ਹੈ ਹਾਂਜੀ
ਬਾਹਰ ਵੇਖ ਬਹੁਤ ਚਤੁਰਾਈ ਮਨੁਆ ਦੇਹ ਸੁਭਾਵੇ
ਇਹ ਚੇਤਾ ਰੱਖਿਓ ਜੀ ਇਹ ਸ਼ਬਦ ਚੱਲ ਰਿਹਾ ਹਰ ਹਰ ਕਰਹਿ ਨਿਤ ਕਪਟ ਕਮਾਵੇ ਕਹਿੰਦੇ ਮੂੰਹ ਤੋਂ ਤੇ ਵਾਹਿਗੁਰੂ ਬਹੁਤ ਕਰਦਾ ਅੰਦਰੋਂ ਮਨ ਤੇ ਤੇਰਾ ਭੱਜਿਆ ਫਿਰਦਾ ਲੋ ਫਿਰ ਸੁਣੋ
ਬਾਹਰ ਵੇਖ ਬਹੁਤ ਚਤੁਰਾਈ ਮਨੁਆ ਦੇਹ ਸੁਭਾਵੇ
ਦਿਖਾਵਾ ਕਰਦਾ ਅੰਦਰਲੀ ਸੇਵਾ ਕੋਈ ਨੀ ਦਿਖਾਵਾ ਤੇ ਗੰਗੂ ਨੇ ਬਥੇਰਾ ਕੀਤਾ ਸੀ ਗੰਗੂ ਨੇ ਦਿਖਾਵਾ ਕੀਤਾ ਸੀ ਕਹਿੰਦਾ ਸੀ ਮਾਤਾ ਜੀ ਸ਼ੁਕਰ ਹੈ ਜੀ ਮੈਨੂੰ ਮਿਲ ਗਏ ਜੀ ਤੁਸੀਂ ਧੰਨ ਭਾਗ ਜੀ ਮੇਰੇ ਐਂ ਕਰਦਾ ਸੀ ਸਹੇੜੀ ਲੈ ਗਿਆ ਗੱਲਾਂ ਬਹੁਤ ਕਰਦਾ ਸੀ ਜੀ ਉਹ ਉੱਤੋਂ ਉੱਤੋਂ ਮੈਂ ਸੇਵਾਦਾਰ ਹਾਂ ਜੀ ਮੈਂ ਸੇਵਾਦਾਰ ਹਾਂ ਇੱਕ ਫਿਰ ਹੈ ਹਨੇਰੇ ਕਰ ਹੈ
ਗੱਲਾਂ
ਕਹਿੰਦਾ ਨਾ ਤੇ ਉਸ ਬੰਦੇ ਨੇ ਉਸ ਗੰਗੂ ਨੇ ਕੀਤਾ ਕੀ ਸੀ ਫਿਰ ਵੇਖੋ ਉਹਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾ ਦਿੱਤਾ ਸਹੇੜੀ ਤੋਂ ਸਾਹਿਬਜ਼ਾਦੇ ਗ੍ਰਿਫਤਾਰ ਹੋਏ ਤਾਂ ਵੇਖੋ ਤੇ ਇੱਕ ਪਾਸੇ ਉਹ ਸੀ ਜਿਹਨੇ ਗੱਲਾਂ ਨਹੀਂ ਕੀਤੀਆਂ ਮੋਤੀ ਰਾਮ ਮਹਿਰਾ ਕਹਿੰਦੇ ਜਿਹਨੂੰ ਤੇ ਮੋਤੀ ਰਾਮ ਨੇ ਕੀ ਕਿਹਾ ਸੀ ਗੁਰੂ ਮਾਤਾ ਜੀ ਨੂੰ ਆ ਕੇ ਬੁਰਜ ਦੇ ਅੰਦਰ ਆਉਣ ਵਾਸਤੇ ਉਹਨੂੰ ਘਰ ਵਾਲੀ ਦੇ ਸਾਰੇ ਗਹਿਣੇ ਪਹਿਰੇਦਾਰਾਂ ਨੂੰ ਦੇਣੇ ਪਏ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਵਲੰਟੀਅਰ ਬਣ ਕੇ ਰਹਿਣ ਦੀ ਗੱਲ ਹੈ ਜੀ ਸੇਵਾਦਾਰ ਦਾ ਮਤਲਬ ਇਹ ਨਹੀਂ ਵੀ ਮੈਂ ਤੇ ਅੱਜ ਤੱਕ ਕਿਤੇ ਨਹੀਂ ਸੁਣਿਆ ਵੀ ਮੈਂ ਅੰਮ੍ਰਿਤ ਛਕ ਨੂੰ ਗੁਰੂ ਸਾਹਿਬ ਮੇਰਾ ਘਰ ਬਣਾ ਦੇਣ ਮੈਂ ਸਿੱਖ ਸਾਜੂ ਮੇਰੇ ਬੱਚਿਆਂ ਦਾ ਖਰਚਾ ਦਿਓ ਮੇਰੇ ਟੱਬਰ ਨੂੰ ਪਾਲੋ ਮੈਂ ਸਿੱਖੀ ਚ ਆ ਜੂ ਸਿੱਖ ਦਾ ਮਤਲਬ ਸੀ ਕੁਰਬਾਨੀ ਕਰਨੀ ਧਰਮ ਅਸਲ ਵਿੱਚ ਕੁਰਬਾਨ ਹੋਣ ਦਾ ਵਿਸ਼ਾ ਹੈ ਇਸ ਟੌਪਿਕ ਤੇ ਗੱਲ ਬੜੀ ਲੰਮੀ ਕਰਨੀ ਪਏਗੀ ਪਰ ਮੈਂ ਕਰੂੰਗਾ ਨਹੀਂ ਕਿਉਂਕਿ ਸਮਾਂ ਜ਼ਿਆਦਾ ਲੱਗੇਗਾ ਇੱਕ ਗੱਲ ਜ਼ਰੂਰ ਯਾਦ ਰੱਖਿਓ ਧਰਮ ਦਾ ਅਰਥ ਹੈ ਕੁਰਬਾਨ ਹੋਣਾ ਜਿਹੜਾ ਬੰਦਾ ਇਹ ਸੋਚਦਾ ਹੈ ਕਿ ਜੋ ਮੇਰਾ ਹੈ ਮੈਂ ਕੁਰਬਾਨ ਕਰ ਸਕਦਾ ਸੱਚ ਵਾਸਤੇ ਉਹ ਇੱਧਰ ਆਵੇ ਜਿਹੜਾ ਲਾਲਚੀ ਵਿਰਤੀ ਲਈ ਆਇਆ ਹੈ ਅੱਜ 1 ਲੱਖ ਰੁਪਈਆ ਤੁਸੀਂ ਸਿੱਖਾਂ ਨੇ ਦੇ ਦਿੱਤਾ ਅਗਲਾ ਆ ਕੇ ਕਹਿੰਦਾ ਮੈਂ ਸਿੱਖ ਬਣ ਜੂ ਮੈਨੂੰ ਦਿਓ ਮੇਰਾ ਘਰ ਬਣਾਓ ਜੇ ਉਹਨੂੰ ਕਿਸੇ ਨੇ 5 ਲੱਖ ਦੇ ਦਿੱਤਾ ਉਹਦੀ ਵਿਰਤੀ ਇਦਾਂ ਦੀ ਉਹਨੇ ਉੱਧਰ ਵੀ ਤੁਰ ਜਾਣਾ ਇੱਥੇ ਤੇ ਸਮਝ ਆਉਂਦੀ ਹੈ ਭੁੱਖੇ ਮਰ ਜਾਵਾਂਗੇ ਤਾਂ ਵੀ ਗੁਰੂ ਜੀ ਤੇਰੇ ਆ ਜੇ ਸੰਗਤ ਨੇ ਰਲ ਮਿਲ ਕੇ ਹੈਲਪ ਕਰ ਦਿੱਤੀ ਤਾਂ ਵੀ ਅਸੀਂ ਗੁਰੂ ਜੀ ਤੇਰੇ ਆ ਛੱਡਦੇ ਨਹੀਂ ਦੁਬਾਰਾ ਤੇਰੇ ਇੱਥੇ ਤੇ ਕਈ ਬੰਦੇ ਵਾਰਨਿੰਗ ਦੇ ਦਿੰਦੇ ਆ ਜੀ ਮੈਂ ਖੁਦ ਵੇਖੇ ਐ ਅਸੀਂ ਜੀ ਭਾਈ ਸਾਹਿਬ ਜੇ ਸਾਡੀ ਮਦਦ ਨਾ ਸਿੱਖਾਂ ਨੇ ਸਾਰਨਾ ਲਈ ਅਸੀਂ ਈਸਾਈ ਬਣ ਜਾਣਾ ਐ ਐ ਮਾਰਦੇ ਆ ਰੋਗ ਅਸੀਂ ਜੀ ਈਸਾਈ ਬਣ ਜਾਾਂਗੇ ਜੇ ਸਾਡੀ ਮਦਦ ਨਾ ਕੀਤੀ ਸਿੱਖਾਂ ਨੇ ਅਸੀਂ ਤਾਂ ਛੱਡਣ ਲੱਗੇ ਆ ਜੀ ਸਿੱਖੀ ਉਹਦੇ ਉਦੋਂ ਫਿਰ ਸਮਝ ਆਉਂਦੀ ਹੈ ਵੀ ਗੁਰੂ ਸਾਹਿਬ ਨੇ ਨਹੀਂ ਇਦਾਂ ਦਾ ਕੁਝ ਪੈਦਾ ਕੀਤਾ ਪਿਆਰਿਓ ਸਿੱਖ ਧਰਮ ਦਾ ਮਤਲਬ ਹੈ ਕੁਰਬਾਨ ਹੋਣਾ ਧਰਮ ਦਾ ਅਰਥ ਹੀ ਕੁਰਬਾਨੀ ਹੈ ਕੁਰਬਾਨ ਹੋਣਾ ਜੋ ਮੇਰਾ ਹੈ ਮੈਂ ਕਹਿੰਦਾ ਲੈਣ ਨੂੰ ਜੀ ਨਹੀਂ ਜੀ ਕਰਦਾ ਫਿਰ ਜਦੋਂ ਬੰਦੇ ਨੂੰ ਅਕਲ ਆ ਜੇ ਸਮਝ ਆ ਜੇ ਬੰਦਾ ਇਹ ਨਹੀਂ ਕਹਿੰਦਾ ਵੀ ਮੈਨੂੰ ਦਿਓ ਉਹ ਕਹਿੰਦਾ ਜਿੰਨਾ ਕੁ ਮੇਰਾ ਵੀ ਭਾਵੇਂ ਲੱਗ ਜੇ ਬੱਚੇ ਵੀ ਲੱਗ ਜਾਣ ਮੇਰਾ ਸਰੀਰ ਵੀ ਲੱਗ ਜੇ ਸਭ ਕੁਝ ਲੱਗ ਜੇ ਮੇਰਾ ਬੰਦਾ ਫਿਰ ਪਿੱਛੇ ਥੋੜਾ ਹਟਦਾ ਨੂੰ ਸਮਝ ਆ ਜਾਂਦੀ ਵੇਖੋ ਇਤਿਹਾਸ ਪੜ੍ਹ ਕੇ ਸਭ ਕੁਝ ਲਾਤਾ ਭਾਈ ਮਨੀ ਸਿੰਘ ਵਰਗਿਆਂ ਨੇ ਸਭ ਕੁਝ ਲਾਤਾ ਬਾਬੇ ਦੀਪ ਸਿੰਘ ਵਰਗਿਆਂ ਨੇ ਸਭ ਕੁਝ ਲਾਤਾ ਪਿਆਰਿਓ ਇੱਥੇ ਮਤੀ ਦਾਸ ਸਤੀ ਦਾਸ ਵਰਗਿਆਂ ਨੇ ਤੇ ਅੱਜ ਮੋਤੀ ਰਾਮ ਜਦੋਂ ਪੈਸੇ ਦੇ ਕੇ ਗਹਿਣੇ ਦੇ ਕੇ ਘਰਵਾਲੀ ਦੇ ਫਿਰ ਅੰਦਰ ਵੜਿਆ ਨਾ ਜਦੋਂ ਮਾਤਾ ਜੀ ਨੂੰ ਮਿਲਣ ਆਇਆ ਗੰਗੂ ਨੇ ਤੇ ਕੰਮ ਕਰ ਦਿੱਤਾ ਆਪਣਾ ਉਹ ਤੇ ਧੋਖਾ ਕਰ ਗਿਆ ਪਰ ਇੱਥੇ ਜਦੋਂ ਗੰਗੂ ਆਇਆ ਨਾ ਗੰਗੂ ਕਹਿੰਦਾ ਇਹ ਮਾਤਾ ਜੀ ਮੈਂ ਇੱਕ ਬੇਨਤੀ ਕਰਨ ਵਾਸਤੇ ਆਇਆ ਮੋਤੀ ਰਾਮ ਆਇਆ ਕਹਿੰਦੇ ਕੌਣ ਹੈ ਤੂੰ ਕਹਿੰਦਾ ਜੀ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਅਸੀਂ ਪੜ੍ਹਦੇ ਹੁੰਦੇ ਹਾਂ ਆਪਾਂ ਜਦੋਂ ਸਾਹਿਬਜ਼ਾਦਿਆਂ ਦਾ ਜਦੋਂ ਸਮਾਂ ਇਤਿਹਾਸ ਆਉਂਦਾ ਜਦੋਂ ਸ਼ਹੀਦੀ ਦਿਹਾੜੇ ਉਦੋਂ ਇਹਨੂੰ ਕਹਿੰਦੇ ਆ ਜੀ ਧਰਮ ਇਹਨੂੰ ਕਹਿੰਦੇ ਕੁਰਬਾਨ ਇਹਨੂੰ ਕਹਿੰਦੇ ਸੇਵਾਦਾਰ ਇਹਨੂੰ ਕਹਿੰਦੇ ਵਲੰਟੀਅਰ ਬਣਨ ਵਾਸਤੇ ਆਉਂਦਾ ਆ ਸਰ ਇਹਨੂੰ ਕਹਿੰਦੇ ਆ ਜੀ ਅਸਲ ਸੇਵਾ ਬੰਦਾ ਜਦੋਂ ਸਮਝ ਜਾਂਦਾ ਨਾ ਫਿਰ ਜੀ ਕਰਦਾ ਜੋ ਮੇਰਾ ਮੈਂ ਵਾਰ ਦਿਆਂ ਜਦੋਂ ਮੋਤੀ ਰਾਮ ਆਇਆ ਸੀ ਉਹਨੇ ਫਿਰ ਕਿਹਾ ਸੀ ਨਾ ਵੇਖੋ ਕਹਿੰਦਾ ਮਾਤਾ ਜੀ ਕਹਿੰਦੇ ਕੌਣ ਹੈ ਕਿੱਥੋਂ ਆਇਆ ਕਹਿੰਦਾ ਮੈਂ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਜਿਹੜੇ ਮੌਕੇ ਦੀ ਤਾੜ ਵਿੱਚ ਰਹਿੰਦੇ ਆ ਵੀ ਕਿਹਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਜਾਈਏ ਕਿਹਨੂੰ ਜ਼ਿੰਦਗੀ ਵਿੱਚ ਵਰਤ ਕੇ ਆਪਣਾ ਨਾਮ ਬਣਾ ਲਈਏ ਪੈਸਾ ਇਕੱਠਾ ਕਰ ਲਈਏ ਇੱਕ ਉਹ ਹੁੰਦੇ ਆ ਇੱਕ ਉਹ ਹੁੰਦੇ ਆ ਜਿਹੜੇ ਸਭ ਕੁਝ ਕੁਰਬਾਨ ਕਰਨ ਵਾਸਤੇ ਤੁਰਦੇ ਆ ਜਿਨ੍ਹਾਂ ਵਿੱਚ ਇੱਕ ਪਾਸੇ ਮੋਤੀ ਰਾਮ ਸੀ ਜਿਹਦਾ ਸਾਰਾ ਟੱਬਰ ਦੁੱਧ ਪਿਆਉਣ ਕਰਕੇ ਕੋਲੂ ਚ ਪੀੜਦਾ ਸੀ ਬਾਅਦ ਜਦੋਂ ਪਤਾ ਲੱਗਿਆ ਨਾ ਵੀ ਇਹਨੇ ਦੁੱਧ ਪਿਆਇਆ ਹੈ ਸਾਰੇ ਟੱਬਰ ਨੂੰ ਕੋਲੂ ਪੀੜਦਾ ਦੁੱਧ ਪਿਆਉਣ ਦੇ ਬਦਲੇ ਸਾਰਾ ਟੱਬਰ ਕੁਰਬਾਨ ਕਰ ਲਿਆ ਉਹਨੇ ਆਪਣੇ ਤੇ ਗੰਗੂ ਵਰਗੇ ਕੁੱਤੇ ਦੀ ਮੌਤ ਮਰੇ ਅੱਜ ਤੱਕ ਲਾਂਤਾਂ ਪੈਂਦੀਆਂ ਭਾਈ ਇਸ ਕਰਕੇ ਸੇਵਾਦਾਰ ਬਣ ਕੇ ਰਹੀਏ ਵਲੰਟੀਅਰ ਬਣ ਕੇ ਰਹੀਏ ਸਵਾਦ ਹੀ ਫੇਰ ਆਉਂਦਾ ਪਿਆਰਿਓ ਮਾਂ ਬਣਦੀ ਹੈ ਆਪਣਾ ਆਪ ਕੁਰਬਾਨ ਕਰ ਦਿੰਦੀ ਹੈ ਆਪਣਾ ਖੂਨ ਪਿਆ ਪਿਆ ਕੇ ਆਪਣਾ ਸਰੀਰ ਗਾਲ ਕੇ ਬੱਚੇ ਨੂੰ ਪਾਲ ਦਿੰਦੀ ਹੈ ਕੁਰਬਾਨੀ 'ਚ ਸਵਾਦ ਬਹੁਤ ਆਉਂਦਾ ਹੈ ਜੇ ਪਤਾ ਲੱਗ ਜੇ ਕਿਉਂਕਿ ਬੱਚੇ ਨਾਲ ਉਹਦਾ ਪਿਆਰ ਹੈ ਤੇ ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਕੁਰਬਾਨ ਹੋਣ ਦਾ ਸਵਾਦ ਆਉਂਦਾ ਹੈ ਤੰਗ ਨਹੀਂ ਹੁੰਦਾ ਬੰਦਾ ਗਲਤ ਨਹੀਂ ਔਖਾ ਨਹੀਂ ਹੁੰਦਾ ਬੰਦਾ ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਤੇ ਕੁਰਬਾਨ ਹੋਣ ਨੂੰ ਚੰਗਾ ਲੱਗਦਾ ਹੈ ਸਵਾਦ ਆਉਂਦਾ ਮਾਂ ਜਦੋਂ ਪੁੱਤ ਦੁੱਧ ਪੀਂਦਾ ਹੈ ਤੇ ਮਾਂ ਨੂੰ ਸਵਾਦ ਆਉਂਦਾ ਵੀ ਕੁਰਬਾਨ ਹੋ ਜਾ ਮੈਂ ਇਹਦੇ ਉੱਤੇ ਜਿੰਨਾ ਮਰਜ਼ੀ ਮੈਨੂੰ ਘੋਲ ਘੋਲ ਕੇ ਆਪਣੇ ਆਪ ਨੂੰ ਪਿਆਉਣਾ ਪਵੇ ਜਦੋਂ ਬੰਦਾ ਪਿਆਰ ਵਿੱਚ ਹੁੰਦਾ ਹੈ ਨਾ ਰੱਬ ਨਾਲ ਜਦੋਂ ਪਿਆਰ ਪੈ ਜਾਂਦਾ ਹੈ ਫਿਰ ਕੁਰਬਾਨ ਹੋਣ ਤੋਂ ਪਿੱਛੇ ਨਹੀਂ ਹਟੀਦਾ ਹਟ ਹੀ ਨਹੀਂ ਸਕਦਾ ਬੰਦਾ ਮੂਹ ਲਾਲਣ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੱਚ ਕੇ ਤਣੀ ਹੋਈ ਹੋਵੇ ਜਦੋਂ ਬੰਦਾ ਪਿੱਛੇ ਨਹੀਂ ਫਿਰ ਹਟ ਸਕਦਾ ਭਾਈ ਇਹ ਤੇ ਕੁਰਬਾਨੀ ਦਾ ਵਿਸ਼ਾ ਹੈ ਦੇਣਾ ਦੇਣਾ ਕੁਰਬਾਨ ਹੋਣਾ ਲੈਣਾ ਨਹੀਂ ਦੇਣਾ ਫਿਰ ਗੱਲ ਬਣਦੀ ਸੋ ਹਰ ਹਰ ਕਰਹਿ ਨਿਤ ਕਪਟ ਕਮਾਵੇਂ ਵਾਲਾ ਕੰਮ ਨਾ ਹੋਵੇ ਗੰਗੂ ਬਥੇਰਾ ਉੱਤੋਂ ਉੱਤੋਂ ਮਿੱਠਾ ਬੋਲਦਾ ਹੈ ਉੱਤੋਂ ਉੱਤੋਂ ਤੇ ਬਹੁਤ ਮਿੱਠਾ ਬੋਲਦਾ ਸੇਵਾਦਾਰ ਬਣਦਾ ਪਰ ਉਹ ਗੱਲ ਨਹੀਂ ਜਿਹੜੀ ਮੋਤੀ ਰਾਮ ਦੇ ਵਿੱਚ ਹੈ ਉਹ ਭਾਵਨਾ ਉਹ ਸ਼ਰਧਾ ਉਹ ਪਿਆਰ ਉਹਦੇ ਵਿੱਚ ਨਹੀਂ ਲਓ ਹੁਣ ਪੰਗਤੀਆਂ ਜਿਹੜੀਆਂ ਪੜ੍ਹ ਰਹੇ ਸੀ ਅੱਗੇ ਆ ਦੋ ਕੁ ਪੰਗਤੀਆਂ ਰਹਿ ਗਈਆਂ ਧਿਆਨ ਇਕਾਗਰ ਹੀ ਰੱਖਿਓ ਭਾਈ ਹਿੱਲਿਓ ਨਾ ਹੁਣ ਜਿੰਨੇ ਅੰਮ੍ਰਿਤ ਛੱਕ ਕੇ ਵੀ ਆਏ ਹੋ ਭਾਈ ਹੁਣ ਟਿਕੇ ਬੈਠੇ ਰਹੋ ਜਿਹੜੇ ਭੈਣ ਭਰਾ ਸਾਰੇ ਬੈਠੇ ਹੋ ਵੇਖੋ ਢਾਈ ਘੰਟੇ ਹੋ ਗਏ ਆਪਾਂ ਨੂੰ ਪੂਰੇ ਢਾਈ ਘੰਟੇ ਹੋ ਗਏ ਕਿੰਨੇ ਟਿਕਾ ਨਾਲ ਤੁਸੀਂ ਬੈਠੇ ਹੋ ਪਤਾ ਲੱਗਿਆ ਢਾਈ ਘੰਟੇ ਲੰਘਣ ਦਾ ਤੇ ਦੇਖੋ ਏਦਾਂ ਸਮਾਂ ਲੰਘਦਾ ਪਤਾ ਹੀ ਨਹੀਂ ਲੱਗਦਾ ਮਨ ਜੁੜਿਆ ਹੋਵੇ ਫਿਰ ਕਿੱਥੇ ਤੇ ਬਸ ਆਪਾਂ ਹੁਣ ਥੋੜੇ ਜਿਹੇ ਮਿੰਟਾਂ ਵਿੱਚ ਸਮਾਪਤੀ ਕਰਾਂਗੇ ਆ ਇਤਿਹਾਸ ਤੇ ਫਤਿਹਗੜ੍ਹ ਸਾਹਿਬ ਐਦਕੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੇ ਜਗ੍ਹਾ ਮਿਲ ਗਈ
ਤੇ ਉੱਥੇ ਫਿਰ ਐਤਕੀ ਪੰਡਾਲ ਲਾ ਕੇ ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਵੀ ਦੋ ਕੁ ਦਿਨ ਦਾ ਫਤਿਹਗੜ੍ਹ ਸਾਹਿਬ ਹੋਵੇ ਉਸ ਉਹਨਾਂ ਦਿਨਾਂ ਵਿੱਚ ਉਸ ਸਮੇਂ ਜਿਹੜਾ ਇਤਿਹਾਸ ਦਾ ਆਨੰਦ ਆਉਂਦਾ ਨਾ ਬਹੁਤ ਵੱਖਰਾ ਹੀ ਪਿਛਲੇ 3 ਕੁ ਸਾਲ ਪਹਿਲਾਂ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਉਹ ਅਜੇ ਤੱਕ ਨਹੀਂ ਭੁੱਲੇ ਇੰਨਾ ਆਨੰਦ ਉਹ ਉੱਥੇ ਦੀ ਵਾਈਬ੍ਰੇਸ਼ਨ ਕਹਿ ਲਓ ਮਾਹੌਲ ਦਾ ਬੜਾ ਫਰਕ ਹੁੰਦਾ ਮਾਹੌਲ ਦਾ ਬੜਾ ਫਰਕ ਹੁੰਦਾ ਅਸਰ ਹੁੰਦਾ ਸੋ ਕੋਸ਼ਿਸ਼ ਕਰਾਂਗੇ ਐਤਕੀ ਫਤਿਹਗੜ੍ਹ ਸਾਹਿਬ ਪ੍ਰੋਗਰਾਮ ਹੋਵੇ ਉੱਥੇ ਇਤਿਹਾਸ ਆਪਾਂ ਐਤਕੀ ਖੇੜੀ ਗੰਗੂ ਦਾ ਪਿੰਡ ਹੈ ਜਿਹੜਾ ਸਹੇੜੀ ਉੱਥੇ ਵੀ ਦੀਵਾਨ ਹਨ 3 9 10 11 ਦੇ ਦੀਵਾਨ ਨੇ ਐਤਕੀ ਉੱਥੇ ਸਹੇੜੀ ਪਿੰਡ ਵਿੱਚ ਜਿਹੜਾ ਮਰਿੰਡੇ ਦੇ ਇਲਾਕੇ 'ਚ ਪਿੰਡ ਪੈਂਦਾ ਗੰਗੂ ਦਾ ਜਿੱਥੇ ਸਾਹਿਬਜ਼ਾਦੇ ਰਹੇ ਸੀ ਉੱਥੇ ਵੀ ਇਸ ਸਾਲ 3 ਦਿਨ ਦਾ ਪ੍ਰੋਗਰਾਮ ਹੈ ਦੁਪਹਿਰ ਦੇ ਦੀਵਾਨ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਉੱਥੇ ਵੀ ਆਓ ਆਓ ਆਪਾਂ ਆ ਸੁਣੀਏ ਜਰਾ
ਹਉ ਮੈਂ ਵਿਆਪਿਆ ਸ਼ਬਦ ਨਾ ਚੀਨੇ ਫਿਰ ਫਿਰ ਜੂਨੀ ਆਵੇ
ਹੰਕਾਰ ਵਿੱਚ ਫਸਿਆ ਬੰਦਾ ਸ਼ਬਦ ਨਾਲ ਨਹੀਂ ਜੁੜਦਾ ਸ਼ਬਦ ਨਾਲ ਇੱਕ ਮਿਕ ਗਿਆਨ ਨਾਲ ਲਾਏ ਪਾਸੇ ਨਹੀਂ ਉਹ ਤੁਰਦਾ ਬੰਦਾ ਹੌਂਬੇ ਦਾ ਭਰਿਆ ਹੋਇਆ ਤੇ ਬਾਰ ਬਾਰ ਜੂਨਾਂ ਵਿੱਚ ਭਾਵ ਕੇ ਕੁੱਤਾ ਗਧਾ ਬਣਿਆ ਰਹਿੰਦਾ ਹੈ ਪਸ਼ੂਆਂ ਦੇ ਤਲ ਤੇ ਜਿਉਂਦਾ ਇਨਸਾਨੀਅਤ ਨਹੀਂ ਉਹਦੇ ਵਿੱਚ ਜੰਮਦੀ ਇਨਸਾਨੀਅਤ ਜਦੋਂ ਨਹੀਂ ਜੰਮਦੀ ਇਨਸਾਨ ਮਰ ਜੇ ਫਿਰ ਕਿਸ ਕੰਮ ਹੈ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੈ ਪਸ਼ੂ ਪੁਣਾ ਮਰਨਾ ਚਾਹੀਦਾ ਹੈ ਇਨਸਾਨ ਚੋਂ ਜੇ ਇਨਸਾਨੀਅਤ ਮਰ ਗਈ ਤੇ ਕਿਸੇ ਕੰਮ ਦਾ ਨਹੀਂ ਜੇ ਇਨਸਾਨ ਚੋਂ ਇਨਸਾਨੀਅਤ ਮਰ ਗਈ ਕਿਸੇ ਕੰਮ ਦਾ ਨਹੀਂ ਨਿਕੰਮਾ ਹੈ ਵੇਖੋ ਅੱਗੇ ਹਾਂਜੀ
ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਤੇ ਹਰੇ ਗੁਰ ਪ੍ਰਸਾਦੀ ਏਕੋ ਬੂਜੈ ਏਕ ਸਮਾਹੇ ਸਮਾਏ
ਸਤਿਗੁਰੂ ਦਾ ਸੱਚਾ ਗਿਆਨ ਲੈ ਕੇ ਬੰਦਾ ਇੱਕ ਪਰਮਾਤਮਾ ਨਾਲ ਜੁੜਦਾ ਹੈ ਉਹ ਇੱਕ ਨਾਲ ਕਨੈਕਸ਼ਨ ਐਸਾ ਜੁੜਦਾ ਫਿਰ ਇੱਕ ਵਿੱਚ ਹੀ ਸਮਾ ਜਾਂਦਾ ਹੈ ਬੁੱਝ ਗਿਆ ਨਾ ਜਦੋਂ ਬੁਝਾਰਤ ਹੈ ਜਿਹੜੀ ਇਹ ਬੁਝਾਰਤ ਹੈ ਬੁੱਝਣੀ ਪੈਣੀ ਹੈ ਤੈਨੂੰ ਗੁਰੂ ਸਾਹਿਬ ਤੋਂ ਅਕਲ ਲੈ ਇੰਨਾ ਕੁ ਸਿਆਣਾ ਤੀਖਣ ਬੁੱਧੀ ਵਾਲਾ ਹੋ ਵੀ ਜਿਹੜੀ ਬੁਝਾਰਤ ਹੈ ਇਹਨੂੰ ਬੁੱਝ ਸਕੇ ਉਹਦੇ ਗੁਣਾਂ ਨੂੰ ਜਿਉਣਾ ਸਿੱਖ ਭਾਈ ਇਹ ਆਪਣੀ ਜ਼ਿੰਦਗੀ 'ਚ ਧਾਰਨ ਕਰੀਏ ਨਹੀਂ ਤੇ ਹਰ ਜੀਓ ਨਾਮ ਪਰਿਓ ਰਾਮਦਾਸ ਜਿਹੜਾ ਸ਼ਬਦ ਚੱਲਦਾ ਸੀ ਪੰਚਮ ਪਾਤਸ਼ਾਹ ਦਾ ਵੀ ਨਾਮ ਤੇ ਮੇਰਾ ਪੈ ਗਿਆ ਰੱਬ ਦਾ ਬੜਾ ਵੱਡਾ ਦਾਸ ਹੈ ਗੱਲਾਂ ਤੇ ਲੋਕੀ ਕਰਦੇ ਵੀ ਬੜਾ ਵਾਹਿਗੁਰੂ ਹਰੀ 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 ਕਰਦਾ ਪਰ ਮੈਂ ਦਾਸ ਬਣ ਨਹੀਂ ਸਕਿਆ ਲੋ ਅਗਲੀਆਂ ਪੰਕਤੀਆਂ ਇਸ ਸ਼ਬਦ ਦੀਆਂ ਵੀ ਸੁਣ ਲਓ
ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਪਰ ਪੂਰੀ ਰੇ
ਦੀਨਾਂ ਤੇ ਕਿਰਪਾ ਕਰਨ ਵਾਲਾ ਦੀਨ ਦਇਆਲ ਕਿਰਪਾਲ ਪ੍ਰਭ ਉਹ ਪਰਮਾਤਮਾ ਸਾਰਿਆਂ ਤੇ ਕਿਰਪਾ ਕਰਨ ਵਾਲਾ ਉਹ ਠਾਕੁਰ ਹੈ ਸਾਰਿਆਂ ਦਾ ਸਰਬ ਕਟਾਂ ਭਰਪੂਰੀ ਰੇ ਸਾਰਿਆਂ ਵਿੱਚ ਭਰਪੂਰ ਹੈ ਸਾਰਿਆਂ ਦੇ ਵਿੱਚ ਵਰਤਨ ਵਾਲਾ ਹੈ ਸਭ ਕੁਝ ਮੈਨੂੰ ਵੇਖਦਾ ਹੈ ਸੁਣਦਾ ਹੈ ਮੈਂ ਮੂਰਖ ਉਹਨੂੰ ਦੂਰ ਸਮਝਦਾ ਹਾਂਜੀ
ਤੇ ਕਥ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ
ਮੈਂ ਮੂਰਖ ਦੂਰ ਸਮਝਦਾ ਹੈ ਨੇੜੇ ਹੀ ਹੈ ਮੈਂ ਦੂਰ ਸਮਝਦਾ ਤੇ ਮੇਰੀ ਤੇ ਮਤ ਥੋੜੀ ਹੈ ਨਾ ਕਿੰਨੇ ਕੁ ਮੈਂ ਉਹਦੇ ਗੁਣ ਵਰਣਨ ਕਰ ਸਕਦਾ ਅਗਲੀ ਪੰਕਤੀ
ਹਰ ਬੇਅੰਤ ਹੋ ਮਿਤ ਕਰ ਵਰਨਾ ਕਿਆ ਜਾਣਾ ਹੋਏ ਕੈਸੋ ਰੇ
ਕਿਹੋ ਜਿਹਾ ਰੱਬ ਮੈਨੂੰ ਪਤਾ ਨਹੀਂ ਮੇਰੇ ਮਾਲਕ ਜੀ ਮੈਨੂੰ ਮੂਰਖ ਨੂੰ ਉਪਦੇਸ਼ ਦਿਓ ਹਾਂਜੀ
ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਹੋ ਉਪਦੇਸੋ ਰੇ
ਮੈਨੂੰ ਅਕਲ ਦਿਓ ਮੈਨੂੰ ਸੋਝੀ ਦਿਓ ਸੱਚੇ ਪਾਤਸ਼ਾਹ ਲਓ ਹੁਣ ਲਾਸਟ ਪੰਕਤੀਆਂ ਸੁਣਿਓ ਟਕਾ ਰੱਖਿਓ ਪਿਆਰਿਓ 2-4 ਮਿੰਟਾਂ ਵਿੱਚ ਸਮਾਪਤੀ ਹੋ ਜਾਣੀ ਹੁਣ ਕਾਲ ਨਾ ਕਰਿਓ ਜਿੱਥੇ ਇੰਨਾ ਚਿਰ ਟਿਕ ਕੇ ਬੈਠੇ ਹਾਂ ਲਾਸਟ ਪੰਕਤੀਆਂ ਦੋਨੇ ਇਕੱਠੀਆਂ ਪੜ੍ਹ
ਮੈਂ ਮੂਰਖ ਕੀ ਕੇਤ ਕੁਬਾਤ ਹੈ ਕੋਟ ਪਰਾ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਘਰ ਬਾਸ ਨਾ ਪਰਿਆ ਰੇ
ਮੇਰੇ ਸੱਚੇ ਪਾਤਸ਼ਾਹ ਤੇਰਾ ਸੱਚਾ ਗਿਆਨ ਜਿਨ੍ਹਾਂ ਨੇ ਲਿਆ ਜਿਨ੍ਹਾਂ ਨੇ ਸੁਣਿਆ ਗੁਰੂ ਨੂੰ ਜਿਨ੍ਹਾਂ ਨੇ ਸੁਣ ਲਿਆ ਸਮਝ ਲਓ ਉਹਨਾਂ ਨੇ ਗੁਰੂ ਨੂੰ ਵੇਖ ਲਿਆ ਜਿਨ੍ਹਾਂ ਨੇ ਗੁਰੂ ਨੂੰ ਸੁਣਿਆ ਤੇ ਵੇਖਿਆ ਅਕਲ ਲਈ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਵੇਖ ਲਿਆ ਉਹਨਾਂ ਨੇ ਗੁਰੂ ਨੂੰ ਉਹ ਫਿਰ ਮੁੜ ਮੁੜ ਕੇ ਜੰਮਣ ਮਰਨ ਦੇ ਚੱਕਰਾਂ 'ਚ ਨਹੀਂ ਪੈਂਦੇ ਭਾਵ ਕਿ ਬੰਦੇ ਬਣ ਕੇ ਜੰਮਦੇ ਆ ਤੇ ਬੰਦੇ ਬਣ ਕੇ ਰਹਿੰਦੇ ਆ ਸਤਿਗੁਰੂ ਮਿਹਰ ਕਰਨ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ